गरीब ने वा गरीब ने सखी हो सहे लड़ी हो मेरा पैर बन जा रहा मेरा
फिर बन जा
सखी हो सहे लड़ी हो मेरा पैर बन जा रहा सखी हो सहे लड़ी हो मेरा पैर बन जा रहा सखी हो सहे लड़ी हो मेरा पैर बन जा रहा फिर बन जा रहा सखी हो सहेलियों मेरा फिर बन जा हर नाम वणन जनया रस मोले अपारारा रस मोले अपारारा नाम वणन जनया रस मोले अपारारा पेर बन जा बन जा रहा फिर बन जा रहा सखी हो सहेलड़ी हो मेरा फिर बन जा रहा सखी हो मोल अमोल सच कर ढोला प्रभ पावे मुंदपली प्रभ पावे मुंदपली एक संग हर के कर है रलिया हाँ पुकारी दर खली
हाँ पुकारी दर खली
एक संग हर के कर है रलिया हाँ पुकारी दर खली
हाँ पुकारी दर
फिर बन जाना फिर बन जाना
फिर बन जाना फिर बन जाना सहेलियो मेरा फिर बन जाना बन जाना
फिर बन जाना फिर बन जाना
फिर बन जाना फिर बन जाना सहे लड़ियों मेरा फिर
सखी हो सहेलड़ी हो
मेरा फिर बन जारा
करण कारण समरथ श्री धर आपकार सार
आपकार सार
नानक नदरी तन सुहागन शब्द अब साधार
शब्द अब
नानक नदरी तन सुहागन शब्द अब साधा नानक नदरी तन सुहागन शब्द अब सारे
शब्द अब सारे
फिर बन जाना फिर बन जाना
फिर बन जाना फिर बन जाना फिर बन जा
सखी हो
सहेलड़ियों मेरा फिर बन जा
फिर बन जा
फिर बन जा फिर बन
जा
फिर बन जा
फिर बन जा राम सखी हो सहेलड़ी हो फिर बन जाना।
सखी हो सहेलड़ी हो मेरा फिर बन जाना।
सखी हो सहेलड़ी हो
मेरा फिर बन जाना। मेरा फिर बन जाना
सखी हो सहेलड़ी हो मेरा फिर बन जाना। सखी हो सहेलड़ी हो मेरा फिर बन जाना।
वाहिगुरु जी का खालसा वाहिगुरु जी की फतेह। वाहेगुरु वाहेगुरु जिथे नाम जपिए प्रभु प्यारे स्थल सोयन चौबारे जिथे नाम ना जपिए मेरे गोविंदा से नगर उजाड़ी जियो जिथे नाम ना जपिए मेरे गोविंदा से नगर उजाड़ी जियो। पली सुहावी छापरी जा मैं गुण गावे पली सुहावी छापरी जा मैं गुण गावे जा मैं गुण गाए
नाम है गुण गाए, नाम है गुण गाए। बलि सुहावी छापुरी नाम है गुण गाए, जाम है गुण गाए। कितनी कामना कौल हार, कितनी कामना कौल हार,
कितनी कामना कौल हार।
जे तुहार बिसुराए, 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 जे तुहार बिसुराए। बलि सुहावी छापुरी नाम है गुण गाए,
बलि सुहावी छापुरी नाम है गुण गाए,
नाम है गुण गाए, नाम है गुण गाए। आनंद गरीबी साधु संग,
आनंद गरीबी साधु संग,
आनंद गरीबी साधु संग,
आनंद गरीबी साधु संग।
जेत प्राप्त चित आए, जेत प्राप्त चित आए, जेत प्राप्त चित आए, जेत प्राप्त चित आए। जल जाओ ये बड़ुपना,
जल जाओ ये बटपना,
जल जाओ ये बड़ुपना,
जल जाओ ये बटपना।
माया लपटाए,
माया लपटाए,
माया लपटाए,
माया लपटाए।
बलि सुहावी छापुरी जाम है गुण गाए,
बलि सु ਸੁਹਾਤੀ ਸਾਥ ਦੀ ਜਾ ਮੈਂ ਗੁਣ ਗਾਏ
ਸੁਹਾਵੀ ਚਾਪਰੀ ਜਾ ਮੈਂ ਗੁਣ ਗਾਏ
ਸੁਹਾਵੀ
ਸਣ ਪੀਸ ਓਡ ਕਾਮਰੀ ਸੁਖ ਮਨ ਸੰਤੋ ਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ ਨਾਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਠ ਪਟੰਬਰ ਬਿਰਥਿਆ ਜਿਹ ਰਚ ਲੋਭਾਏ ਸਭ ਕਿਛ ਤੁਮਰੇ ਹਾਥ ਪ੍ਰਭ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ
ਸਾਸ ਸਾਸ ਸਿਮਰਤ ਰਹਾ ਸਾਸ ਸਾਸ ਸਿਮਰਤ ਰਹਾ
ਬਲੀ ਸੁਹਾਵੀ ਚਾਪਰੀ ਮੈਂ ਗੁਣ ਗਾਏ ਬਲੀ ਸੁਹਾਵੀ ਚਾਪਰੀ ਮੈਂ ਗੁਣ ਗਾਏ
ਜੋ ਕਿ ਜਿੰਨੀ ਵੀ ਸੰਗਤ ਹਫ਼ਤਾਵਾਰੀ ਸਮਾਗਮ ਵਿੱਚ ਜੁੜ ਮਿਲ ਕੇ ਬੈਠੇ ਹਾਂ। ਸੋ ਆਓ, ਜਿੰਨਾ ਸਮਾਂ ਭਾਈ ਸਾਹਿਬ ਸਤਿਗੁਰੂ ਦੀ ਹਜ਼ੂਰੀ ਵਿੱਚ ਨਹੀਂ ਪਹੁੰਚਦੇ, ਭਾਈ ਗੁਰਪ੍ਰੀਤ ਸਿੰਘ ਜੀ ਨੇ ਜਿਹੜਾ ਸ਼ਬਦ ਪੜ੍ਹਿਆ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ, ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿੱਤ ਹਰ ਦਿਸਦਾਏ। ਇਹਨਾਂ ਪੰਕਤੀਆਂ ਨੂੰ ਵਿਚਾਰੀਏ, ਸਮਝੀਏ ਤੇ ਜ਼ਿੰਦਗੀ ਵਿੱਚ ਲਾਗੂ ਕਰੀਏ। ਫਤਿਹ ਨਾਲ ਸਾਂਝ ਪਾਓ, ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲ ਚ ਗੱਲ ਹੈ ਬਹੁਤ ਸੌਖੀ ਹੈ, ਪਰ ਹੁਣ ਸਮਝ ਨਹੀਂ ਆਉਂਦੀ ਵੀ ਜਾਣ ਤੇ ਜਾਣ ਬੁੱਝ ਕੇ ਖਲਾਰਾ ਖਲਾਰਿਆ ਗਿਆ, ਤਾਣੀ ਉਲਝਾਈ ਗਈ ਹੈ, ਜਾਂ ਤੇ ਜਾਣ ਬੁੱਝ ਕੇ ਕੀਤੇ ਤੇ ਜਾਂ ਫਿਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ ਨਹੀਂ। ਜਿਸ ਹਿਸਾਬ ਨਾਲ ਉਹਨਾਂ ਨੂੰ ਸਮਝ ਸੀ ਉਹਨਾਂ ਨੇ ਉਸ ਹਿਸਾਬ ਨਾਲ ਪੇਸ਼ ਕਰ ਦਿੱਤਾ। ਹੁਣ ਬਾਬੇ ਆਮ ਤੌਰ ਤੇ ਇਹਨਾਂ ਪੰਕਤੀਆਂ ਦੇ ਅਰਥ ਇਹੀ ਕਰਦੇ ਹੈ, ਧਾਰਨਾ ਵੀ ਪੜ੍ਹਦੇ ਹੁੰਦੇ ਸੀ, ਚੰਗੀ ਲੱਗਦੀ ਫਕੀਰਾ ਤੇਰੀ ਛੱਪਰੀ ਜਿੱਥੇ ਬਹਿ ਕੇ ਰੱਬ ਦੀ ਗੁਣ ਗਾਉਂਦਾ। ਤੁਸੀਂ ਇੱਕ ਗੱਲ ਨੋਟ ਕਰਿਓ, ਇਹ ਸ਼ਬਦ ਵਿੱਚ ਨਾ ਪੰਕਤੀ ਆਈ ਹੈ, ਨਗਨ ਫਿਰਤ ਰੰਗ ਏਕ ਕੈ ਉਹ ਸ਼ੋਭਾ ਪਾਏ, ਪਾਠ ਪਟੰਬਰ ਬਿਰਥਿਆ ਜਿਹ ਰਸ ਲੋਭਾਏ। ਜਿਹੜੇ ਸੋਸ਼ਲ ਮੀਡੀਆ ਤੇ ਅਪਡੇਟ ਰਹਿੰਦੇ ਆ ਉਹਨਾਂ ਨੂੰ ਪਤਾ ਹੋਣਾ, ਪਿਛਲੇ ਦਿਨਾਂ ਵਿੱਚ ਸਾਡੇ ਗਿਆਨੀਆਂ ਨੇ ਇਸ ਪੰਕਤੀ ਦਾ ਪ੍ਰਚਾਰ ਵੀ ਕੀਤਾ ਸੀ। ਜਦੋਂ ਇਸ ਗੱਲ ਦਾ ਵਿਰੋਧ ਹੋਇਆ ਵੀ ਕਵੀ ਸੰਤੋਖ ਸਿੰਘ ਨੇ ਇਹ ਗਲਤ ਹੈ, ਇਹ ਪੰਕਤੀਆਂ ਜਿਹੜੀਆਂ ਗਲਤ ਨੇ, ਕਿ ਮਾਈ ਭਾਗ ਕੌਰ ਜਿਹੜੀ ਉਹ ਨਗਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਿਚਰੀ, ਇਹ ਸਹੀ ਨਹੀਂ ਲਿਖਿਆ, ਸੂਰਜ ਪ੍ਰਕਾਸ਼ ਵਿੱਚ ਇਹ ਗਲਤ ਹੈ। ਉਸ ਵੇਲੇ ਸਾਡੇ ਬਹੁਤੇ ਗਿਆਨੀਆਂ ਨੇ ਇਹ ਪੰਕਤੀਆਂ ਆਹ ਪੰਕਤੀ ਦੇ ਕੇ ਉਦਾਹਰਣ ਦਿੱਤੀ ਸੀ, ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੈ, ਨਗਨ ਫਿਰਤ ਰੰਗ ਏਕ ਹੈ ਉਹ ਸ਼ੋਭਾ ਪਾਏ। ਹੁਣ ਜੇ ਪੂਰੀ ਪੂਰਾ ਸ਼ਬਦ ਵਿਚਾਰਿਆ ਜਾਏ, ਪੂਰਾ ਸ਼ਬਦ ਤੇ ਹੋਰ ਪ੍ਰਕਰਨ ਮੁਤਾਬਕ ਗੱਲ ਕਰ ਰਿਹਾ ਨਾ, ਵੇਖਿਓ ਧਿਆਨ ਨਾਲ ਸੁਣੋ, ਗੱਲ ਆਪਾਂ ਸੌਖੀ ਜੀ ਕਰਦੇ ਹਾਂ। ਗੁਰਪ੍ਰੀਤ ਸਿੰਘ ਜੀ ਨੇ ਮੰਗਲਾਚਰਨ ਵਿੱਚ ਪੰਕਤੀਆਂ ਪੜੀਆਂ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀ। ਤੇ ਇਹ ਜਿਹੜਾ ਸ਼ਬਦ ਹੈ ਇਹਦੀਆਂ ਵੀ ਰਹਾਉ ਦੀਆਂ ਪੰਕਤੀਆਂ ਹੀ ਨੇ, ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਾਰ ਜਿੱਤ ਹਰ ਬਿਸਰਾਏ। ਹੁਣ ਸਿੱਧੀ ਜੀ ਗੱਲ ਹੈ, ਪਹਿਲਾਂ ਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਵੀ ਰੱਬ ਦੇ ਗੁਣ ਗਾਉਣਾ, ਰੱਬ ਦੀ ਭਗਤੀ ਕਰਨੀ ਕਿਹਨੂੰ ਕਹਿੰਦੇ ਹੈ। ਜਿੰਨਾ ਚਿਰ ਅਸੀਂ ਰੱਬ ਦੇ ਗੁਣ ਗਾਉਣ ਨੂੰ ਸਹੀ ਰੂਪ ਨਾਲ ਦੱਸ ਨਹੀਂ ਸਕੇ, ਉਹਨਾਂ ਚਿਰ ਸ਼ਬਦ ਹੀ ਨਹੀਂ ਕਲੀਅਰ ਕਰਦੇ। ਅਸਲ ਚ ਰੱਬ ਦੇ ਗੁਣ ਗਾਉਣ ਦਾ ਮਤਲਬ ਇਹ ਹੈ ਆਪਣੇ ਫਰਜ਼ਾਂ ਦੀ ਪਹਿਚਾਣ ਕਰਨੀ। ਕੁਦਰਤ ਦਾ ਨਿਯਮ ਬਣਿਆ ਹੋਇਆ, ਉਹਨਾਂ ਨਿਯਮਾਂ ਦੇ ਉੱਪਰ ਪਹਿਰਾ ਦੇਣਾ। ਜਿਹੜੇ ਪੱਕੇ ਜੁੜੇ ਹੋਏ ਹੈ ਉਹਨਾਂ ਨੂੰ ਤੇ ਪਤਾ ਹੈ। ਰਹਿਰਾਸ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਹੁੰਦਾ, ਗਾਵਨ ਤੁਧ ਨੂੰ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਵੇਂ ਅਸੀਂ ਰੱਬ ਦੇ ਗੁਣ ਗਾਉਂਦੇ ਹਾਂ, ਅਸੀਂ ਕਿਵੇਂ ਗਾਉਂਦੇ ਹਾਂ? ਅਸੀਂ ਤੇ ਦੀਵੇ ਘੁਮਾ ਘੁਮਾ ਕੇ ਗੁਣ ਗਾਉਂਦੇ ਹਾਂ, ਸਾਡੇ ਤੇ ਗੁਣ ਗਾਉਣ ਦੇ ਰੂਪ ਹੀ ਕਿੰਨੇ ਨੇ? ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੁੰਦਾ ਹੈ ਨਾ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਮਲ ਭਿੰਗਮ ਸਾਧੇ, ਪੰਜ ਜਨਾਂ ਸਿਵ ਸੰਗ ਨਾਲ ਛੁੱਟ ਕੇ ਅਧਿਕ ਅੰਗ ਬੁੱਧ ਵਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੇ ਬੁੱਧ ਵਿਵੇਕਾ, ਮੋਨ ਭਇਓ ਕਰਪਾਤੀ ਰਹੇ ਨਗਨ ਫਿਰਿਓ ਬਨ ਮਾਹੀ। ਹੁਣ ਇਹ ਸ਼ਬਦ ਵਿੱਚ ਜਿੰਨੀਆਂ ਵੀ ਗੱਲਾਂ ਕੀਤੀਆਂ ਇਹ ਉਹ ਗੱਲਾਂ ਜਿਹੜੀਆਂ ਉਸ ਵੇਲੇ ਦਾ ਸਮਾਜ ਜਾਂ ਅੱਜ ਦਾ ਸਮਾਜ ਰੱਬ ਦੀ ਭਗਤੀ ਦੇ ਨਾਮ ਹੇਠਾਂ ਕਰਦਾ। ਨੰਗੇ ਪੈਰੀ ਰਹਿਣਾ ਇਹਨੂੰ ਵੀ ਰੱਬ ਦੀ ਭਗਤੀ ਨਾਲ ਜੋੜ ਦਿੱਤਾ। ਭਾਂਡਿਆਂ ਦਾ ਤਿਆਗ ਕਰ ਦਿੱਤਾ, ਕਹਿੰਦੇ ਹੱਥਾਂ ਤੇ ਖਾਂਦੇ ਹੈ, ਇਹਨੂੰ ਵੀ ਰੱਬ ਦੀ ਭਗਤੀ ਨਾਲ ਜੋੜ ਦਿੱਤਾ। ਕਿੰਨੇ ਕਿੰਨੇ ਕੰਮ ਕਰਦੇ ਹੈ, ਮੋਢੀ ਹੋ ਗਏ, ਇਹਨੂੰ ਵੀ ਰੱਬ ਦੀ ਭਗਤੀ ਨਾਲ ਜੋੜ ਦਿੱਤਾ। ਅਸਲ ਵਿੱਚ ਰੱਬ ਦੀ ਭਗਤੀ ਕਿਹੜੀ ਹੈ? ਗੁਰੂ ਨਾਨਕ ਸਾਹਿਬ ਜੀ ਦੇ ਮੁਤਾਬਕ ਰੱਬ ਦੀ ਭਗਤੀ, ਕਹਿੰਦੇ ਜਿਵੇਂ ਹਵਾ ਰੱਬ ਦੀ ਭਗਤੀ ਕਰਦੀ ਹੈ ਤੂੰ ਵੀ ਉਵੇਂ ਕਰ ਲੈ, ਜਿਵੇਂ ਪਾਣੀ ਰੱਬ ਦੀ ਭਗਤੀ ਕਰ ਰਿਹਾ ਤੂੰ ਵੀ ਉਵੇਂ ਕਰ ਲੈ, ਜਿਵੇਂ ਅੱਗ ਭਗਤੀ ਕਰਦੀ ਤੂੰ ਵੀ ਉਵੇਂ ਕਰ ਲੈ। ਅਸਲ ਵਿੱਚ ਆਪਣੇ ਫਰਜ਼ਾਂ ਨੂੰ ਨਿਭਾਉਣਾ, ਪਹਿਲਾਂ ਪਹਿਚਾਣ ਕਰਨੀ ਫਿਰ ਨਿਭਾਉਣਾ, ਇਹੀ ਰੱਬ ਦੀ ਭਗਤੀ ਹੈ, ਅਸਲ ਭਗਤੀ ਹੈ। ਜੇ ਇਹ ਭਗਤੀ ਨਾ ਨਿਭਾਈ ਫਿਰ ਆ ਹੋਰ ਸਭ ਕੁਛ ਕਰਨ ਦਾ ਕੋਈ ਫਾਇਦਾ ਨਹੀਂ। ਇਸੇ ਕਰਕੇ ਤੇ ਪੰਚਮ ਪਾਤਸ਼ਾਹ ਕਹਿ ਰਹੇ ਨਾ, ਪਿਆਰੇ ਇਨ ਵਿਧ ਮਿਲਣਾ ਜਾਈ ਮੈਂ ਕੀ ਇਹ ਕਰਮ ਅਨੇਕਾਂ। ਇਹ ਤਰੀਕੇ ਜਿਹੜੇ ਇਹ ਸਭ ਉਦੋਂ ਵਿਅਰਥ ਹੈ ਜਦੋਂ ਬੰਦਾ ਅਸਲ ਭਗਤੀ ਨਹੀਂ ਕਰਦਾ। ਹੁਣ ਅਸਲ ਭਗਤੀ ਹੈ ਆਪਣੇ ਫਰਜ਼ਾਂ ਦੀ ਪਹਿਚਾਣ ਕਰਨੀ। ਤੁਸੀਂ ਗੱਲ ਨੋਟ ਕਰਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਗਿਆਨ ਹੈ ਇਹ ਕਿਹਨਾਂ ਲਈ? ਇਹ ਸਾਡੇ ਲਈ ਹੈ ਨਾ, ਬੰਦਿਆਂ ਲਈ। ਗੁਰਬਾਣੀ ਦੇ ਵਿੱਚ ਇਹਨਾਂ 35 ਮਹਾਂਪੁਰਖਾਂ ਦੇ ਵਿੱਚੋਂ ਕਿਸੇ ਇੱਕ ਵੀ ਮਹਾਂਪੁਰਖ ਨੇ ਇੱਦਾਂ ਕਿਹਾ ਕਾਵਾਂ ਕਾਂ ਬਣ ਜਾ, ਨੀ ਚਿੜੀਏ ਚਿੜੀਆਂ ਵਾਲੇ ਕੰਮ ਕਰਿਆ ਕਰ, ਓਏ ਕੁੱਤਿਆ ਕੁੱਤਾ ਬਣ, ਗਧਿਆ ਗਧ ਗਧਿਆਂ ਵਾਲੇ ਕੰਮ ਕਰਿਆ ਕਰ? ਇਹਨਾਂ 35 ਵਿੱਚੋਂ ਇੱਕ ਨੇ ਵੀ ਨਹੀਂ ਕਿਹਾ। ਅੱਛਾ ਕੀ ਕਿਹਾ? ਬੰਦੇ ਬੰਦਗੀ ਇਖਤਿਆਰ, ਬੰਦੇ ਖੋਜ ਦਿਲ ਹਰ ਰੋਜ, ਇਹ ਮਨ ਮੇਰੇ ਆ ਤੂੰ ਸਦਾ ਰਹੋ। ਕਿੰਨੀਆਂ ਪੰਕਤੀਆਂ ਜਿਹੜੀਆਂ ਸਾਨੂੰ ਸੰਬੋਧਨ ਕਰਦੀ। ਹੁਣ ਇਹ ਗੱਲ ਬਿਲਕੁਲ ਕਲੀਅਰ ਹੁੰਦੀ ਹੈ। ਪਿਛਲੇ ਦਿਨਾਂ ਵਿੱਚ ਵੀ ਗੱਲ ਕੀਤੀ ਸੀ ਵੀ ਇੱਥੇ ਜੋ ਕੁਛ ਵੀ ਹੈ ਸਭ ਕੁਝ ਪਰਫੈਕਟ ਹੈ, ਕੁਛ ਵੀ ਅਧੂਰਾ ਨਹੀਂ। ਕੁੱਤੇ ਵੱਲ ਨਿਗਾਹ ਮਾਰੋ, ਕੁੱਤਾ ਆਪਣੇ ਗੁਣਾਂ ਦੇ ਵਿੱਚ ਭਰਪੂਰ ਹੈ, ਕੰਪਲੀਟ ਹੈ। ਇਸੇ ਕਰਕੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਹੁਣ ਕੁੱਤੇ ਨੂੰ ਕਦੇ ਟੱਲੀਆਂ ਖੜਕਾਉਂਦਿਆਂ ਵੇਖੇ? ਮਾਫ ਕਰਿਓ, ਇਹ ਸ਼ਬਦ ਬਹੁਤਿਆਂ ਦੇ ਚੁੱਪਣੇ ਹੈ। ਕਦੇ ਕੁੱਤੇ ਨੂੰ ਗੁਰਦੁਆਰੇ ਜਾਂਦਿਆਂ ਵੇਖਿਆ? ਕਦੇ ਕੁੱਤੇ ਨੂੰ ਮੰਦਿਰ ਵਿੱਚ ਜਾਂਦਿਆਂ ਵੇਖਿਆ ਆਰਤੀਆਂ ਕਰਦਿਆਂ? ਕਦੇ ਕੁੱਤੇ ਨੂੰ ਮਸਜਿਦ ਵਿੱਚ ਜਾ ਕੇ ਬਾਂਗਾਂ ਦਿੰਦਿਆਂ ਦੇਖਿਆ ਕਦੇ? ਪਰ ਨਹੀਂ, ਉਹ ਕੰਪਲੀਟ ਹੈ, ਉਹ ਪੂਰਾ ਹੈ, ਉਹ ਪਰਫੈਕਟ ਹੈ, ਕਿਉਂਕਿ ਉਹ ਆਪਣੇ ਫਰਜ਼ ਨਿਭਾ ਰਿਹਾ, ਹਰ ਚੀਜ਼ ਆਪਣੀ ਡਿਊਟੀ ਸਹੀ ਨਿਭਾ ਰਹੀ ਹੈ। ਇੱਕ ਬੰਦਾ ਜਿਹੜਾ ਆਪਣੇ ਫਰਜ਼ਾਂ ਤੋਂ ਭਗੌੜਾ ਹੋ ਚੁੱਕਿਆ, ਆਪਣੇ ਫਰਜ਼ ਪਹਿਚਾਨਣੇ, ਫਰਜ਼ ਨਿਭਾਣੇ, ਇਹੀ ਰੱਬ ਦੀ ਭਗਤੀ ਕਰਨੀ ਹੈ। ਸਾਡਾ ਫਰਜ਼ ਕੀ ਹੈ? ਵੇਖੋ, ਕੁੱਤਾ ਕੁੱਤਿਆਂ ਵਾਲੇ ਕੰਮ ਕਰ ਰਿਹਾ, ਗਧਾ ਗਧਿਆਂ ਵਾਲੇ ਕੰਮ ਕਰਦਾ ਹੈ, ਬੰਦਾ ਬੰਦਿਆਂ ਵਾਲੇ ਕੰਮ ਨਹੀਂ ਕਰਦਾ। ਜਿੰਨਾ ਚਿਰ ਬੰਦਾ ਬੰਦਿਆਂ ਵਾਲੇ ਕੰਮ ਨਹੀਂ ਕਰਦਾ ਉਹਨਾਂ ਚ ਰੱਬ ਦੀ ਭਗਤੀ ਨਹੀਂ। ਮੈਂ ਰਾਤ ਸੁਣ ਰਿਹਾ ਸੀ ਬਾਜ਼ਾਰ ਦੇ ਵਿੱਚ ਸੌਦਾਗਰੀ ਹੁੰਦੀ ਹੈ, ਬਾਜ਼ਾਰ ਦੇ ਵਿੱਚ ਬੰਦਾ ਘਾਟਾ ਵਾਧਾ ਵੇਖਦਾ ਵੀ ਮੈਨੂੰ ਆਹ ਚੀਜ਼ ਵਿੱਚ ਮੁਨਾਫਾ ਹੋ ਰਿਹਾ। ਪਰ ਮਾਫ ਕਰਿਓ, ਅੱਜ ਮੇਰੇ ਵਰਗੇ ਵਿਗੜੇ ਹੋਏ ਅਨਸਰਾਂ ਨੇ ਗੁਰਦੁਆਰਿਆਂ ਨੂੰ, ਮੰਦਰਾਂ ਨੂੰ ਤੇ ਮਸੀਤਾਂ ਨੂੰ ਵੀ ਬਾਜ਼ਾਰ ਬਣਾ ਦਿੱਤਾ, ਬਾਜ਼ਾਰ ਬਣਾ ਦਿੱਤਾ। ਸਾਡੇ ਵਰਗਾ, ਮੇਰੇ ਵਰਗਾ ਇੱਥੇ ਬਹਿ ਕੇ ਸੋਚਦਾ ਕੋਈ ਮਰੂਗਾ, ਉਹਦੇ ਕੱਪੜੇ ਗੁਰਦੁਆਰੇ ਵਿੱਚ ਆਉਣਗੇ, ਮੇਰੇ ਕੰਮ ਆਉਣਗੇ। ਕੋਈ ਮਰੂਗਾ, ਭੋਗ ਪਊਗਾ, ਮੈਨੂੰ ਭੇਟਾਂ ਮਿਲੂ, ਮੈਂ ਆਪਣੀ ਗੱਡੀ ਦੀ ਕਿਸ਼ਤ ਭਰ ਲਾ, ਆਪਣੇ ਮੋਟਰਸਾਈਕਲ ਦੀ ਕਿਸ਼ਤ ਭਰ ਲਾ। ਅੱਜ ਅਸੀਂ ਇਹਨਾਂ ਹੁਣ ਗੁਰੂ ਨਾਨਕ ਦੇਵ ਮਹਾਰਾਜ ਤਾਂ ਕਹਿੰਦੇ ਗੁਰਦੁਆਰਾ ਹੋਏ ਸੋਝੀ ਪਾਈ ਸੀ, ਇਸ ਦੁਆਰਾ ਧੋਏ ਹੱਛਾ ਹੋਏ ਸੀ। ਉਹ ਤੇ ਕਹਿੰਦੇ ਵੀ ਜਦੋਂ ਤੂੰ ਗੁਰੂ ਦੇ ਨੇੜੇ ਜਾਂਦਾ, ਅਸਲ ਸਾਡਾ ਗੁਰੂ ਗਿਆਨ ਹੈ, ਜਦੋਂ ਗਿਆਨ ਦੇ ਨੇੜੇ ਜਾਂਦਾ ਇੱਕੋ ਹੀ ਗੱਲ ਸਮਝ ਵੀ ਆਪਣੇ ਆਪ ਨੂੰ ਸਾਫ਼ ਕਿੱਦਾਂ ਕਰਨਾ। ਪਰ ਅੱਜ ਤੇ ਅਸੀਂ ਗੁਰਦੁਆਰਿਆਂ ਨੂੰ ਬਿਜ਼ਨਸ ਬਣਾਇਆ ਹੋਇਆ, ਮੰਦਰਾਂ ਨੂੰ ਬਿਜ਼ਨਸ ਬਣਾਇਆ, ਮਸੀਤਾਂ ਨੂੰ ਬਿਜ਼ਨਸ ਬਣਾਇਆ ਹੋਇਆ। ਸਭ ਤੋਂ ਜ਼ਰੂਰੀ ਇਹ ਗੱਲ ਸਮਝਣੀ ਹੈ ਵੀ ਰੱਬ ਦੇ ਗੁਣ ਗਾਉਣ ਦਾ ਮਤਲਬ ਹੈ ਆਪਣੇ ਫਰਜ਼ਾਂ ਦੀ ਪਹਿਚਾਣ ਕਰਨੀ, ਰੱਬ ਦੀ ਭਗਤੀ ਕਰਨੀ ਮਤਲਬ ਆਪਣੇ ਫਰਜ਼ ਪਛਾਣਨੇ। ਅੱਜ ਇਨਸਾਨ ਵਿੱਚੋਂ ਇਨਸਾਨੀਅਤ ਮਰ ਚੁੱਕੀ ਹੈ, ਇਸੇ ਕਰਕੇ ਕਬੀਰ ਸਾਹਿਬ ਮਹਾਰਾਜ ਕਹਿੰਦੇ ਹੈ ਨਰੂ ਮਰੈ ਨਰ ਕਾਮ ਨਾ ਆਵੈ। ਪਸ਼ੂ ਮਰੈ ਦਸ ਕਾਜ ਸਵਾਰ। ਜਿਹੜੇ ਇਨਸਾਨ ਵਿੱਚੋਂ ਇਨਸਾਨੀਅਤ ਮਰ ਗਈ, ਮਨੁੱਖ ਚੋਂ ਮਨੁੱਖਤਾ ਖਤਮ ਹੋ ਗਈ, ਉਹ ਕਹਿੰਦੇ ਇਨਸਾਨ ਕਿਹੜੇ ਕੰਮ ਹੈ। ਧੰਨ ਗੁਰੂ ਮਹਾਰਾਜ, ਗੁਰੂ ਨਾਨਕ ਸਾਹਿਬ ਦਾ ਵਚਨ ਆਉਂਦਾ ਸੋਰਠ ਰਾਗ ਦੇ ਵਿੱਚ, ਮੇਰਾ ਖਿਆਲ ਸੂਹੀ ਰਾਗ ਵਿੱਚ ਹੈ। ਉਜਲ ਕੇ ਹਾਂ ਚਿਲਕਣਾ ਕੋਟਮ ਕਾਲੜੀ, ਮਸ ਧੋਤਿਆਂ ਜੂਠਣਾ ਉਤਰੈ ਜੇਸੋ ਧੋਵਾਂ ਤਿਸ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੇ ਜਿੱਥੇ ਖੜੇ ਦਸਾਂ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਹਾਂ। ਉਦਾਹਰਣ ਦਿੰਦੇ ਆ ਕਹਿੰਦੇ ਇੱਕ ਉਹ ਇਮਾਰਤ ਹੈ, ਇੱਕ ਉਹ ਕੋਠਾ ਹੈ, ਜਿਹੜਾ ਬਾਹਰੋਂ ਤੇ ਵੇਖਣ ਨੂੰ ਬੜਾ ਸੋਹਣਾ ਲੱਗਦਾ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਹਾਂ। ਹੁਣ ਆਹ ਇੱਕ ਇਮਾਰਤ ਹੈ, ਇੱਕ ਬਿਲਡਿੰਗ ਹੈ, ਇਹਨੂੰ ਨਾਮ ਆਪਾਂ ਗੁਰਦੁਆਰਾ ਸਾਹਿਬ ਦਾ ਦਿੱਤਾ ਹੋਇਆ, ਦਰਬਾਰ ਸਾਹਿਬ ਕਹਿੰਦੇ ਇਹਨੂੰ ਆਪਾਂ, ਹੈ ਤੇ ਇੱਕ ਇਮਾਰਤ। ਹੁਣ ਇਹ ਸਮਝੋ ਵੀ ਇਹ ਬਾਹਰੋਂ ਵੇਖਣ ਨੂੰ ਬੜੀ ਸੋਹਣੀ ਲੱਗੇ, ਮੀਨਾਕਾਰੀ ਬੜੀ ਸੋਹਣੀ ਕੀਤੀ, ਲਾਈਟਿੰਗ ਬੜੀ ਸੋਹਣੀ ਕੀਤੀ ਹੋਵੇ, ਪਰ ਅੰਦਰੋਂ ਇਹ ਖੰਡਰ ਬਣ ਜਾਏ, ਡਾਊਨ ਸੀਲਿੰਗ ਇਹਦੀ ਡਿੱਗਦੀ ਹੋਵੇ, ਥੱਲੇ ਲਮਕੀ ਪਈ ਹੋਵੇ, ਪਲਸਤਰ ਇਹਦਾ ਲੈਂਦਾ ਹੋਵੇ, ਮੈਂ ਕਹਿੰਦਾ ਕੋਈ ਕਬੂਤਰ ਇੱਧਰ ਨੂੰ ਭੱਜਿਆ ਫਿਰਦਾ, ਕੋਈ ਇੱਧਰ ਨੂੰ ਭੱਜਿਆ ਫਿਰਦਾ, ਧੂੜ ਜੰਮੀ ਪਈ ਹੈ। ਦੱਸੋ ਬਾਹਰੋਂ ਬਹੁਤ ਸੋਹਣੀ ਹੈ, ਬਾਹਰ ਕੋਈ ਘਾਟ ਨਹੀਂ, ਪਰ ਅੰਦਰੋਂ ਖੰਡਰ ਹੈ। ਇਹ ਬਿਲਡਿੰਗ ਸਾਡੇ ਕੰਮ ਆਊ ਨਹੀਂ ਆਉਣੀ, ਇਹ ਸਾਡੇ ਕੰਮ ਨਹੀਂ ਆਉਣੀ ਕਿੰਨਾ ਚਿਰ, ਜਿੰਨਾ ਚਿਰ ਅੰਦਰੋਂ ਖੰਡਰ ਹੈ। ਤੇ ਬਾਬਾ ਨਾਨਕ ਜੀ ਦੇ ਸਾਨੂੰ ਆ ਉਦਾਹਰਣਾਂ ਦੇ ਕੇ ਸਮਝਾ ਰਿਹਾ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਹਾਂ, ਢੱਠੀਆਂ ਕੰਮ ਨਾ ਆਪਣੀ ਵਿੱਚੋਂ ਸੱਖਣੀਆਂ। ਹੁਣ ਸਾਡਾ ਵੀ ਤੇ ਇਹੀ ਹਾਲ ਹੈ, ਬਾਹਰੋਂ ਵੇਖਣ ਨੂੰ ਤੇ ਬੰਦੇ ਲੱਗਦੇ ਆ ਆਪਾਂ, ਪ੍ਰਜਾਤੀ ਮਨੁੱਖ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਮਨੁੱਖਾਂ ਵਾਲੀ ਹੈ, ਬਾਹਰੋਂ ਕੰਪਲੀਟ ਆ, ਬਾਹਰੋਂ ਸਹੀ ਆ, ਹੱਥ ਪੈਰ ਸਾਡੇ ਬੰਦਿਆਂ ਵਾਲੇ ਆ, ਪਰ ਅੰਦਰੋਂ ਅਸੀਂ ਖੰਡਰ ਹੋ ਚੁੱਕੇ ਹਾਂ, ਅੰਦਰੋਂ ਇਨਸਾਨ ਵਿੱਚੋਂ ਇਨਸਾਨੀਅਤ ਮਰ ਚੁੱਕੀ ਹੈ, ਮਨੁੱਖ ਚੋਂ ਮਨੁੱਖਤਾ ਖਤਮ ਹੋ ਚੁੱਕੀ ਹੈ। ਇਸੇ ਕਰਕੇ ਕਬੀਰ ਸਾਹਿਬ ਮਹਾਰਾਜ ਕਹਿੰਦੇ ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਇਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਹਾਂ, ਢੱਠੀਆਂ ਕੰਮ ਨਾ ਆਪਣੀ ਵਿੱਚੋਂ ਸੱਖਣੀਆਂ। ਜਿਹੜੀ ਇਮਾਰਤ ਬਾਹਰੋਂ ਵੇਖਣ ਨੂੰ ਬਹੁਤ ਸੋਹਣੀ ਲੱਗਦੀ ਹੋਵੇ ਪਰ ਅੰਦਰੋਂ ਖੰਡਰ ਬਣ ਚੁੱਕੀ ਹੈ, ਉਹ ਕਿਸੇ ਕੰਮ ਦੀ ਨਹੀਂ। ਹੁਣ ਆਹ ਜਿਹੜਾ ਸ਼ਬਦ ਹੈ ਨਾ, ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਗੁਣ ਗਾਉਣ ਦਾ ਅਰਥ ਕੀ ਜੀ, ਆਪਣੇ ਫਰਜ਼ਾਂ ਦੀ ਪਹਿਚਾਣ ਕਰਨੀ, ਆਪਣੇ ਫਰਜ਼ ਨਿਭਾਉਣੇ, ਇਹਨੂੰ ਕਹਿੰਦੇ ਗੁਣ ਗਾਉਣਾ। ਜਿਹੜਾ ਬੰਦਾ ਇਹ ਗੁਣ ਗਾਉਂਦਾ, ਜਾਂ ਐ ਕਹਿ ਲਓ ਵੀ ਜਿਹੜਾ ਬੰਦਾ ਗਿਆਨ ਨਾਲ ਜੁੜ ਗਿਆ, ਅਕਲ ਆ ਗਈ, ਸਮਝ ਆ ਗਈ, ਆਪੇ ਦੀ ਪਹਿਚਾਣ ਹੋ ਗਈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਗਿਆਨ ਦੀ ਮਤ ਨਾਲ, ਅਕਲ ਨਾਲ ਆਪੇ ਦੀ ਪਹਿਚਾਣ ਹੋ ਗਈ, ਸਮਝ ਆ ਗਈ, ਜਿਵੇਂ ਲੈਣਾ ਜੀ ਨੂੰ ਸਮਝ ਆ ਗਈ, ਜਿਵੇਂ ਸੱਜਣ ਨੂੰ ਸਮਝ ਆ ਗਈ, ਜਿਵੇਂ ਬਾਬਾ ਅਮਰਦਾਸ ਜੀ ਨੂੰ ਸਮਝ ਆ ਗਈ ਵੀ ਮੈਂ ਹੈ ਕੀ ਆ, ਬਣਿਆ ਕੀ ਫਿਰਦਾ। ਕੌਡੇ ਨੂੰ ਸਮਝ ਆ ਗਈ ਵੀ ਮੈਂ ਹੈ ਕੀ ਹੈ ਤੇ ਬਣਿਆ ਕੀ ਫਿਰਦਾ। ਜਦੋਂ ਸਾਨੂੰ ਐ ਗਿਆਨ ਦੇ ਨੇੜੇ ਜਾਇਆ, ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤੇ ਆ, ਪ੍ਰੈਕਟੀਕਲ ਕੀਤੇ ਆ, ਸਮਝ ਆਉਣੀ ਹੈ ਵੀ ਅਸਲ ਚ ਮੈਂ ਹੈ ਕੀ ਆ ਤੇ ਬਣ ਕੀ ਰਿਹਾ। ਤੇ ਜਦੋਂ ਅਸੀਂ ਗਿਆਨ ਦੇ ਨਾਲ ਆਪਣੀ ਘਾੜਤ ਕਢਾਂਗੇ, ਆਪਣੇ ਆਪ ਨੂੰ ਤਰਾਸ਼ਾਂਗੇ, ਆਪਣਾ ਜਿਹੜਾ ਅਸਲ ਰੂਪ ਹੈ ਇਨਸਾਨੀਅਤ ਵਾਲਾ ਉਹ ਪੇਸ਼ ਕਰਾਂਗੇ, ਫਿਰ ਚੇਤਾ ਰੱਖਿਓ ਜਦੋਂ ਅਸੀਂ ਗਿਆਨ ਨਾਲ ਜੁੜ ਕੇ, ਸਮਝ ਨਾਲ ਜੁੜ ਕੇ ਆਪੇ ਨੂੰ ਨਿਖਾਰ ਲਿਆ ਤੇ ਇੱਕ ਸ਼ਖਸੀਅਤ ਬਣ ਗਏ, ਫਿਰ ਚੇਤਾ ਰੱਖਿਓ ਸਾਡੇ ਨਾਲ ਜੁੜੀ ਹੋਈ ਹਰ ਚੀਜ਼ ਜਿਹੜੀ ਹੈ ਉਹ ਚੰਗੀ ਹੋਏਗੀ। ਜਿਹਨੂੰ ਗੁਰੂ ਸਾਹਿਬ ਨੇ ਇੱਦਾਂ ਵੀ ਕਿਹਾ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ। ਇੱਕ ਹੋਰ ਬੜਾ ਪਿਆਰਾ ਬਚਨ ਆਉਂਦਾ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਦੋਂ ਗਿਆਨ ਨਾਲ ਜੁੜ ਕੇ, ਅਕਲ ਨਾਲ ਜੁੜ ਕੇ ਆਪੇ ਦੀ ਘਾੜਤ ਕਰ ਲਈ, ਜਿਹਨੂੰ ਕਹਿੰਦੇ ਘੜੀ ਹੈ ਸ਼ਬਦ ਸੱਚੀ ਟਕਸਾਲ, ਆਪਣੇ ਆਪ ਨੂੰ ਨਿਖਾਰ ਲਿਆ ਤੇ ਜਦੋਂ ਆਪਣੇ ਆਪ ਨੂੰ ਨਿਖਾਰ ਕੇ ਬੰਦਾ ਇੱਕ ਮਹਾਨ ਸ਼ਖਸੀਅਤ ਬਣਿਆ, ਚੰਗਾ ਪੁਰਸ਼ ਬਣਿਆ, ਫਿਰ ਚੇਤਾ ਰੱਖਿਓ ਉਹਦੇ ਨਾਲ ਜੁੜੀ ਹੋਈ ਹਰ ਚੀਜ਼ ਜਿਹੜੀ ਹੈ ਉਹ ਸੋਹਣੀ ਲੱਗਦੀ, ਚੰਗੀ ਲੱਗਦੀ ਹੈ। ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਗੱਲ ਸਮਝਣ ਵਾਸਤੇ। ਇੱਕ ਬੰਦੇ ਨੂੰ ਤਹਿਸੀਲਦਾਰ ਦਾ ਅਹੁਦਾ ਮਿਲਿਆ, ਗੱਲ ਸਮਝ ਆਉਂਦੀ, ਤਹਿਸੀਲਦਾਰ ਦਾ ਅਹੁਦਾ ਮਿਲਿਆ, ਅਹੁਦਾ ਕਾਹਦਾ? ਤਹਿਸੀਲਦਾਰ ਦਾ। ਉਹਨੇ ਕੀਤਾ ਕਿ ਆਪਣੇ ਅਹੁਦੇ ਦੀ ਪਹਿਚਾਣ ਨਹੀਂ ਕੀਤੀ, ਜਿਵੇਂ ਆਪਣੇ ਕੋਲ ਅਹੁਦਾ ਕਾਹਦਾ? ਇਨਸਾਨ ਦਾ, ਪਰ ਆਪਾਂ ਆਪਣੇ ਅਹੁਦੇ ਦੀ ਪਹਿਚਾਣ ਨਹੀਂ ਕੀਤੀ। ਉਸ ਵਿਅਕਤੀ ਨੇ ਆਪਣੇ ਅਹੁਦੇ ਦੀ ਪਹਿਚਾਣ ਨਹੀਂ ਕੀਤੀ ਵੀ ਮੈਂ ਤਹਿਸੀਲਦਾਰ ਹਾਂ, ਆਹ ਮੇਰਾ ਆਫਿਸ ਹੈ, ਆਹ ਮੇਰਾ ਕੰਮ ਹੈ। ਕਿਸੇ ਵੀ ਬੰਦੇ ਦਾ ਕੋਈ ਕੰਮ ਹੈ, ਉਹਦੀਆਂ ਆਹ ਸ਼ਰਤਾਂ ਉਹਨੇ ਪੂਰੀਆਂ ਕੀਤੀਆਂ ਹੋਈਆਂ, ਉਹਨੂੰ ਉਹਦੇ ਕੰਮ ਵਿੱਚ ਰੁਕਾਵਟ ਨਾ ਪਾਓ, ਉਹਦਾ ਕੰਮ ਕੰਪਲੀਟ ਕਰੋ। ਪਰ ਹੋਲਟ ਗਿਆ, ਆਪਣੇ ਅਹੁਦੇ ਦੀ ਪਹਿਚਾਣ ਨਹੀਂ ਕੀਤੀ। ਐ ਕਹਿ ਲਓ ਵੀ ਰਿਸ਼ਵਤ ਲੈਣ ਵਾਲੇ ਪਾਸੇ ਤੁਰ ਪਿਆ। ਘਰੋਂ ਤਿਆਰ ਹੋ ਕੇ 9 ਵਜੇ 10 ਵਜੇ ਦਫ਼ਤਰ ਵਿੱਚ ਆਉਂਦਾ, ਅਹੁਦਾ ਤਹਿਸੀਲਦਾਰ ਦਾ, ਪਰ ਅਹੁਦੇ ਦੀ ਪਹਿਚਾਣ ਨਹੀਂ ਕੀਤੀ। ਉਹਦੇ ਨਾਲ ਬਾਹਰੀ ਜੁੜੀਆਂ ਜਿਹੜੀਆਂ ਚੀਜ਼ਾਂ, ਇੱਕ ਵਾਰੀ ਉਹ ਵੇਖਿਓ ਮਹਿੰਗੀ ਗੱਡੀ ਵਿੱਚ ਆਉਂਦਾ, ਮਹਿੰਗੇ ਸੋਹਣੇ ਘਰ ਵਿੱਚ ਰਹਿੰਦਾ, ਮਹਿੰਗੇ ਬੈੱਡ ਤੋਂ ਉੱਠ ਕੇ ਮਹਿੰਗੇ ਬਾਥਰੂਮ ਚ ਨਹਾ ਕੇ ਮਹਿੰਗੇ ਡਾਇਨਿੰਗ ਟੇਬਲ ਤੇ ਖਾਣਾ ਖਾ ਕੇ ਮਹਿੰਗੇ ਕੱਪਬੋਰਡ ਵਿੱਚੋਂ ਮਹਿੰਗੇ ਕੱਪੜੇ ਕੱਢ ਕੇ ਪਾ ਕੇ ਮਹਿੰਗੀ ਗੱਡੀ ਵਿੱਚ ਬਹਿ ਕੇ ਤੇ ਸੋਹਣੇ ਦੇ ਦਫ਼ਤਰ ਵਿੱਚ ਆ ਕੇ ਬਹਿ ਗਿਆ। ਜਦੋਂ ਕੋਈ ਬੰਦਾ ਉਹ ਤੋਂ ਕੰਮ ਕਰਾਉਣ ਗਿਆ, ਆਪਣੀ ਫਾਈਲ ਉਹਦੇ ਟੇਬਲ ਤੇ ਰੱਖੀ, ਹੁਣ ਉਹ ਭਾਲਦਾ ਤੇ ਰਿਸ਼ਵਤ ਹੈ, ਉਹਨੇ ਫਾਈਲ ਵਗਾ ਕੇ ਪਰਾਂ ਮਾਰੀ, ਕਹਿੰਦਾ ਤੇਰਾ ਕੰਮ ਨਹੀਂ ਹੋ ਸਕਦਾ। ਕਹਿੰਦਾ ਸਰ ਹੋ ਕਿਉਂ ਨਹੀਂ ਸਕਦਾ, ਮੈਂ ਤੇ ਕੱਲੀ ਕੱਲੀ ਸ਼ਰਤ ਪੂਰੀ ਕਰੀ ਬੈਠਾ। ਕਹਿੰਦਾ ਨਹੀਂ ਹੋ ਸਕਦਾ, ਹੁਣ ਭਾਲਦਾ ਤੇ ਰਿਸ਼ਵਤ ਹੈ, ਕਹਿਣਾ ਚਾਹੁੰਦਾ ਵੀ ਕੁਛ ਨਾ ਕੁਛ ਦੇ ਤਾਂ ਕੁਛ ਦਊਂਗਾ, ਪਰ ਕਹਿਣ ਦੀ ਹਿੰਮਤ ਨਹੀਂ ਪੈਂਦੀ ਪਈ। ਜਦੋਂ ਉਹ ਜਦੋਂ ਉਹਦੀ ਫਾਈਲ ਵਗਾ ਕੇ ਮਾਰੀ, ਉਹ ਬੰਦਾ ਬਾਹਰ ਆਇਆ, ਅੱਗੇ ਬਾਹਰ ਕੁਰਸੀ ਤੇ ਇੱਕ ਹੋਰ ਬੰਦਾ ਬੈਠਾ ਜਿਹਨੇ ਆਪਣਾ ਕੰਮ ਕਰਾਉਣ ਜਾਣਾ। ਉਹ ਪੁੱਛਦਾ, ਕਹਿੰਦਾ ਨਵਾਂ ਤਹਿਸੀਲਦਾਰ ਕਿਵੇਂ ਦਾ? ਕਿਵੇਂ ਦਾ ਬੰਦਾ? ਕਹਿੰਦਾ ਬਹੁਤ ਭੈੜਾ ਬੰਦਾ, ਖੜੂਸ ਹੈ, ਕਿਸੇ ਵੀ ਕੰਮ ਦਾ ਨਹੀਂ ਬੰਦਾ। ਹੁਣ ਤੁਸੀਂ ਵੇਖੋ ਵੀ ਜਦੋਂ ਉਹਨੇ ਆਪਣੇ ਅਹੁਦੇ ਦੀ ਪਹਿਚਾਣ ਨਹੀਂ ਕੀਤੀ, ਕਿਸੇ ਨੇ ਉਹਦੀ ਮਹਿੰਗੀ ਗੱਡੀ ਨਹੀਂ ਵੇਖੀ, ਮਹਿੰਗੇ ਕੱਪੜੇ ਨਹੀਂ ਵੇਖੇ, ਮਹਿੰਗਾ ਘਰ ਨਹੀਂ ਵੇਖਿਆ, ਉਹਨੂੰ ਇਹ ਕਹਿਤਾ ਵੀ ਬੰਦਾ ਤੇ ਕਿਸੇ ਕੰਮ ਦਾ ਨਹੀਂ ਹੈ, ਤੇ ਬਿਲਕੁਲ ਉੱਕਾ ਨਿਕੰਮਾ ਬੰਦਾ। ਉਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੀ ਕੀ ਮਹਾਨਤਾ ਰਹੇਗੀ ਜਦੋਂ ਆਪ ਹੀ ਨਹੀਂ ਮਹਾਨ ਬਣਿਆ? ਇੱਕ ਉਹ ਬੰਦਾ ਜਿਹੜਾ ਗਰੀਬ ਜਿਹਾ ਸਾਈਕਲ ਤੇ ਆਉਂਦਾ, ਪੈਰਾਂ ਵਿੱਚ ਕੈਂਚੀ ਚੱਪਲ ਪਾਈ ਹੋਈ ਹੈ, ਸਿੱਧੀ ਜੀ ਪੈਂਟ ਕਮੀਜ਼ ਪਾਈ ਹੈ, ਪਰ ਆਪਣੇ ਅਹੁਦੇ ਦੀ ਪਹਿਚਾਣ ਕੀਤੀ ਹੋਈ ਹੈ। ਜਿਹੜਾ ਵੀ ਆਉਂਦਾ ਉਹਨੂੰ ਹੱਸ ਕੇ ਮਿਲਦਾ, ਉਹ ਫਾਈਲ ਪੂਰੀ ਪੜ੍ਹਦਾ, ਤੇਰੇ ਪੇਪਰ ਪੂਰੇ ਨੇ, ਕਰ ਦਿੱਤੇ ਸਾਈਨ ਮੈਂ, ਨਾਲੇ ਚਾਹ ਪੁੱਛਦਾ ਵੀ ਚਾਹ ਪੀਣੀ ਹੈ, ਤੇ ਜਦੋਂ ਕੋਈ ਬੰਦਾ ਉਹਦੇ ਦਫ਼ਤਰ ਚੋਂ ਬਾਹਰ ਨਿਕਲਦਾ ਅੱਗੇ ਕੁਰਸੀ ਤੇ ਬੈਠਾ ਬੰਦਾ ਫੇਰ ਪੁੱਛਦਾ ਇਹ ਨਵਾਂ ਤਹਿਸੀਲਦਾਰ ਕਿਵੇਂ ਦਾ, ਕਹਿੰਦਾ ਬਹੁਤ ਚੰਗਾ ਬੰਦਾ, ਇਹ ਤੇ ਬੰਦਾ ਹੀ ਬਹੁਤ ਵਧੀਆ। ਹੁਣ ਕਿਸੇ ਨੇ ਉਹਦਾ ਸਾਈਕਲ ਨਹੀਂ ਵੇਖਿਆ, ਕਿਸੇ ਨੇ ਉਹਦਾ ਦੋ ਕਮਰਿਆਂ ਵਾਲਾ ਘਰ ਨਹੀਂ ਵੇਖਿਆ, ਕਿਸੇ ਨੇ ਉਹਦੇ ਪੈਰਾਂ ਵਿੱਚ ਪਾਈਆਂ ਚੱਪਲਾਂ ਨਹੀਂ ਵੇਖੀਆਂ, ਪਰ ਉਹਨੂੰ ਮਹਾਨ ਕਹਿਤਾ, ਚੰਗਾ ਕਹਿਤਾ। ਕਿਉਂ? ਕਿਉਂਕਿ ਉਹਨੇ ਆਪਣੇ ਅਹੁਦੇ ਦੀ ਪਹਿਚਾਣ ਕਰ ਲਈ। ਤੇ ਅਸੀਂ ਮਹਾਨ ਉਦੋਂ ਹਾਂ ਜਦੋਂ ਅਸੀਂ ਆਪਣੇ ਅਹੁਦੇ ਦੀ ਮਤਲਬ ਆਪਣੇ ਫਰਜ਼ ਦੀ ਪਹਿਚਾਣ ਕਰਾਂਗੇ। ਤੇ ਆ ਗੁਰੂ ਅਰਜਨ ਦੇਵ ਮਹਾਰਾਜ ਏਦਾਂ ਹੀ ਕਹਿ ਰਹੇ, ਕਹਿੰਦੇ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ। ਕਹਿੰਦੇ ਜਿਹੜਾ ਬੰਦਾ ਆਪਣੇ ਫਰਜ਼ਾਂ ਦੀ ਪਹਿਚਾਣ ਕਰਦਾ, ਆਪਣੇ ਆਪ ਨੂੰ ਪਹਿਚਾਣ ਚੁੱਕਿਆ, ਉਹਦੇ ਨਾਲ ਜੁੜੀਆਂ ਹੋਈਆਂ ਹਰ ਚੀਜ਼ਾਂ, ਚਾਹੇ ਉਹ ਸਸਤੀ ਹੈ ਚਾਹੇ ਉਹ ਮਹਿੰਗੀ ਹੈ, ਚਾਹੇ ਉਹ ਸਸਤੀ ਚਾਹੇ ਉਹ ਮਹਿੰਗੀ, ਉਹ ਚੀਜ਼ ਪ੍ਰਵਾਨ ਹੈ, ਉਹ ਚੰਗੀ ਲੱਗਦੀ। ਕਿਉਂ? ਕਿਉਂਕਿ ਉਹ ਬੰਦਾ ਖੁਦ ਚੰਗਾ ਹੈ, ਉਹ ਬੰਦਾ ਖੁਦ ਚੰਗਾ। ਤੇ ਜਿਹੜਾ ਬੰਦਾ ਆਪ ਚੰਗਾ ਨਹੀਂ, ਆਪਣੇ ਫਰਜ਼ ਨਹੀਂ ਪਹਿਚਾਣ ਸਕਿਆ, ਲੋਕਾਂ ਦਾ ਲੱਕ ਵੱਢਣ ਤੇ ਜ਼ੋਰ ਲਾਇਆ ਹੋਇਆ, ਤੇ ਮੈਂ ਕਹਿੰਦਾ ਭਾਵੇਂ ਉਹਦਾ 3 ਕਿੱਲਿਆਂ ਦੇ ਵਿੱਚ ਬੰਗਲਾ ਕਿਉਂ ਨਾ ਹੋਵੇ। ਇਸੇ ਨੂੰ ਤੇ ਸਤਿਗੁਰੂ ਕਹਿੰਦੇ ਹੈ ਨਾ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਹਰੀ ਨੂੰ ਭੁੱਲਣਾ ਕੀ ਹੈ? ਆਪਣੇ ਆਪ ਨੂੰ ਭੁੱਲਣਾ ਹੀ ਹਰੀ ਨੂੰ ਭੁੱਲਣਾ। ਜਿਹੜਾ ਬੰਦਾ ਆਪਣੇ ਆਪ ਦੀ ਪਹਿਚਾਣ ਹੀ ਨਹੀਂ ਕਰ ਸਕਿਆ, ਆਪਣੇ ਆਪ ਨੂੰ ਨਹੀਂ ਵੇਖ ਸਕਿਆ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵੀ ਬੰਦੇ ਤੂੰ ਹੀ ਰੱਬ ਦਾ ਰੂਪ ਹੈ, ਆਪਣੇ ਰੂਪ ਦੀ ਪਹਿਚਾਣ ਕਰ। ਜਿਹਨੇ ਆਪਣੇ ਆਪ ਨੂੰ ਭੁਲਾ ਦਿੱਤਾ, ਸਮਝ ਉਹਨੇ ਰੱਬ ਭੁਲਾਤਾ, ਤੇ ਜਿਹਨੂੰ ਆਪਾਂ ਯਾਦ ਹੈ ਉਹਨੂੰ ਰੱਬ ਯਾਦ ਹੈ। ਇਹੀ ਹੈ ਰੱਬ ਨੂੰ ਯਾਦ ਕਰਨ ਦਾ। ਜਪਜੀ ਸਾਹਿਬ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ। ਹੁਣ ਤਿਸ ਦੇ ਅਰਥ ਅਸੀਂ ਕੀ ਕਰਦੇ ਹਾਂ ਵੀ ਇੱਕ ਰੱਬ ਹੈ, ਉਹ ਦੂਰ ਬੈਠਾ ਕਿਤੇ ਵੇਖਦਾ, ਜੇ ਅਸੀਂ ਉਹਦੀਆਂ ਨਜ਼ਰਾਂ ਵਿੱਚ ਨਹੀਂ ਪ੍ਰਵਾਨ ਹੋਏ, ਜੇ ਤਿਸ ਨਦਰ ਨਾ ਆਵੇ, ਬਾਤ ਨਾ ਪੁੱਛੇ ਕਿ ਅਸਲ ਚ ਕੀ ਹੈ, ਵੀ ਰੱਬ ਸਾਡੇ ਵਿੱਚ ਹੈ, ਅਸੀਂ ਰੱਬ ਦਾ ਰੂਪ ਹਾਂ, ਆਪਣੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੋਏ, ਆਪਣੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੋਏ, ਫਿਰ ਐ ਸਮਝ ਲੈ ਵੀ ਤੈਨੂੰ ਤੇ ਕੋਈ ਵੀ ਨਹੀਂ ਜਾਣਦਾ। ਬਾਹਰ ਜੁੜੀਆਂ ਹੋਈਆਂ ਸਭ ਚੀਜ਼ਾਂ ਵਿਅਰਥ ਨੇ, ਕਦੋਂ? ਜਦੋਂ ਆਪੇ ਦੀ ਪਹਿਚਾਣ ਨਹੀਂ ਹੋਈ। ਇਸੇ ਕਰਕੇ ਸਤਿਗੁਰੂ ਕਹਿੰਦੇ ਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਸਭ ਤੋਂ ਜ਼ਰੂਰੀ ਹੈ ਪਿਆਰਿਓ ਆਪੇ ਦੀ ਪਹਿਚਾਣ ਕਰਨੀ। ਹੁਣ ਸਾਡੇ ਵਰਗੇ ਇਸ ਗੱਲ ਤੇ ਸੋਚ ਸੋਚ ਕੇ ਮਰ ਜਾਂਦੇ ਆ। ਮੈਂ ਕਈ ਵਾਰੀ ਭੋਗਾਂ ਤੇ ਵੀ ਜਾ ਕੇ ਬੇਨਤੀ ਕਰਦਾ ਹੁੰਦਾ ਵੀ ਸਾਡੇ ਵਰਗੇ ਦਿਨ ਰਾਤ ਇਹੀ ਸੋਚਾਂ ਤੇ ਲੱਗੇ ਹੋਏ ਹੈ ਵੀ ਮਰ ਕੇ ਕਿਤੇ ਕੁੱਤੇ ਨਾ ਬਣ ਜਾਈਏ, ਮਰ ਕੇ ਕਿਤੇ ਗਧੇ ਨਾ ਬਣ ਜਾਈਏ, ਮਰ ਕੇ ਕਿਤੇ ਸੂਰ ਨਾ ਬਣ ਜਾਈਏ। ਇਹ ਸੋਚ ਸੋਚ ਕੇ ਆਪਣਾ ਸਮਾਂ ਖਰਾਬ ਕਰ ਰਹੇ ਹਾਂ। ਪਰ ਸੋਚਣਾ ਇਹ ਚਾਹੀਦਾ ਵੀ ਮਰਨ ਤੋਂ ਬਾਅਦ ਜੋ ਹੋਏਗਾ, ਇਹ ਤੇ ਸਤਿਗੁਰੂ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਇੱਕ ਦੱਜੀਆਂ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ, ਇੱਕ ਭੀ ਫਿਰ ਹੱਸਣ ਪਾਹੇ, ਨਾਨਕ ਏਵਨਾ ਜਾਪੀ ਕਿੱਥੇ ਜਾਏ ਸਮਾਹੇ। ਮਰਨ ਤੋਂ ਬਾਅਦ ਜੋ ਨਿਜ਼ਮ ਵੇਖੀ ਜਾਏਗੀ, ਪਰ ਫਿਕਰ ਇਹ ਕਰਨੀ ਚਾਹੀਦੀ ਵੀ ਅੱਜ ਮੈਨੂੰ ਕੁਦਰਤ ਨੇ ਬੰਦਾ ਬਣਾਇਆ, ਇਨਸਾਨ ਬਣਾਇਆ, ਅੱਜ ਮੈਂ ਇਨਸਾਨਾਂ ਵਾਲੇ ਕੰਮ ਕਰਦਾ ਕਿ ਨਹੀਂ ਕਰਦਾ, ਫਿਕਰ ਅੱਜ ਦੀ ਕਰੂਗਾ, ਅੱਜ ਨੂੰ। ਮਰਨ ਤੋਂ ਬਾਅਦ ਕੀ ਹੋਏਗਾ, ਕੀ ਬਣਾਂਗੇ, ਇਹ ਇਹਨਾਂ ਫਿਕਰਾਂ ਵਿੱਚ ਆਪਣਾ ਸਮਾਂ ਨਾ ਖਰਾਬ ਕਰੀਏ। ਫਿਕਰ ਇਹ ਹੋਣੀ ਚਾਹੀਦੀ ਹੈ ਵੀ ਅੱਜ ਮੈਨੂੰ ਬੰਦਾ ਬਣਾਇਆ, ਆ ਹੱਥ ਪੈਰ ਮੇਰੇ ਬੰਦਿਆਂ ਵਾਲੇ ਆ, ਤੇ ਮੈਂ ਕੰਮ ਵੀ ਬੰਦਿਆਂ ਵਾਲੇ ਕਰਾਂ, ਬੰਦਿਆਂ ਵਾਲੇ ਕੰਮ ਕਰਾਂ, ਆਹ ਫਿਕਰ ਹੋਣੀ ਚਾਹੀਦੀ ਸਾਨੂੰ ਦਿਨ ਦਾ। ਇਸ ਕਰਕੇ ਆਪਣੇ ਆਪ ਨੂੰ ਵੇਖਣਾ ਰੱਬ ਵੇਖਣਾ, ਆਪਣੇ ਆਪ ਨੂੰ ਯਾਦ ਰੱਖਣਾ ਵੀ ਮੈਂ ਕੀ ਹਾਂ, ਆਪਣੇ ਆਪ ਵੱਲ ਵਹਿੰਦੇ ਰਹਿਣਾ। ਇਸੇ ਨੂੰ ਤੇ ਕਹਿੰਦੇ ਵੀ ਹਰੀ ਨੂੰ ਚੇਤਾ ਰੱਖਣਾ। ਤੇ ਜਿਹੜੇ ਬੰਦੇ ਨੂੰ ਆਪਾਂ ਭੁੱਲ ਗਿਆ, ਆਪਣੀ ਹੋਂਦ ਭੁੱਲ ਗਈ, ਬਸ ਸਮਝ ਲਓ ਉਹਨੂੰ ਰੱਬ ਭੁੱਲ ਗਿਆ।
ਜਾ ਮਹਿ ਗੁਣ ਗਾਏ, ਜਾ ਮਹਿ ਗੁਣ ਗਾਏ, ਜਾ ਮਹਿ ਗੁਣ ਗਾਏ, ਜਾ ਮਹਿ सुहागी छापरी जाम है गुण गाए सुहागी छापरी जाम है गुण गाए किसी काम का कौल हार जे तुहारू दूसराए जे तुहार बिसराए ओ जे तुहार बिसराए जे तुहार बिसराए जी पली सुहावी छापरी जाम है गुण गाए पली सुहावी छापरी 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 छाप है गुण गाए नगुन फिरत रंग एक है
नगुन फिरत रंग एक है
हाँ नगुन फिरत रंग एक है
नगुन फिरत रंग एक है
यो हो सो बापा
यो हो सो बापा
पटंबर बिरथिया
पाठ पटंबर बिरथिया
हाँ पाठ पटंबर बिरथिया
पाठ पटंबर बिरथिया
जेह रात लुबाए जेह रात लुबाए जेह रात लुबाए
जेह रात लुबाए
पली सुहागी छापरी जा मह गुण गाए
पली सुहागी छापरी जा मह गुण गाए
जाम है गुण गाए
जाम है गुण गाए
जाम है गुण गाए
जाम है गुण गाए
पली सुहागी छापरी जाम है गुण गाए
पली सुहागी
ਸਭ ਕਿਛ ਤੁਮਰੈ ਹਾਥ ਪ੍ਰਭ
ਸਭ ਕਿਛ ਤੁਮਰੈ ਹਾਥ ਪ੍ਰਭ
ਹੋ ਸਭ ਕਿਛ ਤੁਮਰੈ ਹਾਥ ਪ੍ਰਭ
ਸਭ ਕਿਛ ਤੁਮਰੈ ਹਾਥ ਪ੍ਰਭ
ਆਪ ਕਰੇ ਕਰਾਏ
ਆਪ ਕਰੇ ਕਰਾਏ
ਹੋ ਆਪ ਕਰੇ ਕਰਾਏ
ਆਪ ਕਰੇ ਕਰਾਏ
ਸਿਮਰਤ ਰਹਾ
ਸਾ ਸਿਮਰਤ ਰਹਾ
ਹੋ ਸਾ ਸਿਮਰਤ ਰਹਾ
ਸਾ ਸਿਮਰਤ ਰਹਾ
ਨਾਨਕ ਦਾਨ ਪਾਏ ਨਾਨਕ ਦਾਨ ਪਾਏ ਸੁਹਾਵੀ ਚਾਪਰੀ ਜਾ ਮੈਂ ਗੁਣ ਗਾਏ
ਸੁਹਾਵੀ ਚਾਪਰੀ ਜਾ ਮੈਂ ਗੁਣ ਗਾਏ
ਜਾ ਮੈਂ ਗੁਣ ਗਾਏ
ਜਾ ਮੈਂ ਗੁਣ ਗਾਏ
ਬਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ
ਬਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ
ਇਸ ਕਰਕੇ ਜਿਹੜਾ ਗੁਣ ਗਾਉਂਦਾ ਮਤਲਬ ਆਪਣੇ ਫਰਜ਼ ਪਛਾਣਦਾ ਤੇ ਉਹ ਭਾਵੇਂ ਛੋਟੇ ਘਰ ਵਿੱਚ ਰਹਿੰਦਾ ਤਾਂ ਵੀ ਠੀਕ ਹੈ ਵੱਡੇ ਚ ਰਹਿੰਦਾ ਤਾਂ ਵੀ ਠੀਕ ਹੈ ਇੱਥੇ ਘਰ ਬਾਹਰ ਨਹੀਂ ਵੇਖਿਆ ਜਾਂਦਾ ਇੱਥੇ ਵੇਖਿਆ ਜਾਂਦਾ ਵੀ ਕੰਮ ਕੀ ਕੀਤਾ ਸੋ ਸਾਡਾ ਜੋ ਸਾਡਾ ਫਰਜ਼ ਹੈ ਉਹਨੂੰ ਨਿਭਾਈਏ ਉਹਦੀ ਪਹਿਚਾਣ ਕਰੀਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਸਵਾਓ ਭਾਈ ਸਾਹਿਬ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਹੈ ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਗੁਰਬਾਣੀ ਦਾ ਕੀਰਤਨ ਗੁਰਬਾਣੀ ਵਿਚਾਰ ਸਰਵਣ ਕਰੀਏ ਸੰਗਤ ਨੂੰ ਬੇਨਤੀ ਹੈ ਵੀ ਰੌਲੇ ਰੱਪੇ ਤੋਂ ਥੋੜਾ ਸੰਕੋਚ ਰੱਖਿਓ ਇਕਾਗਰਤਾ ਦੇ ਨਾਲ ਆਪਾਂ ਸਮੇਂ ਤੋਂ ਲਾਹਾ ਪ੍ਰਾਪਤ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ ਮਨ ਕਰੋ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਤਿਭੂਲ ਤੇ ਹਮੇ ਅਪਰਾਧੀ ਸਤਿਭੂਲ ਤੇ ਤੁਮ ਬਖਸ਼ਣ ਹਾਰੇ ਆਓ ਜੀ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਬਾਅਦ ਵਿੱਚ ਕੁਛ ਵਿਚਾਰਾਂ ਕਰਦੇ ਹਾਂ ਇਕਾਗਰਚਿਤ ਹੋ ਕੇ ਬੈਠਣ ਦੀ ਖੇਚਲ ਕਰਦੇ ਰਲ ਮਿਲ ਕੇ ਪੜ੍ਹੀਏ ਕੋਈ ਰਸਨਾਬਾਜ਼ੀ ਨਾ ਰਵੇ ਭਗਤ ਨਾਮਦੇਵ ਸਾਹਿਬ ਜੀ ਦਾ ਸ਼ਬਦ ਹੈ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਇਹ ਉਹ ਸਮਾਂ ਹੁੰਦਾ ਹੈ ਜਦੋਂ ਅਸੀਂ ਪੂਰੀ ਤਰ੍ਹਾਂ ਨਾਲ ਬਦਲਣ ਵਾਸਤੇ ਤਿਆਰ ਹੋ ਜਾਂਦੇ ਹਾਂ। ਇੱਕ ਹੁੰਦਾ ਸਿਰਫ ਕਹਿਣਾ ਕਿ ਮੈਂ ਬਦਲ ਜਾਵਾਂ, ਮੈਂ ਸ਼ਰਾਬ ਛੱਡ ਦਿਆਂ, ਮੇਰੇ 'ਚ ਭੈੜੀ ਆਦਤ ਹੈ, ਆਹ ਮੇਰੇ 'ਚ ਭੈੜੀ ਹੈਬਿਟ ਹੈ, ਮੈਂ ਛੱਡਣੀ ਚਾਹੁੰਦਾ, ਮੈਂ ਬਦਲਣਾ ਚਾਹੁੰਦਾ। ਇੱਕ ਹੁੰਦਾ ਜਿਹੜਾ ਪੂਰੀ ਤਰ੍ਹਾਂ ਨਾਲ ਕੰਪਲੀਟ ਸਰੈਂਡਰ ਕਰ ਦਿੰਦਾ ਵੀ ਹਾਂ ਮੈਂ ਹੁਣ ਕਰਨਾ ਹੀ ਨਹੀਂ। ਤੇ ਜਿਹੜਾ ਬੰਦਾ ਵੀ ਸਾਡੇ 'ਚੋਂ ਕਰਨਾ ਚਾਹੁੰਦਾ ਹੈ, ਦੇਰੀ ਸਾਡੇ 'ਚ ਹੋ ਸਕਦੀ ਹੈ, ਜਿਹੜਾ ਕੁਦਰਤੀ ਸਿਸਟਮ ਬਣਿਆ ਉਹਦੇ ਵਿੱਚ ਤੇ ਕੋਈ ਵੀ ਦੇਰੀ ਨਹੀਂ। ਦੱਸੋ ਬਈ ਇੱਕ ਗੱਲ ਸਮਝੋ, ਮੰਨ ਲਓ ਕੋਈ ਬੰਦਾ ਅੱਜ ਡੌਲੇ ਵਧਾਉਣਾ ਚਾਹਵੇ, ਸਿਹਤ ਬਣਾਉਣੀ ਚਾਹਵੇ, ਦੋ ਚਾਰ ਮਹੀਨੇ ਲਾ ਕੇ ਬਣਾ ਸਕਦਾ ਕਿ ਨਹੀਂ ਬਣਾ ਸਕਦਾ? ਸਾਡੇ 'ਚ ਹੀ ਦੇਰੀ ਹੋ ਸਕਦੀ। ਇਸੇ ਤਰ੍ਹਾਂ ਜੇ ਕੋਈ ਬੰਦਾ ਗੋਗੜ ਵਧਾਉਣੀ ਚਾਹਵੇ, ਇਹ ਵੀ ਵਧਾ ਸਕਦਾ ਕਿ ਨਹੀਂ ਵਧਾ ਸਕਦਾ? ਉਹਨੂੰ ਵੱਧ ਖਾਣਾ ਸ਼ੁਰੂ ਕਰ ਦੇਵੇ, ਤੁਰਨਾ ਫਿਰਨਾ ਘਟਾ ਲਵੇ, ਦਿਨਾਂ 'ਚ ਹੀ ਫੁੱਲ ਜਾਂਦਾ ਬੰਦਾ। ਮਰਜ਼ੀ ਆਪਣੀ, ਜਿਹੜਾ ਮਰਜ਼ੀ ਰਾਹ ਚੁਣ ਲਓ, ਬਸ ਜਦੋਂ ਅਸੀਂ ਤਿਆਰੀ ਕਰਦੇ ਹਾਂ ਨਾ ਉਦੋਂ ਫਿਰ ਅਸੀਂ ਕਹਿੰਦੇ ਹਾਂ ਕਿ ਮੈਂ ਤਿਆਰ ਹਾਂ ਬਦਲਣ ਵਾਸਤੇ, ਚੇਂਜ ਹੋਣ ਵਾਸਤੇ, ਆਪਣਾ ਆਪ ਬਦਲਣ ਲਈ ਮੈਂ ਰੈਡੀ ਹਾਂ। ਉੱਥੇ ਫਿਰ ਇਦਾਂ ਦੇ ਸ਼ਬਦ ਜਦੋਂ ਨਾ ਉਦੋਂ ਆਉਂਦੇ ਆ ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਸੰਸਾਰ ਸੁਖਦੇ ਤਾਰ ਗੋਬਿੰਦੇ ਸੰਸਾਰ ਸੁਖਦੇ ਤਾਰ ਗੋਬਿੰਦੇ ਸੰਸਾਰ ਸੁਖਦੇ ਤਾਰ ਗੋਬਿੰਦੇ ਸੰਸਾਰ ਸੰਦੇ ਤਾਰ ਸੰਸਾਰ ਸਮੁੰਦੇ ਤਾਰ ਗੋਬਿੰਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ ਸੰਸਾਰ ਸਮੁੰਦੇ
ਦੱਸ ਕੀ ਖੱਟਿਆ ਮਨ ਮਤ ਵਾਲੇਰਾ ਜਿੰਨੇ ਦੱਸ ਕੀ ਖੱਟਿਆ ਰਾਜ ਨੇ ਨੀ ਦੱਸ ਕੀ ਖੱਟਿਆ ਪੈ ਕੇ ਮਨ ਮਤ ਵਾਲੇਰਾ ਜਿੰਨੇ ਦੱਸ ਕੀ ਖੱਟਿਆ ਜਿੰਦੇ ਦੱਸ ਕੀ ਖੱਟਿਆ ਮਨ ਮਤ ਵਾਲੇਰਾ ਜਿੰਦੇ ਦੱਸ ਕੀ ਖੱਟਿਆ ਮਨ ਮਤ ਵਾਲੇਰਾ ਜਿੰਦੇ ਦੱਸ ਕੀ ਖੱਟਿਆ ਮਨ ਮਤ ਵਾਲੇਰਾ ਜਿੰਦੇ ਦੱਸ ਕੀ ਖੱਟਿਆ ਪੈ ਕੇ ਮਨ ਮਤ ਵਾਲੇਰਾ ਦੱਸ ਕੀ ਖੱਟਿਆ ਮਨ ਮਤ ਵਾਲੇਰਾ
जिंदे दस की खट
बोलो सार
मन मत वाले राज ते पै के मन मत वाले राज
वाले राज ते मन मत वाले राज
मन मत वाले राज पै के
मन मत वाले राज
खटिया मन मेरे दस तू की खटिया मन मेरे
की खटिया मन मेरे दस तू की खटिया मन मेरे
मन मेरे दस तू की
खटिया मन मेरे
के मन मत वाले रा जिंद दस की खटिया मन मत वाले रा जिंद दस की खटिया
मत वाले रा जिंद दस की खटिया
पैके
मन मत वाले रा
जिंद दस की खटिया बोलो जरा मन मत जिंदे दस की खटिया
आओ मैं पहला अपनी विचारधारक स्टेटमेंट पढ़न लग्या जिसने नाल आना आवे जिन्हें नहीं आना ना आवे साड़ी सोच स्पष्ट है असी समर्पित हाँ उन्हां 35 इनकलाबी विचारधारा वाले महापुरखां भगतां अते गुरुआं नूं जिन्हां ने अपने समय विच समाजिक कुरीतियां विरुद्ध खुल के अपनी आवाज बुलंद कीती समाज नूं विकासशील बनाउण वास्ते हर संभव जतन कीता उस समय दे पुजारी ने समय दीआं सरकारां नाल रल के इस लहर नूं खत्म करन वास्ते अपनी पूरी वाह लाई पर इन्हां योधियां ने पुजारी नाल समझौता करन दी थां थां चाई चाई हर सजा चाहे वह मौत ही क्यों ना होवे उस नूं खिड़े मत्थे प्रवान कीता असी समर्पित हाँ उन्हां 35 महापुरखां दी बाणी दे संग्रह श्री गुरु ग्रंथ साहिब जी नूं जिन्हां ने सानू ज्ञान दे राहे तोड़ के सतगुर मेरा सदा सदा ना आवे ना जाए वह अवनासी पुरख है सब मैं रहा समाए कह के सर्वव्यापी हर थां हर समय मौजूद रहने वाले सतगुरु भाव सच्चे ज्ञान वाल इशारा कीता अते समुचे पसारे नूं एक ही परमात्मा एक रस व्यापक सब गोबिंद है दा नारा ला के सानू साडे पैरां ते खड़ा कीता उसे एक दा रूप कह के अपने आप नूं लभना ही रब नूं लभना दसिया साडे नजरिए मुताबक गुरबाणी कर्म नूं धर्म मनदी है अपनियां जिम्मेवारियां अपने फर्जां नूं पछाणे बिना मन की शांति नहीं मिल सकती सो जेड़े भी वीर भैणा साढ़े इस नजरिए समझ के नाल तुरना चाहते हैं उन्होंने जी आया कहांगे जेड़े कोई किसी वक्री शक्ति मन के जिंदगी जिउनी चाहते हैं उन्होंने भी पूर्ण आजादी है असी मनते हाँ दसा पातशाहियां दे त्याग नाल भरे समाज लई कुछ कर गुजरन वाले लासानी इतिहास नू जिथे वड्डे वड्डे महलां नूं ठोकरां मार पातशाह ने अपने टीचे नूं समर्पित हो अगे जाण नूं तरजीह दित्ती असी नास्तक हाँ पुजारी वाले दसे रब तों जो समाज विच धर्म दे नां ते जातां दे नां ते हो रही गुंडागर्दी कतलोगारत ते वड्डे वड्डे बलात्कार वेख के चुप रहिंदा है असी नहीं मनदे लीडरां दे गुलाम पक्षपाती जथेदारां नूं अते आपू बने साध बाबे ब्रह्म गिआनियां नूं साडा मनना है रब नूं समझना ही रब नूं पूजना है पुजारी दा रब मेरा सिर झुकाउण ते रहिंदा है ते गुरबाणी विच दस्या रब सानूं ज्ञानवान हो के सिर उठाउण नूं कहिंदा है सो सारे वीर भैणा इस आत्म विश्वास भरन वाली विचारधारा नूं समर्पित हुंदे आ इक वारी सारे गज के आखो जी वाहिगुरु जी का
खालसा
वाहिगुरु जी
वाहिगुरु जी की फतेह
दूरों नेड़ों चल के
ਜਿਹੜੇ ਵੀ ਵੀਰ ਭੈਣਾਂ ਆਏ ਹੋ ਸਾਰਿਆਂ ਦਾ ਧੰਨਵਾਦ। ਅੱਜ ਪਟਿਆਲੇ ਦਲ ਦੇ ਕੁਛ ਵੀਰ ਆਏ ਹੋਏ ਆ, ਬਾਗਣੀਆਂ ਅਮਰਗੜ੍ਹ ਦਾ ਏਰੀਆ ਉਸ ਏਰੀਏ ਚੋਂ ਵੀ ਕੁਝ ਸੱਜਣ ਪਹੁੰਚੇ ਹੋਏ ਆ। ਇਸੇ ਤਰ੍ਹਾਂ ਕਿਸ਼ਨਪੁਰਾ ਦਲ ਮੋਗੇ ਏਰੀਏ ਦੇ ਵਿੱਚੋਂ ਵੀਰ ਆਏ ਆ ਤੇ ਨਾਲ ਧਨੌਲੇ ਏਰੀਏ ਦੇ ਕੁਝ ਵੀਰ ਆਏ ਆ। ਧਨੌਲਾ ਦਲ ਜਿਹੜਾ ਬਣਿਆ ਹੋਇਆ ਸੀ, ਸੋ ਹੁਣ ਸਾਰੀ ਖੇਡ ਪ੍ਰੇਮ ਦੀ ਹੈ। ਜਿਹੜੇ ਬੰਦੇ ਮਾੜਾ ਮੋਟਾ ਸਮਝਣਾ ਚਾਹੁੰਦੇ ਆ, ਅੱਗੇ ਜਿਹੜਾ ਦਲਾਂ ਦਾ ਸਿਸਟਮ ਸੀ ਨਾ, ਉਹਦੇ ਵਿੱਚ ਇੱਕ ਚੀਜ਼ ਸੀ, ਭਾਵੇਂ 2 ਸਾਲ ਬਾਅਦ ਜਾਈਦਾ ਸੀ ਤੇ ਪ੍ਰੋਗਰਾਮ ਕਰਨਾ ਹੁੰਦਾ ਸੀ 2 ਸਾਲਾਂ ਬਾਅਦ। ਕਈ ਕਹਿੰਦੇ ਚਲੋ ਭਾਈ ਸਾਹਿਬ ਨੂੰ ਬੁਲਾਵਾਂਗੇ, ਸਾਲ ਬਾਅਦ ਆਉਣਗੇ, 2 ਸਾਲ ਬਾਅਦ ਆਉਣਗੇ, 3 ਸਾਲ ਬਾਅਦ ਆਉਣਗੇ। ਉੱਥੇ ਕੰਮ ਕਰਦੇ ਰਹਿੰਦੇ ਸੀ, ਇੱਥੇ ਮਿਲਦੇ ਰਹਿੰਦੇ ਸੀ, ਕਿਉਂਕਿ ਦੀਵਾਨ ਕਰਾਉਣੇ ਭਾਵੇਂ 3 ਸਾਲ ਬਾਅਦ ਕਰਾਉਣੇ, ਇੱਕ ਅਟੈਚਮੈਂਟ ਬਣੀ ਸੀ ਪ੍ਰੋਗਰਾਮਾਂ ਕਰਕੇ। ਤੇ ਹੁਣ ਦਾ ਜਿਹੜਾ ਮਾਹੌਲ ਹੈ, ਹੁਣ ਆਉਣ ਵਾਲਿਆਂ ਨੇ ਆਉਣਾ ਹੈ, ਉਹਨਾਂ ਨੇ ਆਉਣਾ ਜਿਹੜੇ ਪ੍ਰੇਮ ਕਰਦੇ ਆ, ਜਿਹੜੇ ਵਿਚਾਰਧਾਰਾ ਨਾਲ ਸਹਿਮਤ ਹੈ, ਜਿਹੜੇ ਸਟੇਜਾਂ ਤੇ ਫੋਟੋਆਂ ਖਿਚਾਉਣੀਆਂ, ਬੱਲੇ ਬੱਲੇ ਇਲਾਕੇ ਚ ਹੋਊ, ਭਾਈ ਸਾਹਿਬ ਆਉਣਗੇ, ਦੀਵਾਨ ਲਵਾਵਾਂਗੇ, ਟੌਰ ਬਣੂ, ਉਹ ਨਹੀਂ ਰਹਿਣੇ। ਸਮਝਦੇ ਗੱਲ? ਹੁਣ ਕਿਉਂਕਿ ਟੌਰ ਤੇ ਵੱਡੀ ਨਹੀਂ, ਹੁਣ ਵੱਡਾ ਪ੍ਰੋਗਰਾਮ ਹੋਵੇ, ਮੰਡੀ ਚ ਇਕੱਠ ਹੋਵੇ, ਦਲਾਂ ਵਾਲੇ ਸਟੇਜ ਤੇ ਚੜ੍ਹਨ ਬੱਲੇ ਬੱਲੇ, ਉਹ ਤੇ ਫਿਰ ਗੱਲ ਰਹਿਣੀ ਨਹੀਂ। ਹੁਣ ਉਹੀ ਰਹਿਣੇ ਆ ਜਿਹੜੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਆ, ਜਿਨ੍ਹਾਂ ਨੂੰ ਮਨ ਚ ਆਉਂਦਾ ਵੀ ਸਾਨੂੰ ਵੀ ਚੱਲ ਰਹੀ ਲਹਿਰ ਦੇ ਵਿੱਚ ਕੁਛ ਨਾ ਕੁਛ ਯੋਗਦਾਨ ਪਾਉਣਾ ਚਾਹੀਦਾ। ਚੜ੍ਹਦਿਆਂ ਸੂਰਜਾਂ ਨੂੰ ਸਾਰੇ ਸਲਾਮ ਕਰਦੇ ਆ ਭਾਈ, ਉਹ ਮਾਹੌਲ ਹੈ ਜਿਹੜਾ ਉਹ ਹੋਰ ਤਰ੍ਹਾਂ ਦਾ, ਇਹ ਮਾਹੌਲ ਹੋਰ ਤਰ੍ਹਾਂ ਦਾ। ਪਰ ਹੋਰ ਵੀ ਵਧੀਆ ਗੱਲ ਹੋ ਜਾਂਦੀ ਹੈ ਜਦੋਂ ਗਿਣਤੀ ਦੇ ਰਹਿ ਜਾਣ ਭਾਵੇਂ, ਪਰ ਇੰਨੀ ਗੱਲ ਜ਼ਰੂਰ ਹੋਵੇ ਕਿ ਉਹ ਸਮਝਦਾਰ ਹੋਣੇ ਚਾਹੀਦੇ ਆ, ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਹੋਣ ਤੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਵੀ ਹੋਣ, ਬੋਝ ਬਣਨ ਦੀ ਬਜਾਏ ਨਾਲ ਤੁਰਨ, ਸਹਿਯੋਗ ਕਰਨ। ਇਸ ਟਾਈਪ ਦੇ ਜਿਹੜੇ ਬੰਦੇ ਦਰਦ ਰੱਖਦੇ ਆ, ਕਿਤੇ ਨਾ ਕਿਤੇ ਫਿਕਰ ਕਰਦੇ ਆ, ਅਸੀਂ ਕਹਿੰਦੇ ਤੇ ਅਸੀਂ ਪਿਆਰ ਬਹੁਤ ਕਰਦੇ ਹਾਂ, ਪਰ ਜਿੱਥੇ ਪਿਆਰ ਹੁੰਦਾ ਉੱਥੇ ਫਿਕਰ ਵੀ ਹੁੰਦਾ ਹੈ। ਪਿਆਰ ਕਰਦੇ ਆ ਤੇ ਮਤਲਬ ਫਿਕਰ ਵੀ ਕਰਦੇ ਹੁੰਦੇ ਆ, ਤੇ ਜਿਹੜੇ ਬੰਦੇ ਘਰਾਂ 'ਚ ਬੈਠ ਕੇ ਵੀ ਫਿਕਰ ਕਰਦੇ ਆ, ਪਿਆਰ ਕਰਦੇ ਆ, ਨਾਲ ਤੁਰਦੇ ਆ, ਫਿਰ ਉਹ ਭਾਵੇਂ ਥੋੜੇ ਵੀ ਹੋਣ ਤੇ ਆਪਣੇ ਆਪ ਨੂੰ ਚੰਗਾ ਲੱਗਦਾ ਹੈ। ਸੋ ਆਓ, ਬਾਕੀ ਨਾਲ ਕੋਸ਼ਿਸ਼ ਵੀ ਮੇਰੇ ਮਨ 'ਚ ਹੈ ਆਉਣ ਵਾਲੇ ਸਮੇਂ ਵਿੱਚ ਕਰੀਏ, ਵੀ ਜਿਹੜੇ ਜਿਹੜੇ ਦਲ ਜਿੱਥੇ ਜਿੱਥੇ ਬਣੇ ਆ ਉਹ ਇੱਥੇ ਵੀ ਆਉਂਦੇ ਰਹਿਣ, ਤੇ ਮੈਂ ਕਦੇ ਨਾ ਕਦੇ ਟਾਈਮ ਬਣਾ ਕੇ ਸਾਂਝੇ ਥਾਂ ਤੇ ਇਕੱਠੇ ਹੋ ਕੇ ਏਰੀਏ ਵਾਈਜ ਸਾਰੇ ਮਿਲਦੇ ਰਹਿਣ, ਤਾਂ ਜੋ ਇੱਕ ਸਪਿਰਿਟ ਬਣਿਆ ਰਹੇ, ਜੋਸ਼ ਬਣਿਆ ਰਹੇ, ਪਿਆਰ ਬਣਿਆ ਰਹੇ। ਇਕਾਗਰਤਾ ਨਾਲ ਬੈਠਣ ਦਾ ਯਤਨ ਕਰਿਓ, ਥੋੜਾ ਚਿਰ ਆਪਾਂ ਕੁਝ ਕੁ ਵਿਚਾਰਾਂ ਜਿਹੜੀਆਂ ਨੇ ਉਹ ਕਰਨੀਆਂ। ਅੱਜ ਕੱਲ੍ਹ ਪਹਿਲੀ ਗੱਲ ਤੇ ਚੱਲ ਰਿਹਾ ਜਿਹੜਾ ਕਿਸਾਨਾਂ ਦਾ ਜਿਹੜਾ ਧਰਨਾ ਚੱਲ ਰਿਹਾ, ਪਹਿਲਾਂ 2 ਕੁ ਮਹੀਨੇ ਤੋਂ ਮਸਲਾ ਸੀ ਜਿਹੜਾ ਉਹ ਪੰਜਾਬ ਦੇ ਵਿੱਚ ਟ੍ਰੇਨਾਂ ਰੇਲਾਂ ਰੋਕਣ ਦਾ ਰਿਹਾ, ਟੋਲ ਪਲਾਜੇ ਰੋਕੇ ਰਹੇ, ਕਈ ਚੀਜ਼ਾਂ ਜਿਹੜੀਆਂ ਆਪਾਂ ਪਿਛਲੇ 2 ਕੁ ਮਹੀਨਿਆਂ ਤੋਂ ਵੇਖ ਰਹੇ ਸੀ, ਜਿਸ ਵਿੱਚ ਮੈਂ ਵੀ 2-3 ਵਾਰੀ ਸੰਗਤ ਨੂੰ ਇਸ ਵਿਸ਼ੇ ਤੇ ਬੇਨਤੀ ਵੀ ਕੀਤੀ। ਹੁਣ ਮੈਂ ਕੱਲ੍ਹ ਆਪਾਂ ਸਾਰਿਆਂ ਨੇ ਵੇਖਿਆ ਕਿ ਜਿਹੜੇ ਵੀ ਵੀਰ ਪਰਸੋਂ ਰਾਤ ਤੋਂ ਗਏ ਹੈ ਦਿੱਲੀ ਵਿੱਚ, ਕਈ ਬਾਰਡਰ ਪਾਰ ਕਰਕੇ ਦਿੱਲੀ ਤੱਕ ਵੀ ਜਿਹੜੇ ਕਿਸਾਨ ਪਹੁੰਚੇ ਹੈ, ਉਹ ਵੀ ਕੱਲ੍ਹ ਦਾ ਆਪਾਂ ਸਾਰਿਆਂ ਨੇ ਵੇਖਿਆ। ਪਾਣੀ ਦੀਆਂ ਵਿਛਾੜਾਂ ਪੈਂਦੀਆਂ ਵੀ ਵੇਖੀਆਂ ਤੇ ਅਥਰੂ ਗੈਸ ਦੇ ਗੋਲੇ ਚੱਲਦੇ ਵੀ ਵੇਖੇ। ਉਹ ਸਾਰੇ ਕੁਛ ਨੂੰ ਵੇਖ ਕੇ ਕਈ ਚੀਜ਼ਾਂ ਦਿਮਾਗ ਵਿੱਚ ਆਉਂਦੀਆਂ ਨੇ, ਸਭ ਦੇ ਹੀ ਆਉਂਦੀਆਂ ਨੇ। ਇੱਕ ਗੱਲ ਦਾ ਖਦਸਾ ਜਿਹੜਾ ਮਨ ਨੂੰ ਹੁੰਦਾ ਹੈ, ਇੱਕ ਝੋਰਾ ਹੁੰਦਾ ਹੈ, ਇੱਕ ਦੁੱਖ ਵੀ ਹੁੰਦਾ ਹੈ ਵੀ ਐਸਾ ਨਾ ਹੋਵੇ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦਾ, ਸਾਡਾ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੋਵੇ, ਕੋਈ ਹੁੱਲੜਬਾਜ਼ੀ ਨਾ ਹੋ ਜਾਏ, ਕੋਈ ਨੁਕਸਾਨ ਨਾ ਹੋ ਜਾਏ। ਮੈਂ ਕੁਝ ਦਿਨ ਪਹਿਲਾਂ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਦੀ ਇੱਕ ਸਟੇਟਮੈਂਟ ਸੁਣ ਰਿਹਾ ਸੀ, ਪਰਸੋਂ ਖਨੌਰੀ ਰਾਤ ਨੂੰ ਬੋਲਦਿਆਂ, ਕਿਸਾਨ ਆਗੂ ਹੈ ਮੈਂ ਮਿਲਿਆ ਨਹੀਂ ਕਦੀ, ਪਰ ਮੈਂ ਉਦਣ ਜਿਹੜੀ ਸਟੇਟਮੈਂਟ ਸੁਣੀ ਤੇ ਮੇਰੇ ਮਨ ਵਿੱਚ ਵੀ ਆਇਆ ਕਿ ਕਦੇ ਨਾ ਕਦੇ ਟਾਈਮ ਬਣੇਗਾ ਤੇ ਮਿਲਾਂਗਾ ਜ਼ਰੂਰ। ਕਿਉਂਕਿ ਉਹ ਜਿਹੜੀ ਸਟੇਟਮੈਂਟ ਜੋਗਿੰਦਰ ਸਿੰਘ ਨੇ ਦਿੱਤੀ ਨਾ, ਉਹ ਮੈਨੂੰ ਇਸ ਕਰਕੇ ਚੰਗੀ ਲੱਗੀ, ਵਧੀਆ ਮੈਨੂੰ ਉਹ ਸਟੇਟਮੈਂਟ ਇਸ ਕਰਕੇ ਲੱਗੀ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਨੇ ਜਿਹੜੀ ਦਿੱਤੀ। ਖੜੇ ਹੋ ਕੇ ਬਾਰ ਬਾਰ ਇੱਕ ਗੱਲ ਰਿਪੀਟ ਕਰ ਰਿਹਾ ਹੈ ਤੇ ਇਸ ਗੱਲ ਦਾ ਦਰਦ ਵੀ ਮਹਿਸੂਸ ਹੋ ਰਿਹਾ ਹੈ। ਉਹ ਇੱਕੋ ਗੱਲ ਤੇ ਜ਼ੋਰ ਦੇ ਰਿਹਾ ਵੀ ਹੁੱਲੜਬਾਜ਼ੀ ਨਾ ਕਰੇ, ਜਿਹੜੇ ਜਾਣਾ ਚਾਹੁੰਦੇ ਨੇ ਜਾਓ, ਭੱਜਣਾ ਚਾਹੁੰਦੇ ਭੱਜ ਜਾਓ, ਪਰ ਜਿਹੜੇ ਕੋਈ ਕਰਨ ਵਾਲੇ ਹੈ, ਸਾਡੇ ਨਾਲ ਤੁਰਨ ਵਾਲੇ ਹੈ, ਮੇਰੇ ਨਾਲ ਤੁਰਨ ਵਾਲੇ ਹੈ, ਉਹ ਹੱਥ ਜੋੜ ਜੋੜ ਬੇਨਤੀਆਂ ਕਰ ਰਿਹਾ ਹੈ ਕਿ ਕਿਸਾਨੋ, ਭਰਾਵੋ, ਵੀਰੋ, ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਿਓ। ਜਿਹੜਾ ਹੁੱਲੜਬਾਜ਼ੀ ਕਰਨੀ ਚਾਹੁੰਦਾ ਹੈ ਉਹ ਹੋਰ ਕਿਤੇ ਚਲਿਆ ਜਾਵੇ, ਪਰ ਕੋਈ ਵੀ ਤੁਸੀਂ ਖਰਾਬੀ ਨਾ ਕਰਿਓ। ਇਹ ਸਟੇਟਮੈਂਟ ਜੋਗਿੰਦਰ ਸਿੰਘ ਉਗਰਾਹਾ ਦੇ ਰਿਹਾ ਤੇ ਮੈਂ ਉਸ ਵੇਲੇ ਸੋਚ ਰਿਹਾ ਸੀ, ਮੈਂ ਕਿਹਾ ਹੁਣ ਜਦੋਂ ਇਹਨੇ ਇੱਦਾਂ ਕਹਿ ਦਿੱਤਾ ਹੈ ਤੇ ਸਾਡੇ ਬੰਦਿਆਂ ਨੇ ਇਹਨੂੰ ਕੱਲ ਨੂੰ ਗਦਾਰ ਦਾ ਠੱਪਾ ਲਾਇਆ ਲੈ, ਵਿਕ ਗਿਆ ਇਹ ਤੇ ਗਦਾਰ, ਇੱਦਾਂ ਕਹਿਣਾ ਹੀ ਕਹਿਣਾ। ਪਰ ਸੋਚ ਕੇ ਵੇਖੋ ਭਰਾਵੋ, ਕੋਈ ਵੀ 19-21 ਹੋ ਗਈ, ਕੋਈ ਵੀ ਇਹਨਾਂ ਜਥੇਬੰਦੀਆਂ ਦੇ ਵਿੱਚ ਕੋਈ ਕਿਸੇ ਨੇ ਅੱਗੋਂ, ਹੁਣ ਉਹ ਹੰਝੂ ਗੈਸ ਦੇ ਗੋਲੇ ਮਾਰਦੇ ਐ, ਪਾਣੀ ਦੀਆਂ ਪਛਾੜਾਂ ਮਾਰਦੇ ਐ, ਇਹ ਕਿ 47 ਕੱਲੇ ਕੱਲੇ ਦੇ ਹੱਥ ਵਿੱਚ ਨੇ, ਉੱਥੋਂ ਕਿਸੇ ਨੇ ਕੋਈ ਫਾਇਰਿੰਗ ਹੋ ਗਈ, 10-20-30 ਲਾਸ਼ਾਂ ਚੱਕ ਕੇ ਲਿਆਉਣੀਆਂ ਪੈ ਗਈਆਂ ਤੇ ਫਿਰ ਆਗੂਆਂ ਦੇ ਉੱਤੇ ਆਉਂਦੀ ਹੈ ਵੀ ਲੈ ਕੇ ਤੁਸੀਂ ਗਏ ਸੀ, ਜ਼ਿੰਮੇਵਾਰੀ ਕਿਹਦੀ ਬਣੂ? ਆਗੂਆਂ ਦੀ ਬਣੂ? ਕੋਈ ਮੇਰੇ ਵਰਗਿਆਂ ਨੂੰ ਫੜੂ ਸਟੇਟਮੈਂਟ ਦੇਣ ਵਾਲਿਆਂ ਨੂੰ ਵੀ ਤੂੰ ਉੱਥੇ ਮੀਡੀਆ 'ਚ ਆਹ ਬੋਲਿਆ ਸੀ, ਤੂੰ ਆਹ ਬੋਲਿਆ ਸੀ, ਤੂੰ ਆਹ ਬੋਲਿਆ ਸੀ, ਪੁੱਛੂ ਕਿਹਨੂੰ ਭਲਾ? ਆਗੂਆਂ ਨੂੰ। ਮਾਪੇ ਕਹਿਣਗੇ ਲੈ ਕੇ ਸਾਡਾ ਪੁੱਤ ਕੌਣ ਗਏ ਸੀ? ਆਗੂ ਜਿਹੜੇ ਅੱਗੇ ਲੱਗ ਕੇ ਗਏ ਸੀ। ਬੜੀਆਂ ਹੀ ਸਟੇਟਮੈਂਟਾਂ ਮੈਂ ਸੁਣੀਆਂ, ਬੋਲਦਿਆਂ ਨੂੰ ਸੁਣਿਆ, ਪਰ ਜਿਹੜੀ ਇਹ ਸਟੇਟਮੈਂਟ ਜੋਗਿੰਦਰ ਸਿੰਘ ਦੀ ਮੈਂ ਸੁਣੀ, ਮੇਰੇ ਮਨ ਨੂੰ ਅੰਦਰੋਂ ਇਹ ਗੱਲ ਖੁਸ਼ੀ ਹੋਈ ਵੀ ਕੋਈ ਭੜਕਾਉਣ ਦੀ ਗੱਲ ਨਹੀਂ ਕਰ ਰਿਹਾ, ਕੋਈ ਟਿਕਾਉਣ ਦੀ ਵੀ ਗੱਲ ਕਰ ਰਿਹਾ। ਸਾਡੇ ਚੱਕ ਦਿਆਂਗੇ, ਐ ਕਰ ਦਿਆਂਗੇ, ਇਹ ਸਟੇਟਮੈਂਟਾਂ ਤੇ ਬਹੁਤ ਬੰਦੇ ਦੇ ਰਹੇ ਆ, ਇਹ ਤੇ ਬਹੁਤ ਬੰਦੇ ਸਟੇਟਮੈਂਟਾਂ ਦੇ ਰਹੇ ਆ, ਪਰ ਕੋਈ ਬੰਦਾ ਇਹ ਵੀ ਸਟੇਟਮੈਂਟ ਦੇ ਰਿਹਾ ਹੈ ਕਿ ਟਿਕਾ ਨਾਲ ਕਰਿਓ, ਕੋਈ ਨੁਕਸਾਨ ਨਾ ਹੋ ਜਾਏ, ਕਿਸੇ ਮਾਂ ਦਾ ਪੁੱਤ ਕਿਸੇ ਦਾ ਨੁਕਸਾਨ ਨਾ ਹੋ ਜਾਏ, ਕੋਈ ਭੈਣ ਵਿਧਵਾ ਨਾ ਹੋ ਜਾਏ, ਇਹ ਵੀ ਕੋਈ ਸੋਚਦਾ? ਨਹੀਂ ਤੇ ਬਹੁਤ ਸਾਰੇ ਲੀਡਰਾਂ ਨੇ ਕਦੇ ਇਹ ਨਹੀਂ ਸੋਚਿਆ, ਹਮੇਸ਼ਾ ਵੀਰੋ ਭਰਾਵੋ ਭੈਣੋ ਬਚ ਜਾਂਦੇ ਆ, ਲੀਡਰ ਮਰਦੇ ਲੋਕਾਂ ਦੇ ਮਾਵਾਂ ਦੇ ਪੁੱਤ ਹੈ, ਮਰਦੇ ਹੋਰਾਂ ਦੇ ਹੈ, ਲੀਡਰਾਂ ਨੂੰ ਕੁਛ ਨਹੀਂ ਹੋਇਆ ਕਦੀ, ਇਹ ਤੇ ਬਚ ਜਾਂਦੇ ਆ, ਇਹਨਾਂ ਦੇ ਪਰਿਵਾਰ ਬਚ ਜਾਂਦੇ ਹੁੰਦੇ। ਪਰ ਵਧੀਆ ਲੱਗੀ ਇਹ ਗੱਲ ਸੁਣ ਕੇ, ਕਿਉਂਕਿ ਮੈਂ ਖੁਦ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ, ਹਾਲਾਤਾਂ ਨੂੰ ਸਮਝਦਾ, ਜਦੋਂ ਜਦੋਂ ਵੀ ਕੁਛ ਨਾ ਕੁਛ ਲਹਿਰਾਂ ਚੱਲਦੀਆਂ ਹੁੰਦੀਆਂ, ਇਹੋ ਜਿਹੇ ਬੰਦਿਆਂ ਨੇ ਵਿੱਚ ਵੜ ਕੇ ਰੌਲਾ ਪਾ ਕੇ ਭੜਕਾ ਕੇ। ਹੁਣ ਕੱਲ੍ਹ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ, ਨੈਸ਼ਨਲ ਮੀਡੀਏ ਦੇ ਵਿੱਚ ਖਬਰ ਆਈ, ਇੱਕ ਬੰਦੇ ਨੇ, ਕਿਸਾਨਾਂ ਦੀ ਵੀ ਇੰਟਰਵਿਊ ਸੁਣਦੇ ਰਹੀਦਾ, ਕਦੇ ਕਿਸੇ ਨੇ ਕੁਛ ਬੋਲਿਆ, ਕਿਸੇ ਨੇ ਕੁਛ ਬੋਲਿਆ, ਇੱਕ ਬੰਦੇ ਨੇ ਉਹਨਾਂ ਦੇ ਵਿੱਚ ਕਹਿਤਾ ਵੀ ਇੰਦਰਾ ਗਾਂਧੀ ਨੂੰ ਅਸੀਂ ਘਰੇ ਜਾ ਕੇ ਇੱਦਾਂ ਕੀਤਾ ਸੀ ਤੇ ਮੋਦੀ ਨੂੰ ਐਂ ਕਰਾਂਗੇ, ਉਹਨੇ ਬੋਲਤਾ। ਤੁਸੀਂ ਕਮਾਲ ਦੀ ਗੱਲ ਹੈ, ਇੰਨੇ ਬੰਦੇ ਬੋਲਦੇ ਆ, ਕਿਸੇ ਦੀ ਨਹੀਂ, ਉਹਦੀ ਇੰਨੀ ਕੁ ਕੱਟ ਲਈ ਤੇ ਮੁੜ ਮੁੜ ਕੇ ਸਾਰੇ ਨੈਸ਼ਨਲ ਮੀਡੀਏ ਤੇ ਉਸ ਬੰਦੇ ਦੀ ਹੋਈ ਦਿਖਾ ਦਿੱਤੀ, ਇੱਕ ਸਟੇਟਮੈਂਟ ਦਿੱਤੀ ਹੈ, ਲੱਖਾਂ ਬੰਦਾ ਗਿਆ, ਲੱਖਾਂ ਬੰਦੇ ਕੀ ਬੋਲ ਰਹੇ ਨੇ ਉਹ ਨਹੀਂ ਵਿਖਾ ਰਹੇ, ਉਹ ਇੱਕ ਸਟੇਟਮੈਂਟ ਵਾਰ ਵਾਰ 19 ਕੁ ਚੱਕ ਕੇ ਤੇ ਸਾਨੂੰ ਸਾਬਤ, ਪਤਾ ਉਹ ਕੀ ਕਰ ਰਹੇ ਨੇ? ਕਹਿੰਦੇ ਜੀ ਇਹ ਖਾਲਿਸਤਾਨੀ ਇਕੱਠੇ ਹੋਏ ਨੇ, ਇਹ ਖਾਲਿਸਤਾਨੀ ਨੇ ਸਾਰੇ, ਇੱਕ ਬੰਦੇ ਦੀ ਸਟੇਟਮੈਂਟ। ਪਰ ਜਿਹੜੇ ਆਗੂ ਹੈ, ਜਿਹੜੇ ਲੀਡਰ ਹੈ, ਜਿਹੜਾ ਜੋਗਿੰਦਰ ਸਿੰਘ ਹੈ, ਉਹਨੂੰ ਪੁੱਛ ਲਓ, ਉਹ ਕਹਿੰਦਾ ਸਾਡਾ ਧਾਰਮਿਕ ਮੁੱਦਾ ਨਹੀਂ ਕੋਈ, ਅਸੀਂ ਖਾਲਿਸਤਾਨ ਕਰਕੇ ਜਾਂ ਇੱਦਾਂ ਦੇ ਕੁਛ ਕਰਕੇ ਨਹੀਂ ਕਰ ਰਹੇ, ਸਾਡਾ ਤੇ ਕਿਸਾਨਾਂ ਦਾ ਮਸਲਾ ਹੈ। ਪਰ ਇੱਕ ਬੰਦਾ ਸਟੇਟਮੈਂਟ ਦੇ ਦਿੰਦਾ ਹੈ ਤੇ ਭੁਗਤਣੀ ਸਾਰਿਆਂ ਨੂੰ ਪੈਂਦੀ ਹੈ, ਤੇ ਚੇਤਾ ਰੱਖਿਓ, ਇੱਕ ਨੇ ਵੱਟਾ ਮਾਰਨਾ ਹੈ, ਭੁਗਤਣੀ ਸਾਰਿਆਂ ਨੂੰ ਪੈਣੀ ਹੈ, ਇਹ ਫਰਕ ਪੈਣਾ। ਤੇ ਜਿੰਨਾ ਬੰਦਾ ਇੱਥੇ ਜੋਸ਼ ਤੋਂ ਕੰਮ ਲੈਣ ਵਾਲੇ ਹੈ ਉਹਨਾਂ ਹੋਸ਼ ਤੋਂ ਕੰਮ ਲੈਣ ਦੀ ਸਭ ਤੋਂ ਵੱਡੀ ਲੋੜ ਹੈ। ਸਭ ਤੋਂ ਵੱਡੀ ਲੋੜ ਹੈ ਗੋਡਾ ਧੋਣ ਤੇ ਰੱਖ ਕੇ ਇਦਾਂ ਦੇ ਸ਼ਬਦਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ, ਬੜੇ ਤਰੀਕੇ ਨਾਲ ਚੱਲਣ ਦੀ ਲੋੜ ਹੈ। ਮੈਂ ਤੇ ਬੇਨਤੀ ਕਰ ਸਕਦਾ, ਵੇਖੋ ਹੱਥ ਜੋੜ ਕੇ ਨੈੱਟ ਤੇ ਵੀਰ ਸ਼ਾਇਦ ਸੁਣਦੇ ਵੀ ਹੋਣ, ਹੋ ਸਕਦਾ ਕੋਈ ਧਰਨੇ 'ਚ ਵੀ ਮੋਰਚੇ 'ਚ ਵੀ, ਕਿਉਂਕਿ ਸਾਡੇ ਸੁਣਨ ਵਾਲੇ ਬੰਦੇ ਵੀ ਬੜੇ ਗਏ ਹੈ, ਮੈਂ ਜਾਣਦਾ ਕਈਆਂ ਨੂੰ, ਕਈ ਬੰਦੇ ਗਏ ਆ ਆਲੇ ਦੁਆਲੇ ਵਾਲੇ, ਤੇ ਉਹ ਸ਼ਾਇਦ ਨੈੱਟ ਦੇ ਉੱਤੇ ਲਾਈਵ ਵੀ ਸੁਣਦੇ ਹੁਣ। ਮੈਂ ਤੇ ਹੱਥ ਜੋੜ ਕੇ ਵੇਖੋ ਗਲ 'ਚ ਪੱਲਾ ਪਾ ਕੇ ਕਹਿਣਾ ਚਾਹੁੰਦਾ ਵੀ ਠੰਡੇ ਰਹੋ, ਹਰ ਹਾਲਤ ਠੰਡੇ ਰਹੋ। ਬੜੀਆਂ ਲਾਸ਼ਾਂ ਦੇ ਮੋਢਿਆਂ ਨੇ ਭਾਰ ਚੁੱਕੇ ਹੈ ਅਰਥੀਆਂ ਦੇ, ਹੋਰ ਤਾਕਤ ਨਹੀਂ ਪੰਜਾਬ ਦੇ ਕੋਲ ਕਿ ਅਸੀਂ ਹੋਰ ਅਰਥੀਆਂ ਨੂੰ ਮੋਢੇ ਲਾ ਸਕੀਏ, ਹੋਰ ਨਹੀਂ ਤਾਕਤ। ਕੋਸ਼ਿਸ਼ ਕਰੋ ਠੰਡੇ ਰਹਿ ਕੇ ਮਸਲੇ ਨੇ ਹੱਲ ਕਰਨੇ ਨੇ। ਮੈਂ ਪੁੱਛਣਾ ਨਾਲੇ ਇਹ ਵੀ ਚਾਹੁੰਦਾ ਵੀ ਜਿਹੜੇ ਤੁਸੀਂ ਲੀਡਰ ਚੁਣੇ ਹੈ ਉਹ ਤੁਹਾਡੀ ਲੜਾਈ ਕਿਉਂ ਨਹੀਂ ਲੜਦੇ? ਪਿੰਡ ਦਾ ਜਿਹੜਾ ਸਰਪੰਚ ਹੁੰਦਾ ਹੈ, ਜੇ ਪਿੰਡ ਦੇ ਲੋਕਾਂ ਨੇ ਪਿੰਡ ਗਲੀਆਂ ਦਾ ਰੌਲਾ ਪਾਉਣਾ, ਪਿੰਡ ਦਿਆਂ ਲੋਕਾਂ ਨੇ ਸਾਰਾ ਕੁਝ ਕਰਨਾ, ਤੇ ਫਿਰ ਸਰਪੰਚ ਕਾਹਦੇ ਲਈ ਹੈ? ਸਰਪੰਚ ਕਾਹਦੇ ਲਈ ਬਣਾਏ? ਤੁਹਾਡੇ ਪੁਰਾਣੇ ਮੁੱਖ ਮੰਤਰੀ, ਤੁਹਾਡੇ ਨਵੇਂ ਮੁੱਖ ਮੰਤਰੀ, ਤੁਹਾਡੇ ਨਵੇਂ ਆਉਣ ਵਾਲੇ ਮੁੱਖ ਮੰਤਰੀ ਲੀਡਰ ਨੇ ਜਿੰਨੇ, ਇਹ ਕਿਉਂ ਨਹੀਂ ਪਾਣੀ ਦੀਆਂ ਵਿਛਾੜਾਂ ਚੱਲਦੀਆਂ? ਜੇ ਲੋਕਾਂ ਨੇ ਹੀ ਚੱਲਣੀਆਂ ਸੀ, ਜੇ ਕਿਸਾਨਾਂ ਦੇ ਮਸਲੇ ਲੋਕਾਂ ਨੇ ਆਪੇ ਹੱਲ ਕਰਨੇ ਸੀ, ਲੀਡਰ ਕਾਹਦੇ ਲਈ ਨੇ? ਪਰ ਪ੍ਰੋਬਲਮ ਇਹ ਹੈ, ਡਰ ਇਹ ਲੱਗਦਾ ਵੀ ਪਤਾ ਨਹੀਂ ਕਿੱਥੇ ਵਿਕ ਨਾ ਜਾਣ, ਕਿਤੇ ਸਾਰਾ ਕੁਝ ਵੇਖ ਦੇ, ਕਿੱਥੇ ਜਾ ਕੇ ਸਮਝੌਤਾ ਕਰ ਲੈਣ। ਖਤਰਾ ਜਿਹੜਾ ਦਿਮਾਗ ਦੇ ਵਿੱਚ, ਹਰ ਇੱਕ ਦੇ ਦਿਮਾਗ ਵਿੱਚ ਇਹ ਹੈ, ਪਰ ਚਾਹੀਦਾ ਇਹ ਸੀ ਜਿਹੜੇ ਚੁਣੇ ਹੋਏ ਲੀਡਰ ਹੈ, ਚੁਣੇ ਹੋਏ ਜਿਹੜੇ ਲੋਕ ਹੈ, ਆਹ ਜਿਹੜੀਆਂ ਰਾਤਾਂ ਕੱਟਣ ਵਾਲੀਆਂ ਸੜਕਾਂ ਉੱਤੇ ਰਾਤਾਂ ਕੱਟਣ ਵਾਲਾ ਮਸਲਾ, ਇਹ ਜਿਹੜਾ ਕੁੱਟ ਖਾਣ ਵਾਲਾ ਮਸਲਾ, ਵਿਛਾੜਾ ਖਾਣ ਵਾਲਾ ਮਸਲਾ, ਅਥਰੂ ਗੈਸ ਦੇ ਗੋਲੇ ਖਾਣ ਵਾਲਾ ਮਸਲਾ, ਇਹ ਜਿਹੜੇ ਮਸਲੇ ਸੀ ਨਾ, ਇਹਦੇ ਵਿੱਚ ਸਭ ਤੋਂ ਅੱਗੇ MLA ਹੁੰਦੇ, ਮੰਤਰੀ ਮੁੱਖ ਮੰਤਰੀ ਹੁੰਦੇ, ਉਹਨਾਂ ਨੂੰ ਹੁੰਦਾ ਵੀ ਆਹ ਮਸਲਾ ਤੁਹਾਡਾ ਹੱਲ ਕਰਕੇ ਅਸੀਂ ਦਿੰਦੇ ਹਾਂ, ਸਾਨੂੰ ਪਤਾ ਵੀ ਆਹ ਬਿੱਲ ਹੋ ਗਏ ਆ, ਅਸੀਂ ਮਰਨੀ ਮਰਜੀਏ, ਅਸੀਂ ਦਈਏ ਸ਼ਹੀਦੀਆਂ, ਲਓ ਸਾਨੂੰ ਭਾਲੋ ਗੋਲੀ, ਜਾਂ ਜੇਲ੍ਹਾਂ 'ਚ ਡੱਕ ਦਿਓ ਜਾਂ ਗੋਲੀਆਂ ਮਾਰ ਦਿਓ, ਪਰ ਇਹ ਮਾਫ਼ ਕਰੋ। ਆਮ ਲੋਕਾਂ ਨੂੰ ਕਹਿੰਦੇ ਤੁਸੀਂ ਬੈਠੋ ਘਰੇ, ਤੁਹਾਨੂੰ ਤੇ ਬੜੀ ਬਣਾਈ ਲਿਆ ਕੇ ਦਿਆਂਗੇ, ਤੁਸੀਂ ਸਾਨੂੰ ਨਵੇਂ ਦੇ ਬਣਾਇਆ, ਟੈਨਸ਼ਨ ਨਾ ਲਓ, ਮੇਰੀ ਗਰੰਟੀ ਹੈ ਇੱਕ ਵੋਟ ਨਾ ਪਾਇਓ ਮੈਨੂੰ, ਵੱਡਿਓ ਨਾ ਲੀਡਰ, ਜੇ ਤੁਹਾਡਾ ਮਸਲਾ ਹੱਲ ਨਾ ਕਰਾ ਕੇ ਦਿੱਤਾ ਘਰੇ ਬਹਿ ਕੇ ਕਰਾ ਕੇ ਦਊ, ਪਰਵਾਹ ਨਾ ਮੰਨੋ, ਫਿਕਰ ਨਾ ਕਰ, ਉਹ ਕਰਦਾ। ਹੁਣ ਆਪੋ ਆਪਣਾ ਜਿਹੜਾ ਸਾਰੇ ਜਿਹੜੇ ਆਪਸੀ ਡਫਲੀ ਵਜਾਉਂਦੇ ਆ, ਪਰ ਕੋਸ਼ਿਸ਼ ਇਹ ਕਰੋ, ਹਰ ਹਾਲਤ ਇਹ ਕੋਸ਼ਿਸ਼ ਕਰੋ ਵੀ ਜਿੰਨਾ ਹੋ ਸਕੇ ਇਹ ਜਿਹੜਾ ਮਸਲਾ ਹੈ ਨਾ, ਇਹਨੂੰ ਤਰੀਕੇ ਨਾਲ ਹੱਲ ਕੀਤਾ ਜਾਵੇ, ਬਹੁਤ ਤਰੀਕੇ ਨਾਲ। ਬਾਕੀ ਇੱਕ ਗੱਲ ਹੋਰ ਮੈਂ ਕਹਿਣਾ ਚਾਹਾਂਗਾ, ਨਾਲ ਘਰ ਬਾਰ ਛੱਡ ਕੇ ਜਿਹੜੇ ਬੰਦੇ ਗਏ ਆ, ਇੱਕ ਪਿੰਡ ਵਾਲਿਆਂ ਨੇ ਪਾਇਆ ਕਹਿੰਦੇ ਜਿਹੜੇ ਛੱਡ ਕੇ ਮਹੀਨੇ ਲਈ ਖਰੇ, ਉਹਨਾਂ ਨੇ ਆਉਣਾ ਨਹੀਂ, ਪਤਾ ਨਹੀਂ 2 ਮਹੀਨੇ ਨਹੀਂ ਮੁੜਨਾ, ਪਤਾ ਨਹੀਂ 6 ਮਹੀਨੇ ਨਹੀਂ ਮੁੜਨਾ, ਉਹ ਕਹਿੰਦੇ ਅਸੀਂ ਉਹਨਾਂ ਦੇ ਘਰ ਦਾ ਖੇਤੀਬਾੜੀ ਦਾ ਕਿਤੇ ਕੋਈ ਸਪਰੇਆ ਰਿਹਾ ਬਿਜਾਈ ਅਸੀਂ ਆਪੇ ਬਾਅਦ ਚ ਕਰ ਲਾਂ। ਜਿਹੜੇ ਪੰਜਾਬ ਦੇ ਲੋਕ ਹੈ ਉੱਥੇ ਵਾਲੇ ਠੰਡੇ ਹੋ ਕੇ ਆਪਣੀ ਗੱਲ ਕਰਨ, ਲੀਡਰਾਂ ਨੂੰ ਕਰਨ ਦੇਣ, ਸਿਆਣੇ ਬੰਦੇ ਨੂੰ ਅੱਗੇ ਲਾਉਣ, ਜਜ਼ਬਾਤੀ ਨੂੰ ਨਾ ਅੱਗੇ ਲਾਉਣ, ਵਿਵੇਕੀ ਬੰਦੇ ਨੂੰ ਅੱਗੇ ਲਾਉਣ, ਭੜਕਾਊ ਨੂੰ ਨਾ ਅੱਗੇ ਲਾਉਣ, ਰਿਲੈਕਸ ਰਹਿਣ ਵਾਲੇ ਬੰਦੇ ਨੂੰ ਅੱਗੇ ਲਾ ਕੇ ਗੱਲ ਕਰਨ, ਤੇ ਜਿਹੜਾ ਮਗਰ ਰਹਿੰਦਾ ਹੈ, ਜਿਹੜੇ ਪਿੱਛੇ ਨੇ, ਉਹ ਕਹਿਣ ਵੀ ਤੁਹਾਡੀ ਫਸਲ ਨਹੀਂ ਖਰਾਬ ਹੋਣ ਦਿੰਦੇ, ਅਸੀਂ ਆਪੇ ਸਾਂਭ ਲਾਂਗੇ, ਰੇ ਅਸੀਂ ਪਾ ਦਿਆਂਗੇ, ਸਪਰੇਅ ਅਸੀਂ ਕਰ ਦਿਆਂਗੇ, ਅਸੀਂ ਧਿਆਨ ਰੱਖ ਲਾਂਗੇ, ਫਸਲ ਤੁਹਾਡੀ ਦਾ ਖਿਆਲ ਰੱਖਾਂਗੇ, ਤੁਹਾਡੇ ਡੰਗਰ ਵੱਛੇ ਦਾ ਅਸੀਂ ਖਿਆਲ ਰੱਖਾਂਗੇ। ਜਿਹੜਾ ਕਰਨ ਵਾਲਾ ਕੰਮ ਹੈ ਦੇਖੋ ਉਹ, ਪਰ ਭੜਕਣ ਵਾਲੇ ਸਿਸਟਮ ਤੋਂ ਬਚੋ, ਬਹੁਤ ਜ਼ਰੂਰੀ ਬੇਨਤੀ ਹੈ। ਮੈਂ ਸਟੇਟਮੈਂਟਾਂ ਸੁਣ ਰਿਹਾ ਸਾਡੇ ਬੰਦਿਆਂ ਦੀਆਂ, ਭਰਾਵੋ ਜਦੋਂ ਗਰਮ ਬੋਲੀ ਦਾ ਨਾ ਜਕਾਰਾ ਬੜਾ ਆਉਂਦਾ, ਮੈਂ ਇੱਥੇ ਤੁਸੀਂ ਆਪਣਾ ਸਾਰਿਆਂ ਦਾ ਖੂਨ ਗਰਮ ਹੈ, ਅਸੀਂ ਹੈ ਪੰਜਾਬੀ ਹੈ, ਬਾਰਡਰਾਂ 'ਤੇ ਰਹੇ ਹਾਂ ਪਹਿਲੇ ਦਿਨ ਤੋਂ, ਕਿਉਂਕਿ ਅਸੀਂ ਸ਼ੁਰੂ ਤੋਂ ਬਾਰਡਰਾਂ 'ਤੇ ਲੜੇ, ਤੇ ਸਾਡੇ ਖੂਨ ਵਿੱਚ ਗਰਮੀ ਹੈਗੀ ਹੈ, ਨਾ ਚਾਹੁੰਦੇ ਆ ਵੀ ਨਾ। ਤੁਸੀਂ ਨੋਟ ਕਰਿਓ, ਕੱਲ ਮੈਂ ਨੋਟ ਕਰਦਾ ਸੀ ਜਦੋਂ ਨਾ ਉਹ ਬਾਰਡਰ ਉਹ ਪੱਟਦੇ ਸੀ, ਜਦੋਂ ਉਹ ਬੈਰੀਅਰ ਤੋੜਦੇ ਸੀ, ਤੇ ਐ ਜਿਵੇਂ ਚਕਾਰਾ ਨਹੀਂ ਨਿਕਲਦਾ, ਇਹ ਲੱਗਦਾ ਵੀ ਆਹ ਚੱਕ ਤੇ ਫੰਡੇ, ਇਹ ਲੱਗਦਾ ਸਾਡੇ ਖੂਨ ਵਿੱਚ ਹੈ ਇਹ ਚੀਜ਼, ਸਾਨੂੰ ਇਹ ਲੱਗਦਾ ਵੀ ਆ ਗਿਆ ਨਜ਼ਾਰਾ। ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਸ਼ਬਦ ਨੇ ਨਾ ਜਿਹੜੇ ਸ਼ਬਦ ਨੇ ਜਿਹੜੇ ਠਹਿਰਾਓ ਵਾਲੇ ਬੰਦਿਆਂ ਕੋਲ ਸਹਿਨਸ਼ੀਲਤਾ ਵਾਲਿਆਂ ਕੋਲ ਸ਼ਬਦ ਹੁੰਦੇ ਨੇ ਸੋਚਾਂਗੇ ਜੀ ਵਿਚਾਰਾਂਗੇ ਜੀ ਗੱਲਬਾਤ ਕਰਦੇ ਆ ਜੀ ਬੈਠਾਂਗੇ ਜੀ ਟਾਈਮ ਦਿਓ ਜੀ ਇਹ ਸ਼ਬਦ ਹੋਣਗੇ ਠਹਿਰਾਓ ਵਾਲੇ ਬੰਦਿਆਂ ਕੋਲ ਤੇ ਭੜਕਾਊ ਵਾਲੇ ਬੰਦਿਆਂ ਕੋਲ ਪਤਾ ਕਿਹੜੇ ਸ਼ਬਦ ਹੋਣਗੇ ਚੱਕ ਦਿਆਂਗੇ ਘਰੋਂ ਚੱਕ ਲਿਆਉਂਦੇ ਆ ਧੌਣ ਤੇ ਗੋਡਾ ਰੱਖ ਦਿਆਂਗੇ ਐਬ ਕਰ ਦਿਆਂਗੇ ਮਾਫ਼ ਕਰਨਾ ਲਫ਼ਜ਼ ਜਿਹੜੇ ਇੱਦਾਂ ਇੱਦਾਂ ਦੇ ਵੀ ਸਮਝ ਆ ਰਹੇ ਨੇ ਇੱਦਾਂ ਦੇ ਸ਼ਬਦ ਜਿਹੜੇ ਨੇ ਬਈ ਮੈਂ ਹੁਣ ਸਟੇਜ ਤੇ ਕਹਿਣਾ ਨਹੀਂ ਚਾਹੁੰਦਾ ਵੀ ਜਵਾਈ ਆਏ ਹੋਏ ਨੇ ਵਿਆਹ ਆਏ ਹੋਏ ਨੇ ਬਰਾਤ ਆਈ ਹੋਈ ਹੈ ਇਹਨਾਂ ਸ਼ਬਦਾਂ ਤੋਂ ਬਚਣਾ ਪੈਣਾ ਇਹਨਾਂ ਸ਼ਬਦਾਂ ਤੋਂ ਬਚਣਾ ਪੈਣਾ ਇਹ ਬੜੇ ਬੜਾ ਧਿਆਨ ਰੱਖਣਾ ਪੈਣਾ ਬੜਾ ਧਿਆਨ ਰੱਖਣਾ ਪੈਣਾ ਭਾਈ ਬਚ ਬਚਾ ਕੇ ਬੜੀ ਵਾਰੀ ਇਹ ਗੱਲ ਅੱਗੇ ਵੀ ਆਪਾਂ ਸਟੇਜਾਂ ਤੇ ਕਰਦੇ ਹਾਂ ਥੋੜੇ ਜਿਹੇ ਆ ਬਹੁਤ ਥੋੜੇ ਜਿਹੇ ਨਿੱਕੀ ਜੀ ਕੌਮ ਹੈ ਸਾਡੀ ਜੇ ਵੇਖੋਗੇ ਤੁਸੀਂ ਭਾਰਤ ਦੀ ਪਾਪੂਲੇਸ਼ਨ 135 ਕਰੋੜ ਹੈ 135 ਕਰੋੜ ਤੇ 135 ਕਰੋੜ ਵਿੱਚ 2-2.5 ਕਰੋੜ ਬੰਦਾ ਕਿੰਨਾ ਕੁ ਹੁੰਦਾ ਆ ਸਾਡੇ ਵਾਲਿਆਂ ਨੇ ਦੋ ਹਮ ਦੋ ਹਮਾਰੇ ਦੋ ਸਾਡੇ ਵਾਲਿਆਂ ਨੇ ਮੰਨਿਆ ਕਈਆਂ ਨੇ ਤੇ ਮੰਨਿਆ ਹੀ ਨਹੀਂ ਉਹਨਾਂ ਦੇ 7-7 ਨੇ ਸਾਡੇ ਵਾਲਿਆਂ ਨੇ 2.5 ਕਰੋੜ ਹੀ 5 ਸਾਲ ਪਹਿਲਾਂ ਸੀ 2.5 ਕਰੋੜ ਹੀ ਹੋਣਾ ਕਈਆਂ ਨੇ 1-1 ਨਿਆਣਾ ਸੁਣੋ ਪਤੀ ਪਤਨੀ ਦੋ ਨੇ 1 ਨਿਆਣਾ ਜੰਮਿਆ 3-2 ਸੀ ਤੇ ਕਿੰਨੇ ਰਹਿ ਗਏ 1 ਰਹਿ ਗਿਆ ਐ ਸਗੋਂ ਘਟਦੀ ਜਾ ਰਹੀ ਹੈ ਵੱਧ ਨਹੀਂ ਰਹੀ ਘਟ ਰਹੀ ਹੈ ਬਹੁਤ ਥੋੜੇ ਜਿਹੇ ਆ ਤੇ ਜਦੋਂ ਥੋੜੇ ਹੋਈਏ ਤੇ ਅਗਲਾ ਵੀ ਜ਼ਾਲਮ ਹੋਵੇ ਅਗਲਾ ਵੀ ਧੱਕਾ ਧੱਕੇ ਤੇ ਧੱਕਾ ਕਰਨ ਵਾਲਾ ਹੋਵੇ ਉਦੋਂ ਫਿਰ ਬਹੁਤ ਬਚ ਬਚਾ ਕੇ ਨਿਕਲਣ ਦਾ ਪੈਂਦਾ ਬਹੁਤ ਬਚ ਬਚਾ ਇੰਨੀਆਂ ਸਟੇਟਮੈਂਟਾਂ ਮੈਂ ਵੇਖੀਆਂ ਇੰਨੀਆਂ ਸਟੇਟਮੈਂਟਾਂ ਸੁਣੀਆਂ ਕੋਈ ਵਿੱਚ ਖਾਲਿਸਤਾਨ ਦੀ ਗੱਲ ਕਰ ਰਿਹਾ ਕੋਈ ਹੋਰ ਗੱਲ ਕਰ ਰਿਹਾ ਕੋਈ ਹੋਰ ਕਰ ਰਿਹਾ ਪਰ ਜਦੋਂ ਆਹ ਸਟੇਟਮੈਂਟ ਮੈਂ ਜੋਗਿੰਦਰ ਸਿੰਘ ਦੀ ਸੁਣੀ ਹੈ ਮੇਰੇ ਮਨ ਨੂੰ ਤਸੱਲੀ ਮਿਲੀ ਵੀ ਯਾਰ ਆਹ ਗੱਲ ਕੋਈ ਚੱਜ ਦੀ ਹੋ ਰਹੀ ਹੈ ਆਹ ਬੰਦਾ ਖੜ ਕੇ ਕੋਈ ਟਕਾਉਣ ਦੀ ਗੱਲ ਵੀ ਕਰਦਾ ਭੜਕਾਉਣ ਦੀ ਸਾਰੇ ਕਰਦੇ ਆ ਟਕਾਉਣ ਦੀ ਗੱਲ ਵੀ ਕਰਦਾ ਇਹ ਠੰਡਾ ਰਹਿਣ ਦੀ ਗੱਲ ਵੀ ਕਰਦਾ ਇੱਕ ਥਾਂ ਤੇ ਬਹਿਣ ਦੀ ਗੱਲ ਵੀ ਕਰਦਾ ਤਾਂ ਕਰਕੇ ਇਹ ਨੁਕਤਾ ਜਿਹੜਾ ਆ ਨਾ ਇਹ ਬਹੁਤ ਜ਼ਰੂਰੀ ਹੈ ਸਮਝਣ ਵਾਲਾ ਹਾਲਾਤ ਜਿਹੜੇ ਹੈ ਨਾਜ਼ੁਕ ਹੁੰਦੇ ਆ ਇਹੋ ਜਿਹਾ ਸਮਾਂ ਹੈ ਨਾ ਜਿਹੜਾ ਬਹੁਤ ਧਿਆਨ ਨਾਲ ਜਿਹੜਾ ਉਹ ਚੱਲਣ ਦੀ ਲੋੜ ਹੁੰਦੀ ਹੈ ਵੇਖੋ ਵੀਰੋ ਸਾਡੇ ਵਰਗਿਆਂ ਨੇ ਘਰਾਂ 'ਚ ਬਹਿ ਜਾਣਾ ਹੁੰਦਾ ਜਾ ਕੇ ਸਟੇਟਮੈਂਟ ਦਿੱਤੀ ਮਾਈਕ ਉੱਥੇ ਰਹਿ ਗਿਆ ਬੰਦੇ ਰਹਿ ਗਏ ਸਾਡੇ ਵਰਗੇ ਘਰੇ ਆ ਜਾਂਦੇ ਆ ਸਾਡੇ ਵਰਗੇ ਬਚ ਜਾਂਦੇ ਆ ਪਰ ਆਮ ਲੋਕਾਂ ਦਾ ਘਾੜ ਹੁੰਦਾ ਜਿਹੜਾ ਹਰ ਹਾਲਤ ਨਹੀਂ ਹੋਣ ਦੇਣਾ ਚਾਹੀਦਾ ਹਰ ਹਾਲਤ ਸਾਡੇ ਬੜੇ ਬੜੇ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ ਆ ਲੀਡਰਾਂ ਦੇ ਟੱਬਰ ਬੜੇ ਸੌਖੇ ਵੱਸਦੇ ਆ ਕਈਆਂ ਦੇ ਰੋਟੀਆਂ ਸਿੱਕੀਆਂ ਸ਼ਹੀਦਾਂ ਦੇ ਨਾਂ ਤੇ ਮਰਦਾ ਕੋਈ ਹੋਰ ਹੈ ਲੜਦਾ ਕੋਈ ਹੋਰ ਹੈ ਤੇ ਨਜ਼ਾਰੇ ਕੋਈ ਲੈਂਦਾ ਏਦਾਂ ਹੁੰਦਾ ਹੈ ਤਾਂ ਕਰਕੇ ਭਾਈ ਸਿਆਣਿਆਂ ਨੂੰ ਸਾਡੇ ਗਦਾਰ ਕਿਹਾ ਜਾਂਦਾ ਆ ਮੇਰੀ ਕਲਿੱਪ ਪੈ ਗਿਆ ਨਾ ਤੇ ਅੱਧਿਆਂ ਨੇ ਮੈਨੂੰ ਕਹਿਣਾ ਲੈ ਤੇ ਪਾਗਲ ਹੈ ਤੇ ਗਦਾਰ ਹੈ ਤੇ ਘਰੇ ਬੈਠੇ ਹੀ ਬੋਲੀ ਕਈਆਂ ਨੇ ਕਹਿਣਾ ਇਹਨਾਂ ਨੂੰ ਕੀ ਪਤਾ ਹੈ ਤੁਸੀਂ ਟਿਕਾਣ ਦੀ ਗੱਲ ਕਰ ਲਓ ਤੁਹਾਨੂੰ ਪਾਗਲ ਕਹਿਣਗੇ ਲੜਨਾ ਨਹੀਂ ਸ਼ਾਂਤੀ ਵਾਲੀ ਗੱਲ ਕਰ ਲਓ ਕਹਿਣਗੇ ਨਾ ਪੰਜਾਬੀ ਤੇ ਸਾਡੇ ਬਿਲਕੁਲ ਹੀ ਏਦਾਂ ਕਹਿਣਗੇ ਸਾਡੇ ਪੰਜਾਬੀ ਕਹਿੰਦੇ ਯਾਰ ਥੋਕ ਕੇ ਗੱਲ ਕਰਦੇ ਵੀ ਕਹਿੰਦੇ ਵੀ ਚੱਕ ਦਿਓ ਫੱਟੇ ਅਸੀਂ ਤੇ ਝੰਡਾ ਲਹਿਰਾ ਕੇ ਆਵਾਂਗੇ ਇਹ ਕਹਿ ਏਦਾਂ ਦੀ ਸਟੇਟਮੈਂਟ ਦੇ ਸਾਡੇ ਬੰਦੇ ਚਾਹੁੰਦੇ ਇਹ ਹੈ ਤੇ ਸਾਡੇ ਜਿਹੜੇ ਪ੍ਰਚਾਰਕ ਨੇ ਸਾਡੇ ਜਿਹੜੇ ਬੰਦੇ ਆਗੂ ਬੋਲਣ ਵਾਲਾ ਮਾਈਕ 'ਚ ਉਹ ਕਹਿੰਦਾ ਵੀ ਇਹ ਕਿਉਂ ਚਾਹੁੰਦੇ ਆ ਵੀ ਐ ਬੋਲਾਂ ਉਹ ਫਿਰ ਉਵੇਂ ਹੀ ਬੋਲਦੇ ਉਹ ਵੇਖ ਲੈਂਦੇ ਆ ਹਿਸਾਬ ਜਿਹਾ ਲਾ ਕੇ ਵੀ ਇਹ ਕੀ ਚਾਹੁੰਦੇ ਆ ਉਹ ਫਿਰ ਜੋ ਭੀੜ ਚਾਹੁੰਦੀ ਹੈ ਉਦਾਂ ਦੀ ਸਟੇਟਮੈਂਟ ਦਿੰਦੇ ਆ ਪਰ ਸਮਝਣਾ ਪੈਣਾ ਇੱਕ ਉਹ ਹੈ ਜੋ ਬਦਲਦੇ ਹੈ ਜਮਾਨੇ ਕੇ ਸਾਥ ਸਾਥ ਲੇਕਿਨ ਮਰਦ ਉਹ ਹੈ ਜੋ ਜਮਾਨੇ ਕੋ ਬਦਲ ਦੇਤੇ ਤੁਹਾਨੂੰ ਕਹਿਣਾ ਪੈਣਾ ਹੈ ਮੈਂ ਇਹ ਸੋਚਦਾ ਖੜੇ ਰਹੋ ਖੜੇ ਰਹੋ ਖੜੇ ਰਹੋ ਇੱਕ ਟਾਈਮ ਆਊ ਆਪੇ ਸੋਚਣ ਲੱਗ ਜਾਣਗੇ ਉਦਾਂ ਪਰ ਤੁਸੀਂ ਸੋਚ ਨਹੀਂ ਬਦਲ ਸਕਦੇ ਕਈਆਂ ਬੰਦਿਆਂ ਨੂੰ ਰਿਐਲਿਟੀ ਦਾ ਪਤਾ ਹੈ ਪਰ ਜਦੋਂ ਸਾਹਮਣੇ ਇਕੱਠ ਵੇਖ ਲੈਂਦੇ ਡਰ ਜਾਂਦੇ ਆ ਭੀੜ ਨੂੰ ਵੇਖ ਕੇ ਡਰ ਜਾਂਦੇ ਆ ਵੀ ਯਾਰ ਜੇ ਇੱਥੇ ਐ ਕਹਿਤਾ ਤੇ ਮੇਰੇ ਤੇ ਮਗਰ ਪੈ ਜਾਣਗੇ ਮੈਨੂੰ ਤੇ ਅੱਜ ਗਦਾਰ ਕਹਿ ਦੇਣਗੇ, ਫਿਕਰ ਨਾ ਕਰ ਅੱਜ ਗਦਾਰ ਕਹਿਣਗੇ, ਪਰ ਇੱਕ ਟਾਈਮ ਆਊ ਕੋਈ ਸਿਆਣਾ ਬੰਦਾ ਜਿੱਦੇ ਸਰਵੇ ਕਰੂ ਨਾ, ਜਿੱਦੇ ਸਰਵੇਖਣ ਕਰੂ, ਜਿੱਦੇ ਕੋਈ ਖੋਲ ਕੇ ਰੱਖੂ, ਉਹਦੇ ਉਹਨੂੰ ਪਤਾ ਲੱਗ ਜੂ ਵੀ ਸਿਆਣਾ ਇਹ ਨੀ ਆ ਸੀ, ਇਹ ਇਹ ਉਸ ਵੇਲੇ ਆਹ ਗੱਲ ਕਹਿੰਦਾ ਸੀ। ਤੇਰੀ ਗੱਲ ਤੇ ਮੋਹਰ ਲੱਗ ਜੂ ਜੇ ਠੀਕ ਹੋਈ, ਗੱਲ ਠੀਕ ਕਰੀ ਜਾਈ, ਅੱਜ ਮੋਹਰ ਨੀ ਲੱਗੂ, ਕੱਲ ਗੁਰੂ ਅਰਜਨ ਦੇਵ ਜੀ ਨੇ ਗੱਲ ਠੀਕ ਕੀਤੀ ਨਾ, ਵਿਚਾਰ ਠੀਕ ਦਿੱਤਾ, ਵਿਚਾਰ ਦਿੱਤਾ ਠੀਕ, ਤੇ ਉਸ ਵੇਲੇ ਦੇ ਲੋਕਾਂ ਨੇ ਤਵੀਆਂ ਤੇ ਬਾਹ ਦੇਗਾ ਚ ਅਵਾਲ ਦੇ ਸੀਸ ਚ ਰੇਤਾ ਪਾਤਾ, ਸਾਰਾ ਖਲਾਰਾ ਪੈ ਗਿਆ, ਪਰ ਉਹ ਵਿਚਾਰ ਠੀਕ ਸੀ ਤੇ ਰੱਖ ਦਿੱਤੇ, ਤੇ ਅੱਜ ਉਹਨਾਂ ਵਿਚਾਰਾਂ ਤੇ ਮੋਹਰ ਲੱਗੀ ਹੈ ਕਿ ਨਹੀਂ ਲੱਗੀ? ਬੋਲੋ, ਗੁਰੂ ਨਾਨਕ ਨੇ ਜਦੋਂ ਗੱਲ ਕੀਤੀ ਹੈ, ਲੋਕੀ ਪੱਥਰ ਮਾਰਨ ਤੱਕ ਗਏ ਆ, ਵੱਟੇ ਮਾਰਨ ਤੱਕ ਗਏ ਆ, ਭੂਤਨਾ ਕਿਹਾ, ਬੇਤਾਲਾ ਕਿਹਾ, ਕਹਿੰਦੇ ਸਾਰੀ ਦੁਨੀਆ ਤਾਲ ਚ, ਇਹ ਇਕੱਲਾ ਹੀ ਬੇਤਾਲਾ ਹੈ। ਪਰ ਹੁਣ ਪਤਾ ਕੀ ਕਹਿੰਦੇ ਆ, ਕਹਿੰਦੇ ਤਾਲ ਵਿੱਚ ਹੀ ਗੁਰੂ ਨਾਨਕ ਸੀ, ਬਾਕੀ ਤੇ ਸਾਰੇ ਬੇਤਾਲੇ ਹੀ ਤੁਰੇ ਫਿਰਦੇ। ਹੁਣ ਕਹਿੰਦੇ ਕਿ ਨਹੀਂ ਕਹਿੰਦੇ, ਬੋਰ ਲੱਗਦੀ ਹੈ ਕਿ ਨਹੀਂ ਬਾਬੇ ਨਾਨਕ ਦੇ ਬਚਨਾਂ ਤੇ, ਅੱਜ ਆਇਆ ਕਿ ਨਹੀਂ ਸਮਾਂ, ਗੱਲ ਠੀਕ ਕਿਹੜੀ ਹੈ, ਇਹ ਨਹੀਂ ਲੋਕ ਕੀ ਕਹਿੰਦੇ ਆ, ਵੇਖਣਾ ਇਹ ਹੈ ਵੀ ਠੀਕ ਸਹੀ ਕੀ। ਅਸੀਂ ਵੇਖਦੇ ਹਾਂ ਭੀੜ ਕੀ ਕਹਿੰਦੀ ਹੈ, ਲੋਕ ਕੀ ਕਹਿੰਦੇ ਆ, ਅਸੀਂ ਇਹ ਵੇਖਣਾ ਠੀਕ ਤੇ ਗਲਤ ਕੀ ਹੈ, ਠੀਕ ਕੀ ਹੈ। ਇਹ ਸਾਨੂੰ ਜ਼ਰੂਰ ਨੁਕਤਾ ਜਿਹੜਾ ਹੈ ਨਾ, ਬੜੀ ਬਰੀਕੀ ਦੇ ਨਾਲ ਸਮਝਣਾ ਪੈਣਾ, ਤੇ ਠੀਕ ਗੱਲ ਤੇ ਅੜਿਆ ਰਹਿ, ਠੀਕ ਗੱਲ ਅੜਿਆ ਰਹਿ। ਤੇਰੀ ਠੀਕ ਗੱਲ ਤੇ ਅੱਜ ਵਾਲੇ ਮੋਹਰ ਨਹੀਂ ਲਾਉਂਦੇ, ਨਾ ਲਾਉਣ ਦੇ, 20 ਸਾਲ ਵਾਲੇ ਬਾਅਦ ਜਿਹੜੇ ਵੇਖਣਗੇ ਮੋਹਰ ਲਾਉਣਗੇ ਵੀ ਠੀਕ ਆ ਗਲਤ। ਪਰ ਸਾਡੀ ਪ੍ਰੋਬਲਮ ਹੈ, ਡਰ ਲੱਗਦਾ ਹੈ ਵੀਰੋ, ਨਿਡਰਤਾ ਇਹਨੂੰ ਕਹਿੰਦੇ ਹੈ, ਇਹਨੂੰ ਬੇਖੌਫ ਹੋਣਾ ਕਹਿੰਦੇ ਹੈ, ਇਹ ਇਹ ਇੱਥੇ ਆ ਕੇ ਜਿੱਥੇ ਡਰ ਨਹੀਂ ਕੋਈ, ਇਹ ਇਹਨੂੰ ਕਹਿੰਦੇ ਹੈ ਹੈਰਾਨ ਹੋ ਜਾਈਦਾ ਹੈ, ਇਹਨੂੰ ਅਸੀਂ ਕਹਿੰਦੇ ਬਹਾਦਰੀ, ਸੂਰਮਾ ਹੈ, ਬਹਾਦਰ ਹੈ, ਵੇਖੋ ਜੀ ਚੱਕ ਦਿੰਦਾ ਫੱਟੇ, ਪਰ ਨਹੀਂ, ਉਸ ਵੇਲੇ ਤੁਸੀਂ ਵੱਖਰੀ ਗੱਲ ਕਰੋਗੇ, ਆਹ ਹੈ ਤੇਰੀ ਬਹਾਦਰੀ ਦਾ ਪੈਮਾਨਾ, ਆਹ ਹੈ ਬਹਾਦਰੀ, ਇਹ ਹੈ ਵੀ ਇਹ ਇਹ ਥੋੜਾ ਵੀ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਰਾਮ, ਇਹ ਥੋੜਾ ਹੈ, ਇਹ ਵੱਖਰੀ ਗੱਲ ਜਿਹੜੀ ਸਾਡੇ ਚ ਹੋਣੀ ਚਾਹੀਦੀ ਹੈ, ਸਾਡੀ ਸਮਝ ਦਾ ਪੱਧਰ ਉੱਚਾ ਹੋਣਾ ਚਾਹੀਦਾ, ਜਿਹੜਾ ਜੇ ਵਿਵੇਕੀ ਹੀ ਹੈ ਤਾਂ ਵਿਵੇਕ ਦੀ ਹੋਈ ਗੱਲ ਕਰੇ, ਇਮੋਸ਼ਨਲੀ ਹੋ ਕੇ ਨਾ ਸੋਚੇ, ਜਜ਼ਬਾਤੀ ਹੋ ਕੇ ਨਾ ਸੋਚੇ, ਇਹਦਾ ਦੇ ਫੈਸਲੇ ਵਿਵੇਕ ਚੋਂ ਆਉਣੇ ਚਾਹੀਦੇ ਆ, ਸਾਡਾ ਵਿਕਾਸ ਫੇਰ ਹੋਏ। ਤੇ ਚੇਤਾ ਰੱਖਿਓ, ਵਿਵੇਕੀ ਬਣੇ ਰਹੋ, ਵਿਵੇਕੀ ਬਣੇ ਰਹੋਗੇ ਤੁਹਾਨੂੰ ਸੁਣਨ ਵਾਲੇ ਸਮਝਣ ਵਾਲੇ ਵੀ ਵਿਵੇਕੀ ਬਣ ਜਾਣਗੇ, ਤੇ ਜੇ ਜਜ਼ਬਾਤੀ ਹੋ ਕੇ ਫੈਸਲੇ ਲਓਗੇ ਮਗਰ ਲੱਗੇ ਤੇ ਹੈ ਹੀ ਜਜ਼ਬਾਤੀ, ਉਹਨਾਂ ਨੇ ਜਜ਼ਬਾਤੀ ਰਹਿਣਾ, ਤੁਹਾਨੂੰ ਵੱਖਰੇ ਐਂਗਲ ਤੋਂ ਵੱਖਰੇ ਤਰੀਕੇ ਨਾਲ ਪੁਆਇੰਟ ਆਫ ਵਿਊ ਵੱਖਰੇ ਤੋਂ ਵੱਖਰੇ ਨਜ਼ਰੀਏ ਤੋਂ ਸੋਚਣਾ ਪੈਣਾ, ਫਿਰ ਕੋਈ ਤਰੱਕੀ ਵਾਲਾ ਰਾਹ ਲੱਭਣਾ। ਤੇ ਇੱਥੇ ਤੱਕ ਗੱਲ ਹੋ ਗਈ ਕਿਸਾਨਾਂ ਦੀ, ਪਰ ਇਹ ਚੇਤਾ ਰੱਖਿਓ ਅਗਲੀ ਗੱਲ ਵੀ ਨਾਲ ਹੀ ਕਰ ਰਿਹਾ, ਬਈ ਜ਼ਿੰਦਗੀ ਦੇ ਫੈਸਲੇ ਜਿਹੜੇ ਵੀ ਲੈਣੇ ਨੇ ਉਹਦੇ ਵਿੱਚ ਜਜ਼ਬਾਤ ਹਾਵੀ ਨਹੀਂ ਹੋਣ ਦੇਣੇ। ਕਿਸਾਨਾਂ ਦਾ ਮਸਲਾ ਤੇ ਚਲੋ ਚੱਲਿਆ ਜਾਂ ਕਿੰਨਾ ਚਿਰ ਚੱਲਦਾ ਇਹ ਤੇ ਪਤਾ ਲੱਗਦਾ ਰਹੇਗਾ, ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਇਹ ਸੁਭਾਅ ਬਣਾਈਏ ਕਿ ਜਜ਼ਬਾਤੀ ਹੋ ਕੇ ਫੈਸਲੇ ਨਹੀਂ ਲੈਣੇ, ਇਹਨੂੰ ਵਰਤਣਾ, ਵਿਵੇਕੀ ਹੋ ਕੇ ਫੈਸਲੇ ਲੈਣੇ। ਵਿਵੇਕੀ ਕੌਣ ਹੁੰਦਾ ਹੈ? ਧਿਆਨ ਨਾਲ ਸਮਝਿਓ, ਵਿਵੇਕੀ ਹੁੰਦਾ ਹੈ ਜਿਹੜਾ ਗਲਤ ਠੀਕ ਪਰਖ ਲੈਂਦਾ ਹੈ, ਵਿਚਾਰ ਕਰ ਲੈਂਦਾ ਹੈ। ਜਿਹੜੇ ਲੋਕ ਜਜ਼ਬਾਤੀ ਹੁੰਦੇ ਹੈ, ਜਜ਼ਬਾਤੀ ਫੈਸਲੇ ਜਿਹੜੇ ਹੈ ਉਹ ਬਹੁਤ ਨੁਕਸਾਨ ਕਰਦੇ ਹੈ, ਇਮੋਸ਼ਨ ਜਿਹੜੇ ਨੇ ਸਾਡੇ ਤੇ ਹਾਵੀ ਹੋ ਜਾਂਦੇ ਹੈ, ਪਰ ਇਮੋਸ਼ਨ ਹਾਵੀ ਨਹੀਂ ਹੋਣ ਦੇਣੇ, ਡਰਾਈਵ ਕਰਨਾ ਇਹਨਾਂ ਨੂੰ, ਅੰਦਰੋਂ ਜਜ਼ਬਾਤ ਉੱਠਦੇ ਹੈ ਉਹਨਾਂ ਤੇ ਕਾਬੂ ਪਾ ਕੇ ਰੱਖਣਾ, ਆਪਣੇ ਇਮੋਸ਼ਨਸ ਤੇ ਆਪਣੇ ਜਜ਼ਬਾਤਾਂ ਤੇ ਕਾਬੂ ਪਾ ਕੇ ਰੱਖਣਾ ਹੈ। ਡਰਾਈਵ ਕਰੇ ਸਾਡਾ ਦਿਮਾਗ, ਸਾਡੀ ਸਮਝ, ਸਾਡੀ ਅਕਲ, ਇਹ ਅੱਗੇ ਲੱਗੇ, ਦਿਮਾਗ ਨੂੰ ਵਰਤ ਕੇ ਚੱਲਣਾ, ਨਹੀਂ ਤੇ ਭਾਈ ਬਹੁਤ ਸਾਰੇ ਫੈਸਲੇ ਜਦੋਂ ਅਸੀਂ ਜਜ਼ਬਾਤੀ ਹੋ ਕੇ ਕਰਾਂਗੇ ਉਹਦਾ ਫਿਰ ਨੁਕਸਾਨ ਹੋਏਗਾ। ਸਾਡੀ ਜ਼ਿੰਦਗੀ ਦੇ ਵਿੱਚ ਵੀ ਇੱਦਾਂ ਹੀ, ਬੜੇ ਬੰਦੇ ਆ ਕੇ ਮਿਲਦੇ ਹੈ, ਕਈ ਵਾਰੀ ਕਈਆਂ ਨਾਲ ਗੱਲਬਾਤ ਕਰਦੇ ਰਹੀਦਾ, ਭਾਈ ਸਾਹਿਬ ਦੱਸੋ ਕੋਈ ਤਰੀਕਾ, ਆਹ ਸਾਡੀ ਪ੍ਰੋਬਲਮ ਪਈ ਹੈ, ਇਹਦਾ ਅਸੀਂ ਕਿਵੇਂ ਕਰੀਏ? ਤੇ ਮੈਂ ਉਹਨੂੰ ਗੱਲ ਕਰਦਾ ਹੁੰਦਾ, ਭਰਾਵਾ ਇਹ ਮਸਲੇ ਦਾ ਹੱਲ ਮੈਂ ਕਿੱਦਾਂ ਕਰ ਸਕਦਾ, ਮੈਂ ਤੇਰੇ ਅੰਦਰ ਤੇ ਬੜਿਆ ਨਹੀਂ, ਹੁਣ ਮੈਂ ਤੈਨੂੰ ਕਹਿ ਦਵਾਂ ਵੀ ਹਾਂ ਤੂੰ ਇੱਦਾਂ ਕਰਕੇ ਘਰ ਵਾਲੀ ਤੰਗ ਕਰਦੀ ਹੈ ਛੱਡ ਦੇ, ਇੱਦਾਂ ਮੈਂ ਕਿਹਾ ਮੈਂ ਤੈਨੂੰ ਕਿਵੇਂ ਸਲਾਹ ਦੇ ਸਕਦਾ? ਘਰ ਵਾਲਾ ਤੰਗ ਕਰਦਾ ਬੀਬੀ ਤੂੰ ਛੱਡ ਦੇ ਏਦਾਂ ਦੀ ਬੰਦਾ ਸਲਾਹ ਕਿਵੇਂ ਦੇਵੇ ਦੱਸੋ ਹੁਣ ਹੁਣ ਮੈਨੂੰ ਕੀ ਪਤਾ ਤੇਰਾ ਨਿਆਣਿਆਂ ਨਾਲ ਕਿੰਨਾ ਪਿਆਰ ਹੈ ਬਾਅਦ ਚ ਰੋਣਾ ਤੂੰ 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 ਸਾਰਾ ਕੁਝ ਸੋਚ ਤੂੰ ਆਪਣਾ ਦਿਮਾਗ ਵਰਤ ਤੂੰ ਪੂਰੀ ਪਿਕਚਰ ਵੇਖ ਜੋੜ ਘਟਾਓ ਕਰ ਵੀ ਅੱਜ ਤੂੰ ਅੱਡ ਹੋਣ ਦਾ ਫੈਸਲਾ ਲੈਣ ਲੱਗਾ ਬੱਚਿਆਂ ਵੇਲਾ ਸਰਜੂ ਨਿਆਣਿਆਂ ਵੇਲਾ ਗੁਜ਼ਾਰਾ ਕਰ ਲਏਗਾ ਜੇ ਅੱਜ ਫੈਸਲਾ ਲੈ ਕੇ ਕੱਲ੍ਹ ਨੂੰ ਪਛਤਾਉਣਾ ਹੈ ਤੇ ਫਿਰ ਫੈਸਲਾ ਲੈ ਦਾ ਕੀ ਫਾਇਦਾ ਪਹਿਲਾਂ ਤੁਸੀਂ ਪੂਰੀ ਪਿਕਚਰ ਵੇਖ ਲਓ ਆਉਣ ਵਾਲੇ ਸਮੇਂ 'ਚ ਕੀ ਹੋਊ ਅੱਜ ਅਸੀਂ ਫੈਸਲਾ ਤੇ ਲੱਗੇ ਆ ਲੈਣ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜੋੜ ਘਟਾਓ ਕਰਿਆ ਕਰੋ ਵੀ ਕੀ ਇਹਦਾ ਸਿੱਟੇ ਇਹਦੇ ਕੀ ਨਿਕਲਣਗੇ ਆਉਣ ਵਾਲੇ ਸਮੇਂ 'ਚ ਕੀ ਹੋਊ ਇਹ ਥੋੜ੍ਹਾ ਹੋਊ ਮੈਂ ਰਜਾਈ 'ਚ ਮੂੰਹ ਦੇ ਕੇ ਰੋਂਦਾ ਰਵਾਂ ਵੀ ਮੇਰੇ ਨਾਲ ਖਲਾਰਾ ਪੈ ਗਿਆ ਮੈਂ ਉੱਜੜ ਗਿਆ ਬਸ ਜਿਹੜੇ ਡਿਸੀਜਨ ਲੈਣੇ ਨੇ ਉਹ ਸੋਚ ਸਮਝ ਕੇ ਲਓ ਜਾਗ ਕੇ ਲਓ ਜਿਹਨੂੰ ਅਸੀਂ ਕਹਿੰਦੇ ਹਾਂ ਅੱਖਾਂ ਖੋਲ੍ਹ ਕੇ ਜਿਉ ਜਿਹਨੂੰ ਅਸੀਂ ਕਹਿੰਦੇ ਹਾਂ ਕਬੀਰ ਸੁੱਤਾ ਕਿਆ ਕਰੇ ਤੂੰ ਸੁੱਤਾ ਪਿਆ ਤੇ ਸੁੱਤੀਆਂ ਰੂਹਾਂ ਹੁੰਦੀਆਂ ਜੀ ਭੈਣੋ ਭਰਾਵੋ ਸੁੱਤੇ ਬੰਦੇ ਹੁੰਦੇ ਆ ਕਈਆਂ ਦੇ ਕੋਲ ਕਿੰਨਾ ਕਿੰਨਾ ਚਿਰ ਬਹਿ ਕੇ ਗੱਲ ਕਰਦੇ ਰਹਿੰਦਾ ਉਹਦਾ ਦਿਮਾਗ ਸੁੱਤਾ ਪਕੜ ਹੀ ਨਹੀਂ ਕਰਦਾ ਪੜ੍ਹੇ ਲਿਖੇ ਬੰਦਿਆਂ ਨੂੰ ਇੱਥੇ ਮੈਂ ਮਿਲਦਾ ਕਈ ਅਨਪੜ੍ਹ ਬੰਦੇ ਹੈ ਦੇਸੀ ਬੰਦੇ ਹੈ ਸਿੱਧੇ ਬੰਦੇ ਹੈ ਇੱਥੇ ਕਦੀ ਕਦੀ ਗੱਲ ਕਰੀਦੀ ਹੈ ਤੇ ਉਹਨਾਂ ਦੇ ਗੱਲ ਪਕੜ ਚ ਆਉਂਦੀ ਹੈ ਇੰਨਾ ਦਿਮਾਗ ਕੰਮ ਕਰਦਾ ਉਹਨਾਂ ਦਾ ਇੱਕ ਇੱਕ ਨੁਕਤਾ ਜਿਹੜਾ ਹੈ ਬੜੇ ਵਧੀਆ ਤਰੀਕੇ ਨਾਲ ਸਮਝਦੇ ਹੈ ਪਰ ਕਈ ਬੰਦਿਆਂ ਨੂੰ ਜਿਹਨਾਂ ਨੂੰ ਅਸੀਂ ਵਧੀਆ ਸਮਝਦੇ ਹਾਂ ਵਧੀਆ ਕੌਣ ਹੈ ਪੱਗ ਵਧੀਆ ਬੰਨੀ ਹੈ ਇਹ ਦਾੜੀ ਦੂੜੀ ਚੰਗੀ ਤਰ੍ਹਾਂ ਬੰਨ ਕੇ ਇਹ ਪੂਰਾ ਟਿਚਨ ਹੋ ਕੇ ਆਇਆ ਅਮੀਰ ਬੰਦਾ ਹੈ ਬੜੇ ਵਧੀਆ ਵਧੀਆ ਬੰਦੇ ਮਿਲਦਾ ਹੈ ਆਪਾਂ ਇਹ ਮੰਨਦੇ ਹਾਂ ਨਾ ਵੀ ਅੱਜ ਤੇ ਬਈ ਬੜੇ ਵਧੀਆ ਵਧੀਆ ਬੰਦੇ ਮਿਲਣਾ ਹੈ ਅੱਜ ਤੇ ਦੇਸੀ ਜੇ ਬੰਦੇ ਮਿਲਣਾ ਹੈ ਵੀ ਦੇਸੀ ਬੰਦੇ ਕੀ ਸੀ ਭਲਾ ਵੀ ਸਿੰਪਲ ਜੇ ਕੱਪੜੇ ਪਾਏ ਸੀ ਖੇਸ ਜਿਹਾ ਮੋਢੇ ਦੇ ਰਿਹਾ ਸੀ ਦਾੜੀ ਦੂੜੀ ਚੱਜ ਤਰ੍ਹਾਂ ਵਾਹੀ ਦੀ ਸੀ ਪੱਗ ਵੀ ਉਈ ਪਰਦਾ ਜਿਹਾ ਬੰਨਿਆ ਹੋਇਆ ਸੀ ਇਹ ਦੇਸੀ ਬੰਦਾ ਆਇਆ ਸੀ ਤੇ ਅੱਜ ਬੜੇ ਵਧੀਆ ਵਧੀਆ ਬੰਦੇ ਆਏ ਪਰ ਮੈਂ ਮੇਰੇ ਵਧੀਆ ਦਾ ਤੇ ਘਟੀਆ ਦਾ ਠੀਕ ਠੀਕ ਦਾ ਮੇਰਾ ਤੇ ਨਜ਼ਰੀਆ ਹੀ ਵੱਖਰਾ ਹੈ ਵੀ ਵਧੀਆ ਮਤਲਬ ਜਿਹਦੀ ਅੰਡਰਸਟੈਂਡਿੰਗ ਵਧੀਆ ਉਹ ਪਰਦੇ ਵਾਲਾ ਵੀ ਹੁੰਦਾ ਹੈ ਉਹ ਕਾਲਾ ਪੀਲਾ ਵੀ ਹੁੰਦਾ ਹੈ ਉਹ ਦੇਸੀ ਵੀ ਹੁੰਦਾ ਹੈ ਸੱਚਾਈ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੱਸਦਾ ਜਿਹੜੇ ਵਧੀਆ ਦਿਸਦੇ ਹੈ ਸੱਚੀ ਉਹਨਾਂ ਦਾ ਉਹ ਇੰਨੇ ਵਧੀਆ ਹੈ ਨਹੀਂ ਉਹਨਾਂ ਦੀ ਸਮਝ ਦਾ ਪੱਧਰ ਬਹੁਤ ਛੋਟਾ ਤੇ ਜਿਹੜੇ ਜਮੇ ਹੀ ਦੇਸੀ ਜੇ ਦਿਸੀ ਜਾਂਦੇ ਆ ਉਹਨਾਂ ਨੂੰ ਗੱਲ ਛੇਤੀ ਪਕੜ ਚ ਆ ਰਹੀ ਉਹਨਾਂ ਦੇ ਸਮਝ ਚ ਆਈ ਜਾਂਦੀ ਹੈ ਗੱਲ ਉਹ ਇੱਕ ਦਬ ਸਮਝ ਰਹੇ ਹੁੰਦੇ ਤੇ ਮੈਂ ਤੇ ਇਹ ਸੋਚਣਾ ਹੀ ਕਦੇ ਨਹੀਂ ਮੰਨਦਾ ਹੁੰਦਾ ਵੀ ਆ ਜੀ ਬੜਾ ਪੜ੍ਹਿਆ ਲਿਖਿਆ ਟੱਬਰ ਹੈ ਜੀ ਆ ਪ੍ਰੋਫੈਸਰ ਹੈ ਜੀ ਆ ਵਕੀਲ ਆਏ ਸੀ ਦੋ ਅੱਜ 10 ਵਕੀਲ ਬਹਿ ਕੇ ਮਿਲ ਰਹੇ ਸੀ ਜ਼ਰੂਰੀ ਨਹੀਂ ਹੈਗਾ ਉਹਨਾਂ ਦਾ ਸਮਝ ਦਾ ਪੱਧਰ ਵੀ ਉਹ ਹੋਵੇ ਉਹ ਤੇ ਜਮਾਂ ਹੀ ਕਈ ਦੇਸੀ ਗੱਲਾਂ ਕਰਦੇ ਇੱਧਰ ਵਾਲੇ ਪਾਸੇ ਤੇ ਪਤਾ ਹੀ ਕੱਖ ਨਹੀਂ ਹੁੰਦਾ ਤਾਂ ਕਰਕੇ ਹਮੇਸ਼ਾ ਅਕਲ ਵਾਲੇ ਹੋ ਕੇ ਸਮਝਦਾਰ ਹੋ ਕੇ ਜ਼ਿੰਦਗੀ ਜਿਉਣੀ ਬੇਸਮਝ ਹੋ ਕੇ ਦਬਾਅ ਤੋਂ ਕੰਮ ਲੈਣਾ ਇਹਨੂੰ ਵਰਤਣਾ ਹੈ ਜਜ਼ਬਾਤ ਨੇ ਜਿਹੜੇ ਉਹ ਤੇ ਉੱਠਦੇ ਨੇ ਅੰਦਰ ਪਰ ਆਪਣੇ ਆਪ ਇਹਨੂੰ ਹਾਵੀ ਕਰਕੇ ਰੱਖਣਾ ਕਾਬੂ ਕਰਕੇ ਰੱਖਣਾ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਉਹ ਸਵਾਮੀ ਉਹ ਗਿਆਨ ਹੈ ਉਹਨੂੰ ਸਿਰ ਤੇ ਰੱਖੋ ਸੋ ਦੁੱਖ ਕੈਸਾ ਪਾਗ ਅੱਗੇ ਪੜੋ ਭਗਤੀ ਬੋਲ ਕੇ ਬੋਲ ਨਾ ਜਾਣਾ ਮਾਇਆ ਮਦ ਮਾਤਾ
ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਜੀਤ ਨਾ ਆਵੇ
ਇੱਥੇ ਗਿਆਨ ਨੂੰ ਇਹਨੂੰ ਪੰਗਤੀ ਨੂੰ ਤਾਂ ਤੁਸੀਂ ਗਿਆਨ ਨੂੰ ਕੰਸਨਟ੍ਰੇਟ ਕਰਿਓ ਗਿਆਨ ਵਾਲੇ ਪਾਸੇ ਨੂੰ ਲਾ ਕੇ ਵੇਖਿਓ ਵੀ ਸਿਰ ਦੇ ਉੱਤੇ ਜਿਹਦੇ ਅਗਿਆਨ ਹੈ ਅਕਲ ਹੈ ਸੱਚਾ ਗਿਆਨ ਹੈ ਜਿਹਦੇ ਸਿਰ ਤੇ ਹਾਵੀ ਹੈ ਉਹ ਵੇਖਿਓ ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਚਿੱਤ ਚੇਤੇ ਵੀ ਨਹੀਂ ਅੰਦਰੋਂ ਕਿਤੇ ਹਮੇਸ਼ਾ ਚੜ੍ਹਦੀ ਕਲਾ ਚ ਰਹੇਗਾ ਅਕਲ ਹੀ ਇੰਨੀ ਹੈ ਫਿਰ ਕੀ ਹੋ ਗਿਆ ਕਿਧਰੇ ਨਹੀਂ ਮਰਦੇ ਵਿਚਾਰੇ ਨਹੀਂ ਬਣਨਾ ਮੈਂ ਪਿੱਛੇ ਜੇ ਵੀ ਬੋਲਿਆ ਮੈਂ ਕਿਹਾ ਇੱਦਾਂ ਜ਼ਰੂਰ ਕਿਤੇ ਇੱਦਾਂ ਕਹਿ ਦੋ ਲੁੱਟੇ ਗਏ ਕਰਦੇ ਬੱਚਿਆਂ 'ਚ ਹੀਣ ਭਾਵਨਾ ਆ ਜੇ ਕਿਤੇ ਇਹ ਕਹਿਣਾ ਪੈਣਾ ਪੁੱਤੋਏ ਕੋਈ ਨਹੀਂ ਕਰ ਲਾਂਗੇ ਕੋਈ ਪਰਵਾਹ ਨਹੀਂ ਕਿਧਰੇ ਨਹੀਂ ਮਰਦੇ ਆਪਾਂ ਇਹ ਕਿਹੜਾ ਵੜਜੂ ਸਾਡੇ ਖੇਤ 'ਚ ਇਹ ਕਿਹੜਾ ਵੜਜੂ ਸਾਡੀ ਜ਼ਮੀਨ 'ਤੇ ਇਹ ਕਿਹੜਾ ਆਜੂ ਇੱਥੇ ਤੁਹਾਨੂੰ ਹਿੰਮਤ ਭਰ ਕੇ ਰੱਖਣੀ ਪੈਣੀ ਕਿਤੇ ਇਹ ਨਾ ਬਣ ਜੇ ਵੀ ਹਾਏ ਅਸੀਂ ਤੇ ਗਏ ਸਾਨੂੰ ਤਾਂ ਲੁੱਟ ਲਿਆ ਅਸੀਂ ਤੇ ਮਰ ਗਏ ਆਹ ਸ਼ਬਦ ਨਹੀਂ ਕਹਿਣੇ ਸ਼ਬਦਾਂ ਦਾ ਅਸਰ ਸਾਡੇ ਮਨ ਤੇ ਗਹਿਰਾ ਪੈਂਦਾ ਬਹੁਤ ਡੂੰਘਾ ਅਸਰ ਸਾਡੇ ਮਨ ਦੇ ਉੱਤੇ ਸਾਡੇ ਸ਼ਬਦ ਪਾਉਂਦੇ ਹੈ ਇਹ ਨਹੀਂ ਕਦੇ ਕਹਿਣਾ ਕਦੇ ਵੀ ਨਹੀਂ ਏਦਾਂ ਦੇ ਸ਼ਬਦ ਵਰਤਣੇ ਪਰਵਾਹ ਨਹੀਂ ਕੋਈ ਕੋਈ ਗੱਲ ਨਹੀਂ ਅੱਗੇ ਜਿਹੜਾ ਮੈਸੇਜ ਦੇਣਾ ਨਾ ਉਹ ਸਹੀ ਦੇਣਾ, ਬੱਚਿਆਂ ਤੱਕ ਜਿਹੜਾ ਮੈਸੇਜ ਸਹੀ ਜਾਣਾ ਚਾਹੀਦਾ। ਮਰਨਾ ਚੀਤ ਦਾ ਆਵੇ, ਮਰੇ ਮਰੇ ਦੇ ਬੰਦੇ ਨਹੀਂ ਹੁੰਦੇ, ਕਈ ਕਈ ਹੈ ਜਿਉਂਦੇ ਜਿਉਂਦੇ ਹੁੰਦੇ ਆ, ਕਈ ਮਰੇ ਮਰੇ ਹੁੰਦੇ ਆ। ਜਦੋਂ ਤੁਸੀਂ ਮਰਜ਼ੀ ਗੱਲ ਕਰ ਲਓ ਕਿਵੇਂ ਬਸ ਜੀ ਬਸ ਜੀ, ਤੇ ਕਈ ਹਾਜੀ ਗੱਲ ਹੀ ਨਹੀਂ ਪਈ। ਤੁਸੀਂ ਕਈਆਂ ਨੂੰ ਫੋਨ ਕਰੋ, ਹਾਂ ਬਈ ਕਿਵੇਂ, ਫਿਰ ਆ ਜਾਂਦਾ ਪਤਾ ਲੱਗ ਜਾਂਦਾ, ਫਿਰ ਆ ਜਾਂਦਾ, ਕਈਆਂ ਨੂੰ ਆ ਗਏ ਬਸ ਐਂ ਪਤਾ ਲੱਗਦਾ ਵੀ ਆ ਗਿਆ। ਅੱਛਾ ਕੋਈ ਨੀ ਫਿਰ ਮੈਂ ਕਰ ਲੂ, ਜੇਕਰ ਕੋਈ ਮੈਂ ਕਰੂ ਗੱਲ ਕਿਹੜੀ, ਇੱਕ ਇੰਨਾ ਫਰਕ ਨਹੀਂ ਇਸ ਗੱਲ। ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਤੁਸੀਂ ਗੱਲ ਕਰਨ ਦੇ ਵਿੱਚ ਸਟਾਈਲ ਚ ਵੇਖੋ। ਇੱਕ ਬੰਦੇ ਨੂੰ ਤੁਸੀਂ ਕਹਿੰਦੇ ਆ ਦਿੱਲੀ ਜਾਣਾ, ਉਹ ਕਹਿੰਦਾ ਅੱਛਾ ਮਤਲਬ ਇਹ ਹੈ ਵੀ ਮੰਨ ਲਓ ਦਿੱਲੀ 12 ਵਜੇ ਪਹੁੰਚਣਾ ਹੈ, ਹਾਂ ਫਿਰ 6 ਵਜਦੇ ਨੂੰ ਤਾਂ ਤੁਰਨਾ ਹੀ ਪਊ, 6-7 ਵਜੇ ਤੁਰਾਂਗੇ, ਰੋਟੀ ਰਾਟੀ ਖਾਣੀ, ਚਲੋ 4 ਵਜੇ ਉੱਠਾਂਗੇ, ਫਿਰ ਰੋਟੀ ਰਾਟੀ ਖਾ ਕੇ ਤਿਆਰੀ ਕਰਨੀ ਪਊ, 6 ਵਜੇ ਨਿਕਲਾਂਗੇ, ਕੱਲ੍ਹ ਕਰ ਕਰਾ ਕੇ 11 ਵਜਦੇ ਨੂੰ ਪਹੁੰਚਾਂਗੇ, 4 ਘੰਟੇ ਅੱਛਾ 4 ਘੰਟੇ ਉੱਥੇ ਵੀ ਲੱਗਣਗੇ, 3 ਵਜ ਜਾਣਗੇ, ਫਿਰ ਹੌਲੀ ਹੌਲੀ 8 ਵਜੇ ਨੂੰ ਘਰ ਬਣਾਂਗੇ। ਨਾਲ ਹੌਕਾ ਲੈ ਕੇ ਗੱਲ ਕਰਾਂ, ਅੱਛਾ 8 ਵਜ ਜਾਣਗੇ। ਅੱਛਾ ਇੱਕ ਨੂੰ ਕਹੋ ਵੀ ਸਵੇਰੇ ਜਾਣਾ ਹੈ, ਉਹ ਗੱਲ ਹੀ ਕੋਈ ਨਹੀਂ, ਮਤਲਬ 6 ਵਜੇ ਨਿਕਲਣਾ, 11 ਵਜਦੇ ਨੂੰ ਉੱਥੇ, 3 ਵਜਦੇ ਨੂੰ ਨਿਬੇੜ ਕੇ ਕੰਮ ਆਹ ਲੈ, 8 ਵਜਦੇ ਨੂੰ ਘਰੇ, ਤਾਂ ਪਤਾ ਨਹੀਂ ਲੱਗਦਾ ਇੰਨੇ ਨਾਲ ਗੱਲ ਸੇਮ ਹੀ ਹੈ। ਪਰ ਇੱਕ ਉਤਸ਼ਾਹ ਵਾਲਾ ਬੰਦਾ ਕਹਿ ਰਿਹਾ, ਇੱਕ ਮਰਿਆ ਪਿਆ ਬੰਦਾ ਕਹਿ ਰਿਹਾ, ਇੱਕ ਆਲਸੀ ਕਹਿ ਰਿਹਾ, ਇੱਕ ਕੈਮ ਕਹਿ ਰਿਹਾ, ਗੱਲ ਹੀ ਕੋਈ ਨਹੀਂ, ਇਹ ਗਏ ਤੇ ਇਹ ਆਏ। ਹੁਣ ਇਹ ਕੀ ਹੈ, ਮਰਨਾ ਚੀਤ ਦਾ, ਮਰੇ ਮਰੇ ਕਿੱਥੇ ਹੁੰਦੇ ਆ, ਉਹ ਤਾਂ ਕੈਮ ਕੈਮ ਹੁੰਦੇ ਆ, ਉਹ ਤੇ ਇਹ ਹੁੰਦੇ ਆ ਨਜ਼ਾਰੇ ਚ ਪੂਰੇ ਚ, ਕਿਉਂਕਿ ਗਿਆਨ ਦੇ ਰਾਹ ਤੇ ਤੁਰੇ ਹੋਏ ਆ ਨਾ ਭਾਈ, ਸਮਝ ਦੇ ਰਾਹ ਤੇ ਤੁਰੇ ਹੋਏ ਆ। ਮੈਂ ਅੱਜ ਸਵੇਰੇ ਦਰਬਾਰ ਚ ਆਇਆ, ਅਲੰਦਕਾਰ ਜਸੀ ਇੱਥੇ ਕਿਸੇ ਦੇ, ਚਲੋ ਮੈਨੂੰ ਵੀ ਉਹ ਜਾਣਦੇ ਵੀ ਹੈ, ਮੈਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਇੱਥੇ ਹੋ ਤੇ ਅਲੰਦਕਾਰ ਜਾਂਦੇ, ਚਲੋ ਆ ਜਾਓ। ਮੈਂ ਆਇਆ ਸਿੰਪਲ ਜਿਹਾ, ਉਹਨਾਂ ਨੇ ਸਾਦਾ ਜਿਹਾ ਵਿਆਹ ਕੀਤਾ ਜੋੜੀ, ਕੁੜਤਾ ਪਜਾਮਾ ਮੁੰਡੇ ਨੇ ਪਾਇਆ, ਸਿੰਪਲ ਜੀ ਜੈਕਟ, ਸਿੱਧੀ ਜੀ ਦਸਤਾਰ ਨੀਲੇ ਰੰਗ ਦੀ, ਲੜਕੀ ਵੀ ਏਦਾਂ ਹੀ, ਤੇ ਉਹਨਾਂ ਦੀਆਂ ਲਾਵਾਂ ਦੇ ਵਿੱਚ ਮੈਂ ਬੈਠਾ ਸੀ। ਅਨੰਦ ਕਾਰਜ ਹੋ ਰਹੇ ਸੀ। ਮੈਂ ਕਈ ਵਾਰੀ ਸੋਚਿਆ, ਸੋਚਦਾ ਅਸੀਂ ਲੋਕਾਂ ਨੂੰ ਕਹਿ ਦਿੰਦੇ ਹਾਂ ਵੀ ਲੋਕੀ ਅਨੰਦ ਕਾਰਜਾਂ ਤੇ ਜਾਂਦੇ ਨਹੀਂ, ਕਈ ਵਾਰੀ ਕਹਿੰਦੇ ਆ ਅਸੀਂ ਉਲਾਂਭਾ ਦਿੰਦੇ ਹਾਂ, ਪਰ ਮੈਂ ਅੱਜ ਸੋਚਿਆ ਇੱਥੇ ਬੈਠਾ, ਮੈਂ ਕਿਹਾ ਵੀ ਯਾਰ ਸੱਚਾਈ ਇਹ ਹੈ ਵੀ ਅਨੰਦ ਕਾਰਜਾਂ ਦੇ ਉੱਤੇ ਸਾਨੂੰ ਕੋਈ ਚੱਜ ਦੀ ਗੱਲ ਸਮਝਾਵੇ ਤੇ ਸਹੀ, ਖਿੱਚ ਤੇ ਪਵੇ, ਮੱਥਾ ਤੇ ਟੇਕ ਲੈਂਦਾ ਅਗਲਾ, ਮੁੜ ਕੇ ਕਰਾਉਣ ਵਾਲੇ ਵੀ ਕਾਹਲੇ ਤੇ ਕਰਨ ਵਾਲੇ ਉਹ ਦੂ ਕਾਹਲੇ, ਉਹ ਵੀ ਕਹਿੰਦੇ ਛੇਤੀ ਨਿਬੜੇ ਤੇ ਕਰਨ ਵਾਲੇ ਵੀ ਕਹਿੰਦੇ ਹੁੰਦੇ ਨੇ ਛੇਤੀ ਨਿਬੜੇ, ਤੇ ਸੁਣੇ ਬੰਦਾ ਕੀ। ਤੁਸੀਂ ਮੈਨੂੰ ਦੱਸੋ ਵੀਰੋ, ਇੱਥੇ ਦੀਵਾਰ ਚੱਲ ਰਿਹਾ, ਮੈਂ ਕਹਾਂ ਵੀ ਹੁਣ ਆਪਾਂ ਅਨੰਦ ਕਾਰਜ ਕਰਨ ਲਏ ਨੇ, ਇੱਕ ਸਾਰੇ ਜਿਹੜੇ ਬੈਠੋ ਕਿਸੇ ਨਹੀਂ ਬੈਠੋ, ਬੋਲੋ ਜਰਾ, ਆਪਾਂ ਇੱਦਾਂ ਹੀ ਚੱਲੂ, ਦੁਆਰ ਨਹੀਂ ਚੱਲੀ ਜਾਊ, ਨਾਲ ਗੱਲਾਂ ਕਰੀ ਚੱਲਾਂਗੇ, ਨਾਲ ਨਾਲ ਅਨੰਦ ਕਾਰਜ ਵੀ ਹੋਣਗੇ, ਹਰ ਸ਼ਬਦ ਦੀ ਵਿਆਖਿਆ ਕਰਦੇ ਆ, ਤੇ ਕਿਉਂ ਨੀ ਬਹਿ ਕੇ ਸੁਣਨਗੇ, ਭਾਵੇਂ 5000 ਬੰਦਾ ਭਾ ਲਓ, ਉਹ ਕਹਿਣਗੇ ਅੱਛਾ ਸਾਰੇ ਅਨੰਦ ਕਾਰਜ ਦੀ ਵਿਆਖਿਆ ਕਰੋਗੇ, ਵਿਆਹ ਹੋਆ ਮੇਰੇ ਬਾਬਲਾ ਸ਼ੁਰੂ ਤੋਂ ਪੱਲੇ ਤੇ ਅੰਡੇ ਲਾਗੀ ਵਾਲਾ ਸ਼ਬਦ, ਫਿਰ ਪਹਿਲੀ ਦੂਜੀ ਲਾਵ ਸਾਰੇ ਸਾਰੇ ਸ਼ਬਦਾਂ ਦੀ ਨਾਲ ਨਾਲ ਵੀ ਕੀ ਇਹਦਾ ਮਤਲਬ, ਆਪੇ ਸੁਣਨ ਲੱਗ ਜਾਂਦਾ। ਮੈਂ ਨੋਟ ਕਰਦਾ ਹੁੰਦਾ ਅਨੰਦ ਕਾਰਜਾਂ ਵਿੱਚ ਇੱਥੇ ਬੈਠੇ ਹੋਈਦਾ, ਕਈ ਵਾਰੀ ਏਦਾਂ ਕੋਈ ਇੱਧਰ ਨੂੰ ਮੂੰਹ ਵੇਖਦੇ, 5 ਮਿੰਟ ਮੈਂ ਕਈ ਵਾਰੀ ਮਾਈਕ 'ਚ ਬੋਲੂ, ਅੱਛਾ ਏਦਾਂ ਏਦਾਂ ਭਾਈ ਏਦਾਂ ਇਕੱਠੇ ਰਹਿਣਾ, ਅੰਡਰਸਟੈਂਡਿੰਗ ਬਣਾ ਕੇ ਰੱਖਣੀ, ਏਦਾਂ ਉਹ ਇੱਕਦਮ ਇਹ ਸੁਣਨ ਲੱਗ ਜਾਂਦੇ, ਜਿਹੜਾ ਨਹੀਂ ਵੀ ਸੁਣਦਾ ਹੁੰਦਾ ਉਹ ਵੀ ਸੁਣਨ ਲੱਗ ਜਾਂਦਾ, ਗੱਲ ਸਮਝਣ ਲੱਗ ਜਾਂਦਾ, ਪਰ ਸਮਝਾਉਣਾ ਸਾਨੂੰ ਪੈਣਾ ਹੈ, ਆਪੇ ਆ ਜੂ ਅਗਲਾ। ਪਰ ਅੱਜ ਸਾਡਾ ਹਾਲਾਤ ਇਹ ਹੈ, ਅਗਲਾ ਵੀ ਨਿਬੇੜਦਾ ਅਸੀਂ ਵੀ ਨਿਬੇੜਦੇ, ਸਮਝ ਨਹੀਂ ਆਉਂਦੀ। ਕੀਰਤਨ ਦੇ 4 ਸ਼ਬਦ ਪੜ੍ਹ ਲਏ ਹੈ, 5 ਪੜ੍ਹ ਲਏ ਹੈ, 10 ਪੜ੍ਹ ਲਏ ਹੈ, ਸ਼ਬਦਾਂ ਦੀ ਸੁਣਨ ਵਾਲਿਆਂ ਨੂੰ ਕੋਈ ਸਮਝ ਨਹੀਂ ਪਈ, ਸਮਝ ਵਾਲਾ ਤੇ ਕੋਈ ਇਕੱਤਾ ਵਿੱਚ ਗੁਰਬਾਣੀ ਨੂੰ ਸਮਝਦਾ ਹੁੰਦਾ। ਹੁਣ ਤਮਿਲ ਫਿਲਮ ਚੱਲਦੀ ਹੋਵੇ ਤੇ ਸਾਨੂੰ ਅਸੀਂ ਕਹਾਂਗੇ ਮੈਨੂੰ ਪੱਲੇ ਤੇ ਕੁਛ ਨਹੀਂ ਪੈਂਦਾ ਵੀ ਕੀ ਲਿਖਿਆ ਕੀ ਬੋਲਦੇ ਨੇ, ਇੰਗਲਿਸ਼ ਮੂਵੀ ਵਿੱਚ ਕੀ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ, ਅੰਗਰੇਜ਼ੀ ਖਬਰਾਂ ਕਿਹੜਾ ਸੁਣਦਾ, ਉਹ ਸੁਣਦਾ ਜਿਹੜਾ ਇੰਗਲਿਸ਼ ਜਾਣਦਾ, ਦੂਜਾ ਬੰਦਾ ਬੋਰ ਹੋ ਜਾਂਦਾ ਬੈਠਾ। ਸਾਡਾ ਅਸਲ ਚ ਮਨ ਨਾ ਲੱਗਣ ਦਾ ਕਾਰਨ ਇਹ ਹੈ ਗੁਰਬਾਣੀ ਸਾਨੂੰ ਸਮਝਦੀ ਆਉਂਦੀ, ਟਿਕਦਾ ਨਹੀਂ ਮਨ। ਤੇ ਕਦੇ ਕਦੇ ਮੈਂ ਅਨੰਦ ਕਾਰਜਾਂ ਤੇ ਆਵਾਂ ਨਾ, ਮੈਂ ਕਹਿੰਦਾ ਹੁੰਦਾ 4 ਲਾਵਾਂ ਤੇ ਉਹੀ ਹੈ, ਬਾਕੀ ਸ਼ਬਦ ਤੇ ਪਹਿਲਾਂ ਵੀ ਪੜ੍ਹੇ ਨੇ, ਪਰ ਹੁਕਮਨਾਮਾ ਤੇ ਸੁਣਾਂਗੇ ਕਿਹੜਾ ਆਉਂਦਾ ਹੈ। ਤੇ ਅੱਜ ਮੈਂ ਪੰਚਮ ਪਾਤਸ਼ਾਹ ਦਾ ਹੁਕਮਨਾਮਾ ਪਹਿਲਾਂ ਜਦੋਂ ਪੱਲੇ ਦੀ ਅਰਦਾਸ ਕੀਤੀ ਨਾ ਉੱਥੇ ਹੁਕਮਨਾਮਾ ਆਇਆ ਕੋਈ ਜਨ ਹਰਸਿਓ ਦੇਵੈ ਜੋਰ ਉਹ ਸ਼ਬਦ ਪੜ੍ਹਨ ਤੇ ਮੈਂ ਉਹਦੇ ਮਾਈਂਡ ਵਿੱਚ ਆਪਣੇ 'ਚ ਵਿਆਖਿਆ ਕਰ ਰਿਹਾ ਸੀ ਅੱਛਾ ਦੂਜਾ ਸ਼ਬਦ ਜਦੋਂ ਹੁਕਮਨਾਮਾ ਆਇਆ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਂਡੇ ਵਿੱਚ ਆਵੇ ਆਪਣੇ ਭਾਂਡੇ ਜੋ ਚੱਲੇ ਭਾਈ ਵਿਛੜ ਛੋਟਾ ਖਾਵੇ ਦੋਵੇਂ ਹੁਕਮਨਾਮੇ ਮੈਂ ਸੁਣੇ ਦੋਵਾਂ ਦੇ ਸ਼ਬਦ ਦੋਵੇਂ ਸ਼ਬਦਾਂ ਨੂੰ ਸੁਣਿਆ ਅਰਦਾਸ 'ਚ ਵੀ ਖੜਾ ਰਿਹਾ ਹੁਕਮਨਾਮਾ ਵੀ ਸੁਣਿਆ ਮੇਰੇ ਦਿਮਾਗ 'ਚ ਪੂਰੀ ਰੀਲ ਚੱਲਦੀ ਰਹੀ ਮੇਰਾ ਮਾਈਂਡ ਵਿਆਖਿਆ ਕਰਦਾ ਰਿਹਾ ਉਹਨਾਂ ਸ਼ਬਦਾਂ ਦੀ ਆਪਣੇ ਆਪ ਨੂੰ ਮੈਨੂੰ ਚੰਗਾ ਲੱਗੀ ਗਿਆ ਉਹ ਤੇ ਹੁਣ ਵੇਖੋ ਜਿਵੇਂ ਹੁਣ ਆਪਾਂ ਸ਼ਬਦ ਆਪਾਂ ਕਰ ਰਹੇ ਹਾਂ ਨਾ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਪਰ ਜਿਹੜਾ ਆ ਸ਼ਬਦ ਆਪਾਂ ਮੈਂ ਦੱਸਿਆ ਵੀ ਹੁਕਮਨਾਮਾ ਪੰਚਮ ਪਾਤਸ਼ਾਹ ਦਾ ਆਇਆ ਕੋਈ ਜਨ ਹਰਸਿਓ ਦੇਵੈ ਜੋਰ ਕੋਈ ਮੈਨੂੰ ਜੋੜੇ ਕਈ ਵਾਰੀ ਮੈਂ ਹੁਣ ਵੇਖੋ ਅੱਕਿਆ ਬੰਦਾ ਹੋਵੇ ਹੁਣ ਆਪਾਂ ਜਾਈਏ ਕਨੇਡਾ ਆਪਾਂ ਕਨੇਡਾ ਚਲੇ ਜਾਈਏ ਆਪਾਂ ਉੱਥੇ ਜਦੋਂ ਕੋਈ ਚੀਜ਼ ਕੋਈ ਖਾਧਾ ਖਾਣਾ ਕੁਝ ਵੀ ਖਾ ਲਿਆ ਮੂੰਗਫਲੀ ਖਾਧੀ ਲਿਫਾਫੇ 'ਚ ਪਾਈ ਬੈਗ 'ਚ ਪਾਈ ਏਦਾਂ ਕਰਕੇ ਖੋਲ੍ਹ ਕੇ ਤਾਕੀ ਤੇ ਵਗਾ ਕੇ ਵਾਰ ਵਾਰੀ ਪਿੱਛੋਂ ਪੁਲਿਸ ਵਾਲਿਆਂ ਨੂੰ ਪਤਾ ਲੱਗ ਗਿਆ ਗੱਡੀ ਰੋਕੀ ਉਹਨਾਂ ਨੇ ਚਲਾਨ ਕੱਟਤਾ ਇੱਕ ਚਲਾਨ ਕੱਟਤਾ ਮੁੜ ਕੇ ਗੱਡੀ ਰੋਕੀ ਬਾਥਰੂਮ ਉੱਥੇ ਲੱਗ ਗਏ ਸਾਈਡ ਦੇ ਉੱਤੇ ਇੱਕ ਹੋਰ ਚਲਾਨ ਕੱਟਤਾ ਅੱਗੇ ਜਾ ਕੇ ਲਾਈਟਾਂ ਕ੍ਰੋਸ ਕਰਕੇ ਇੱਕ ਹੋਰ ਚਲਾਨ ਕੱਟਤਾ ਫੜ ਕੇ ਲੈ ਗਏ ਤੇ ਆਪਾਂ ਅੱਕ ਕੇ ਨਹੀਂ ਕਹਿੰਦੇ ਹੁੰਦੇ ਓਏ ਕੋਈ ਮੈਨੂੰ ਦੱਸ ਦਵੇ ਇੱਥੇ ਚੱਲਣਾ ਕਿੱਦਾਂ ਹੈ ਇਹਦਾ ਕਾਨੂੰਨ ਕੀ ਹੈ ਕੰਟਰੀ ਦਾ ਮੈਨੂੰ ਦੱਸੋ ਕੋਈ ਮੈਂ ਤੇ ਬਾਹਲਾ ਫਸਿਆ ਪਿਆ ਉਲਝਿਆ ਪਿਆ ਮੈਂ ਤੇ ਮਹਾ ਵਿਖਿਆ ਚ ਫਸਿਆ ਪਿਆ ਮਹਾ ਵਿਖਿਆ ਮੈਂ ਤੇ ਬਾਹਲਾ ਉੱਠਾ ਮੈਨੂੰ ਕੋਈ ਸਮਝਾ ਦੇਵੇ ਮੈਂ ਤੇ ਇੱਥੇ ਵੀ ਚਲਾਨ ਕਟਾ ਲਿਆ ਇੱਥੇ ਵੀ ਚਲਾਨ ਕਟਾ ਲਿਆ ਇੱਥੇ ਵੀ ਮੇਰੇ ਤੋਂ ਤੇ ਗਲਤੀਆਂ ਤੇ ਗਲਤੀਆਂ ਹੀ ਹੋਈ ਜਾਂਦੀਆਂ ਮੈਨੂੰ ਪਤਾ ਨਹੀਂ ਮੈਨੂੰ ਕੋਈ ਸਮਝਾਵੇ ਸਮਝਦਾਰ ਸਮਝਾਵੇ ਜਾਣਿਆ ਹੋਇਆ ਮੈਨੂੰ ਵੀ ਸਮਝਾ ਦੇਵੇ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਆਪ ਜਾਣੇ ਤੇ ਮੈਨੂੰ ਜਣਾਵੇ ਆਪ ਸਮਝੇ ਮੈਨੂੰ ਸਮਝਾਵੇ ਆਪ ਪੜ੍ਹੇ ਮੈਨੂੰ ਪੜ੍ਹਾਵੇ ਆਪ ਸਿੱਖੇ ਮੈਨੂੰ ਸਿਖਾਵੇ ਆਪ ਲੱਗਿਆ ਹੋਵੇ ਮੈਨੂੰ ਲਾਵੇ ਜੋ ਆਪ ਜਪੈ ਆਪ ਜਾਣੇ ਸਮਝੇ ਅਵਰੈ ਨਾਮ ਜਪਾਵੇ ਸਮਝਾਵੇ ਔਖੇ ਆ ਭਾਈ ਸਾਨੂੰ ਜ਼ਿੰਦਗੀ ਜਿਉਣੀ ਨਹੀਂ ਆਉਂਦੀ ਸਾਨੂੰ ਚਾਚੀ ਨਹੀਂ ਸਾਨੂੰ ਅਕਲ ਹੀ ਨਹੀਂ ਕੋਈ ਸਮਝਾਵੇ ਉਦੋਂ ਫਿਰ ਇਹ ਆਵਾਜ਼ ਨਿਕਲਦੀ ਜਿਹੜੀ ਪੰਚਮ ਪਾਤਸ਼ਾਹ ਕਹਿੰਦੇ ਕੋਈ ਜਨ ਹਰਸਿਓ ਦੇਵੈ ਜੋਰ ਚਰਨ ਕਹੋ ਮੈਂ ਚਰਨ ਫੜਾਂ ਉਹਦੇ ਬੱਕੋ ਸੁਭ ਰਸਨਾ ਦੀਜਾ ਹੈ ਪ੍ਰਾਨ ਅਕੋਲ ਮੈਂ ਚਰਨ ਫੜ ਲਵਾਂ ਘੁੱਟ ਕੇ ਵੀ ਮੈਨੂੰ ਸ਼ੁਕਰ ਹੈ ਦੱਸ ਦੇ ਯਾਰ ਮੇਰੇ ਤੇ ਫਸਿਆ ਪਿਆ ਔਖਾ ਹੀ ਵਾਹਲਾ ਵੇ ਮੈਂ ਆਇਆ ਕਨੇਡਾ ਇੱਥੇ ਚਲਾਨ ਕੱਟਤਾ ਇੱਥੇ ਚਲਾਨ ਕੱਟਤਾ ਹੁਣ ਥਾਣੇ ਵਾਲੇ ਲੈ ਕੇ ਫੜ ਕੇ ਮੈਨੂੰ ਦੱਸ ਦੋ ਮੈਂ ਜ਼ਿੰਦਗੀ ਕਿਵੇਂ ਜੀਵਾਂ ਮੈਨੂੰ ਇੱਥੇ ਕਨੇਡਾ ਆ ਤੇ ਗਿਆ ਪਰ ਕਨੇਡਾ 'ਚ ਰਹਿਣ ਦਾ ਮੈਨੂੰ ਚੱਜ ਨਹੀਂ ਕਨੇਡਾ ਵਿੱਚ ਰਹਿਣਾ ਕਿੱਦਾਂ ਛੜਕ ਤੇ ਚੱਲਣਾ ਕਿੱਦਾਂ ਮੈਨੂੰ ਇੱਥੇ ਚੱਜ ਨਹੀਂ ਏਦਾਂ ਭਰਾਵੋ ਜਦੋਂ ਦੁਖੀ ਹੋ ਰਹੇ ਆ ਜ਼ਿੰਦਗੀ ਰਪੇਰਸੀ ਹੋਈ ਪਈ ਹੈ ਉਦੋਂ ਅਸੀਂ ਪੈਰ ਫੜ ਕੇ ਉਹਨਾਂ ਦੇ ਕਹਿਣਾ ਹੈ ਉਹ ਸਾਨੂੰ ਜ਼ਿੰਦਗੀ ਜਿਉਣ ਵਾਲੇ ਉਹ ਸਾਨੂੰ ਵੀ ਚੱਜ ਦੱਸ ਦਿਓ ਅਸੀਂ ਵੀ ਜ਼ਿੰਦਗੀ ਜੀ ਲਈਏ ਸਾਨੂੰ ਹੱਸਣਾ ਦੱਸ ਦੇ ਸਾਨੂੰ ਖੁਸ਼ ਰਹਿਣਾ ਦੱਸ ਦੇ ਅਸੀਂ ਵੀ ਪਰੇਸ਼ਾਨ ਰਹਿੰਦੇ ਹਾਂ ਅਸੀਂ ਵੀ ਦੁਖੀ ਰਹਿੰਦੇ ਹਾਂ ਸਾਨੂੰ ਵੀ ਜਿਉਣਾ ਆ ਜਾਏ ਅਸੀਂ ਤੇ ਕਹਿਣਾ ਸੀ ਉਹਨਾਂ ਲੋਕਾਂ ਵੱਲ ਵੇਖ ਕੇ ਗੋਰੇ ਜਿਹੜੇ ਰੱਜ ਕੇ ਜ਼ਿੰਦਗੀ ਜੀ ਕੇ ਜਾਂਦੇ ਹੱਸਦੇ ਆ ਖੁਸ਼ ਰਹਿੰਦੇ ਅਸੀਂ ਕਹਿੰਦੇ ਸਾਨੂੰ ਵੀ ਦੱਸ ਦਿਓ ਕਿਵੇਂ ਖੁਸ਼ ਰਹਿ ਲੈਂਦੇ ਹੋ ਜਾਂ ਹੱਸਦੇ ਰਹਿੰਦੇ ਹੋ ਹਰ ਵੇਲੇ ਡਿਊਟੀ ਕਿਵੇਂ ਖੁਸ਼ ਹੋ ਕੇ ਕਰਦੇ ਹੋ ਸਾਨੂੰ ਸਮਝਾ ਦਿਓ ਮਾੜਾ ਜਿਹਾ ਅਸੀਂ ਵੀ ਜੀ ਕੇ ਵੇਖ ਲਈਏ ਸਾਨੂੰ ਵੀ ਜ਼ਿੰਦਗੀ ਜਿਉਣੀ ਆ ਜੇ ਕਿਤੇ ਚੱਜ ਸਾਨੂੰ ਵੀ ਆ ਜੇ ਹੁਣ ਸੁਣਿਓ ਚਰਨ ਕਹੋ ਬਕੋ ਸੁਭ ਰਸਨਾ ਦੀਜਹਿ ਪ੍ਰਾਨ ਅਕੋਰ ਮੈਂ ਪੈਰ ਆਪਣੇ ਸਾਹ ਭੇਟ ਕਰਦੇ ਆ ਇੰਨਾ ਪਿਆਰ ਫਿਰ ਜਿਹੜਾ ਤੂੰ ਮੈਨੂੰ ਗਿਆਨ ਦਵੇ ਮਨ ਤਨ ਨਿਰਮਲ ਕਰਤ ਕਿਆਰੋ ਜਿਵੇਂ ਨਾ ਆਪਾਂ ਕਿਆਰਾ ਬਣਾ ਕੇ ਵਿੱਚ ਫਸਲ ਬੀਜਦੇ ਆ, ਜਿਹੜਾ ਤੂੰ ਮੈਨੂੰ ਚੱਜ ਦੱਸੇਗਾ, ਜਿਹੜੀਆਂ ਮੈਨੂੰ ਗੱਲਾਂ ਦੱਸੇਗਾ ਨਾ, ਮੈਂ ਤੇ ਹਰ ਸਿੰਚੈ ਸੁਧਾ ਸਜੋਰ, ਮੈਂ ਬੜੇ ਧਿਆਨ ਨਾਲ ਸਜੋ ਕੇ ਰੱਖੂ, ਮੈਂ ਪਰੋ ਕੇ ਰੱਖੂ, ਮੈਂ ਆਪਣੇ ਅੰਦਰ ਬੀਜ ਲੂ, ਜਿਵੇਂ ਧਰਤੀ ਬੀਜ ਨੂੰ ਫੜ ਲੈਂਦੀ ਹੈ, ਤੇਰਿਆਂ ਬਚਨਾਂ ਨੂੰ, ਤੇਰੀਆਂ ਦੱਸੀਆਂ ਗੱਲਾਂ ਨੂੰ ਮੈਂ ਫੜ ਲੂ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਬੀਜ ਤੇਰਾ ਜਿਹੜਾ ਗੱਲਾਂ ਦੱਸੇਗਾ, ਤਰੀਕਾ ਦੱਸੇਗਾ ਖੁਸ਼ ਰਹਿਣ ਦਾ, ਮੈਂ ਫੜ ਲੂ ਜ਼ਿੰਦਗੀ ਚ। ਹੁਣ ਉਹ ਦੱਸੋ ਪਿਆਰਿਓ, ਖੁਸ਼ ਰਹਿਣਾ ਕੌਣ ਸਿਖਾਵੇ? ਜਿਹੜਾ ਖੁਦ ਖੁਸ਼ ਰਹਿੰਦਾ। ਜ਼ਿੰਦਗੀ ਜੀਣੀ ਕੌਣ ਸਿਖਾਵੇ? ਜਿਹੜਾ ਖੁਦ ਜ਼ਿੰਦਗੀ ਜੀ ਰਿਹਾ। ਤੇ ਮੇਰੇ ਵਰਗੇ ਬੰਦੇ ਜ਼ਿੰਦਗੀ ਜੀਣੀ ਸਿਖਾ ਰਹੇ ਆ ਜਿਹਨਾਂ ਨੂੰ ਧੇਲੇ ਦਾ ਨਹੀਂ ਪਤਾ। ਅੱਜ ਅਸੀਂ ਧਾਰਮਿਕ ਬੰਦੇ ਜ਼ਿੰਦਗੀ ਜੀਣੀ ਸਿਖਾਵਾਂਗੇ, ਗੁਰਦੁਆਰੇ ਜਾਵਾਂਗੇ, ਜ਼ਿੰਦਗੀ ਜੀਣੀ ਅਸੀਂ ਸਿਖਾਵਾਂਗੇ, ਮੁੜ ਕੇ ਬੰਨ ਕੇ ਇੱਥੇ ਪਾ ਕੇ ਤੇ ਰੋਟੀਆਂ ਪ੍ਰਸ਼ਾਦੇ ਮੰਗਣ ਤੁਰ ਪੈਂਦੇ ਆ। ਅਸੀਂ ਮੁੜ ਕੇ ਕਵਾਂਗੇ ਹਾਂਜੀ ਜ਼ਿੰਦਗੀ ਜੀਣੀ ਅਸੀਂ ਸਿਖਾਵਾਂਗੇ। ਅਸੀਂ ਜ਼ਿੰਦਗੀ ਕੀ ਸਿਖਾਵਾਂਗੇ ਜਿਨ੍ਹਾਂ ਨੇ ਜ਼ਿੰਦਗੀ ਖੁਦ ਜੀ ਕੇ ਵੇਖੀ ਨਹੀਂ? ਜਿਹੜੇ ਸਭ ਤੋਂ ਦੁਖੀ ਨੇ, ਮੈਂ ਪਿੱਛੇ ਜੇ ਵੀ ਪੁੱਛਿਆ ਸੀ ਲੋਕਡਾਊਨ ਵਿੱਚ ਸਭ ਤੋਂ ਵੱਧ ਦੁਖੀ ਕੌਣ ਸੀ? ਬਸ ਆ ਪਿੰਡਾਂ ਵਾਲੇ ਜ਼ਿਮੀਦਾਰ ਤੇ ਆਪਣੇ ਘਰੇ ਕੰਮ ਕਰਦੇ ਨੇ, ਖੇਤਾਂ 'ਚ ਕੰਮ ਕਰ, ਘਰ ਦੀਆਂ ਸਬਜ਼ੀਆਂ ਸਾਰਾ ਕੁਝ ਸਭ ਤੋਂ ਜੇ ਔਖੇ ਸਭ ਤੋਂ ਸੀ, ਤੇ ਗ੍ਰੰਥੀ ਪਾਠੀ ਸਾਡੇ ਵਰਗੇ ਸੀ, ਕਹਿੰਦੇ ਸਾਡਾ ਕੰਮ ਨਹੀਂ ਚੱਲਦਾ, ਸਭ ਤੋਂ ਔਖੇ ਸੀ ਸਾਡੇ ਵਰਗੇ। ਕਹਿਣਗੇ ਜੱਜ ਕਹਿੰਦਾ ਸਾਰੀ ਦੁਨੀਆ ਜੱਜ ਬਣ ਜਾਏ, ਵਕੀਲ ਕਹਿੰਦੇ ਨੇ ਸਾਰੀ ਦੁਨੀਆ ਵਕੀਲ ਬਣ ਜਾਏ, ਵਕੀਲ ਕਹਿੰਦੇ ਨੇ ਮੇਰਾ ਪੁੱਤ ਵਕੀਲ ਬਣੇ, ਕਿਉਂਕਿ ਵਕੀਲ ਨੂੰ ਪਤਾ ਵੀ ਪੈਸੇ ਬਹੁਤ ਵਧੀਆ ਨੇ, ਜ਼ਿੰਦਗੀ ਵਧੀਆ। ਡਾਕਟਰ ਕਹਿੰਦਾ ਮੇਰਾ ਪੁੱਤ ਡਾਕਟਰ ਬਣੇ, ਪਰ ਤੁਹਾਡੇ ਚੋਂ ਮੈਨੂੰ ਜਵਾਬ ਦੇ ਦਿਓ ਕਿੰਨੇ ਗ੍ਰੰਥੀ ਪਾਠੀ ਕਹਿੰਦੇ ਨੇ ਵੀ ਸਾਡੇ ਪੁੱਤ ਗ੍ਰੰਥੀ ਪਾਠੀ ਬਣ, ਕਿੰਨੇ ਪ੍ਰਚਾਰਕ ਕਹਿੰਦੇ ਨੇ ਮੇਰੇ ਪੁੱਤ ਪ੍ਰਚਾਰਕ ਬਣ, ਉਹ ਕਹਿੰਦੇ ਸਭ ਤੋਂ ਵਧੀਆ ਕੰਮ ਹੈ ਗੁਰਸਿੱਖ ਬਣੋ, ਨਾਮ ਜਪੋ, ਪਾਠ ਕਰੋ, ਚੋਲਾ ਪਾਓ, ਬਾੜਾ ਪਾਓ, ਇਹ ਕਹਿੰਦੇ ਐ, ਪਰ ਆਪਣੇ ਬੱਚਿਆਂ ਨੂੰ ਥੋੜਾ ਪੁਣਾਉਂਦੇ ਐ, ਆਪਣੇ ਨਿਆਣਿਆਂ ਨੂੰ ਤੇ ਜੋਬਾਂ ਵੱਡੇ ਵੱਡੇ ਬਾਹਰਲੇ ਦੇਸ਼ਾਂ ਵਿੱਚ ਪੜ੍ਹਨ ਭੇਜਦੇ ਆ, ਆਪਣੇ ਨਿਆਣਿਆਂ ਨੂੰ ਨਹੀਂ ਬਣਾਉਂਦੇ। ਉਹਨਾਂ ਨੂੰ ਇਹ ਲੱਗਦਾ ਵੀ ਜ਼ਿੰਦਗੀ ਸਾਡੀ ਵਧੀਆ ਨਹੀਂ, ਜ਼ਿੰਦਗੀ ਵਕੀਲਾਂ ਦੀ, ਡਾਕਟਰਾਂ ਦੀ, ਸਕੂਲਾਂ ਵਾਲਿਆਂ ਦੀ ਵਧੀਆ ਹੈ। ਸੱਚ ਇੱਕ ਮਨੋਂ ਇਹ ਮੰਨਦੇ ਆ, ਸੱਚੀ ਗੱਲ ਇਹ ਹੈ, ਬਾਹਰ ਪੜ੍ਹਾਉਂਦੇ, ਬਾਹਰਲਿਆਂ ਦੇਸ਼ਾਂ ਵਿੱਚ ਪੜ੍ਹਨ ਭੇਜਦੇ, ਜ਼ਿੰਦਗੀ ਕੀ ਸਿਖਾਉਣਗੇ ਜਦੋਂ ਆਪ ਜ਼ਿੰਦਗੀ ਜੀਣੀ ਨਹੀਂ ਆਉਂਦੀ? ਜਿਹੜੇ ਜ਼ਿੰਦਗੀ ਜੀ ਰਹੇ ਆ, ਆਪਾਂ ਪਿੱਛੇ ਜੇ ਕਿਹਾ ਸੀ ਉਹ ਤੈਰਨਾ ਉਹੀ ਸਿਖਾਊ ਜਿਹੜਾ ਤਾਰੂ ਹੈ, ਜਿਹੜਾ ਆਪ ਡੁੱਬਿਆ ਪਿਆ ਉਹ ਤੈਰਨਾ ਕੀ ਸਿਖਾਊ ਕਿਸੇ? ਆਪਾਂ ਪਿੱਛੇ ਜੇ ਗੱਲ ਕੀਤੀ ਸੀ ਨਾ, ਸ਼ਬਦ ਦੀ ਵਿਆਖਿਆ ਤੇ ਕਰ ਹੀ ਰਿਹਾ, ਪਰ ਆ ਸੁਣ ਲਿਓ,
ਜਾ ਕੇ ਪੁੱਛ ਲੈ ਤਾਰੂਆ ਨੂੰ ਕਿਹੜੇ ਤਰ ਗਏ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਤਾਰੂਆ ਨੂੰ ਕਿਹੜੇ ਤਰ ਗਏ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਤਾਰੂਆ ਨੂੰ ਕਿਹੜੇ ਤਰ ਗਏ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਤਾਰੂਆ ਨੂੰ ਜਿਹੜੇ ਤਰ ਗਏ
ਪੜੋ, ਜਾ ਕੇ ਪੁੱਛ ਲੈ ਜਿਹੜੇ
ਤਰ ਗਏ ਨੇ ਉੱਚੀਆਂ ਲਹਿਰਾਂ,
ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ,
ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਜਿਹੜੇ ਤਰ ਗਏ ਉੱਚੀਆਂ ਲਹਿਰਾਂ,
ਪੁੱਛ ਲੈ ਤਾਰੂਆ ਤੂੰ ਕਿਹੜੇ ਤਰ ਗਏ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਤਾਰੂਆ ਤੂੰ ਕਿਹੜੇ ਤਰ ਗਏ ਉੱਚੀਆਂ ਲਹਿਰਾਂ,
ਜਾ ਕੇ ਪੁੱਛ ਲੈ ਤਾਰੂਆ ਨੂੰ ਕਿਹੜੇ ਤਰ ਗਏ ਉੱਚੀਆਂ ਲਹਿਰਾਂ।
ਵੇੜੇ ਤਰ ਗਏ ਜਾ ਕੇ ਪੁੱਛ ਲੈ
ਤਾਰੂਆਂ ਨੂੰ ਵੇੜੇ ਤਰ ਗਏ ਨੇ ਉੱਚੀਆਂ
ਉਹਨਾਂ ਨੂੰ ਪੁੱਛ ਜਿਹੜੇ ਜਾਣਦੇ ਹੋਣ ਅਸੀਂ ਕੈਨੇਡਾ ਵਿੱਚ ਜੇ ਦੁਖੀ ਹੋਈਏ ਪਹੁੰਚ ਜਾਈਏ ਤੇ ਜਿਹੜੇ ਕੈਨੇਡਾ ਦੇ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝ ਕੇ ਜ਼ਿੰਦਗੀ ਜੀ ਰਹੇ ਆ ਜਿਨ੍ਹਾਂ ਨੇ ਗੱਡੀਆਂ ਚਲਾਉਣੀਆਂ ਸਿੱਖ ਲਈਆਂ ਜਿਨ੍ਹਾਂ ਨੂੰ ਉੱਥੇ ਵਿੱਚ ਰਹਿਣਾ ਆ ਗਿਆ ਅਸੀਂ ਉਹਨਾਂ ਨੂੰ ਪੁੱਛੀਏ ਇੱਦਾਂ ਧਰਤੀ ਤੇ ਆਏ ਆ ਜਿਨ੍ਹਾਂ ਨੂੰ ਧਰਤੀ ਤੇ ਚੰਗੀ ਤਰ੍ਹਾਂ ਰਹਿਣਾ ਆ ਗਿਆ ਉਹਨਾਂ ਨੂੰ ਕਾਨੂੰਨ ਪੁੱਛੀਏ ਇੱਥੇ ਰਹਿਣ ਦਾ ਜਿਵੇਂ ਕੈਨੇਡਾ ਦਾ ਜੇ ਕਾਨੂੰਨ ਨਾ ਸਿੱਖੋਗੇ ਅਮਰੀਕਾ ਜਾ ਕੇ ਕਾਨੂੰਨ ਨਾ ਸਿੱਖੋਗੇ ਤੁਹਾਡਾ ਉੱਥੋਂ ਭੱਜਣ ਨੂੰ ਜੀ ਕਰੂ ਇੱਥੇ ਰਹਿ ਕੇ ਕਾਨੂੰਨ ਸਿੱਖਿਆ ਨਹੀਂ ਤਾਂ ਹੀ ਕਈਆਂ ਦਾ ਮਰਨ ਨੂੰ ਜੀ ਕਰਦਾ ਕਹਿੰਦੇ ਛੱਡ ਦਿਓ ਧਰਤੀ ਨੂੰ ਹੀ ਛੱਡ ਦਿਓ ਮਰ ਜਾਈਏ ਜ਼ਿੰਦਗੀ ਕਿਉਂ ਨਹੀਂ ਚੰਗੀ ਲੱਗਦੀ ਕਿਉਂਕਿ ਇੱਥੇ ਰਹਿਣ ਦਾ ਚੱਜ ਨਹੀਂ ਸਿੱਖਿਆ ਉਹ ਕਹਿੰਦੇ ਨੇ ਮਰ ਜਾਓ ਇੱਥੋਂ ਤੇ ਮੌਤ ਕਿਉਂ ਪਿਆਰੀ ਪਿਆਰੀ ਲੱਗਦੀ ਹੈ ਕਈ ਮਰੇ ਮਰਨਗੇ ਤੇ ਅਜੇ ਦਸ ਵੀਹ ਸਾਲਾਂ ਨੂੰ ਪੰਜਾਹ ਸਾਲਾਂ ਨੂੰ ਮਰਨਗੇ ਪਰ ਅੱਜ ਹੀ ਮਰਿਆ ਵਰਗੇ ਨੇ ਕਹਿੰਦੇ ਬਸ ਨਾ ਜਿਉਂਦਿਆਂ ਚ ਨਾ ਮਰਿਆ ਚ ਮਰ ਜਾਣ ਤਾਂ ਕੋਈ ਫਰਕ ਨਹੀਂ ਜਿਉਂਦੇ ਨੇ ਤਾਂ ਵੀ ਮਰਿਆ ਵਰਗੇ ਨਜ਼ਾਰਾ ਜਾ ਕਿਉਂ ਨਹੀਂ ਆ ਰਿਹਾ ਕਿਉਂਕਿ ਇੱਥੇ ਰਹਿਣ ਦਾ ਕਾਨੂੰਨ ਨਹੀਂ ਸਿੱਖਿਆ ਜਾਂਚ ਨਹੀਂ ਤਾਂ ਸਿੱਖੀ ਤੇ ਉਹ ਸਿੱਖਣੀ ਸੀ ਵੀ ਦੁਖੀ ਆ ਪਰੇਸ਼ਾਨ ਆ ਯਾਰ ਮੈਂ ਹੱਸਦਾ ਤੇ ਹੈ ਹੀ ਨਹੀਂ ਮੈਂ ਖੁਸ਼ ਤੇ ਹੁੰਦਾ ਹੀ ਨਹੀਂ ਨਜ਼ਾਰਾ ਜਾ ਤੇ ਆ ਨਹੀਂ ਰਿਹਾ ਮਸਤੀ ਤੇ ਆ ਨਹੀਂ ਰਹੀ ਖੇੜਾ ਤੇ ਆ ਸਵਾਦ ਤੇ ਆ ਨਹੀਂ ਰਿਹਾ ਸਰੂਰ ਤੇ ਆ ਨਹੀਂ ਰਿਹਾ ਪਰੇਸ਼ਾਨ ਮੈਂ ਸਿੱਖਾਂ ਕਿਵੇਂ ਨਜ਼ਾਰਾ ਕਿਵੇਂ ਉਹ ਫਿਰ ਵੇਖਦਾ ਸਮਝਦਾ ਸਿੱਖਦਾ ਜਿਵੇਂ ਕੈਨੇਡਾ ਗਏ ਬੰਦੇ ਉੱਥੇ ਰਹਿਣਾ ਸਿੱਖ ਗਏ ਆ ਅਸੀਂ ਫਿਰ ਉਹਨਾਂ ਨੂੰ ਪੁੱਛਦੇ ਵੀ ਸਾਨੂੰ ਸਮਝਾ ਦਿਓ ਇੱਥੇ ਜਿਨ੍ਹਾਂ ਨੂੰ ਰਹਿਣਾ ਆ ਗਿਆ ਧਰਤੀ ਤੇ ਅਸੀਂ ਉਹਨਾਂ ਨੂੰ ਪੁੱਛਦੇ ਖੁਸ਼ ਕਿਵੇਂ ਰਹਿ ਲਏ ਤੁਸੀਂ ਤੇ ਬੜੇ ਚੜ੍ਹਦੀ ਕਲਾ 'ਚ ਰਹਿੰਦੇ ਆ ਖੁਸ਼ ਰਹਿੰਦੇ ਮਰਦਾਨਾ ਐਵੇਂ ਥੋੜ੍ਹਾ ਗੁਰੂ ਨਾਨਕ ਨਾਲ ਤੁਰ ਪਿਆ ਹੋਣਾ ਹੈ ਮਰਦਾਨੇ ਨੇ ਵੇਖਿਆ ਹੀ ਹੋਣਾ ਵੀ ਬਾਬਾ ਖੁਸ਼ ਬਹੁਤ ਰਹਿੰਦਾ ਭਾਵੇਂ ਪਰਿਵਾਰ ਕਈ ਵਿਰੁੱਧ ਹੋਏ ਫਿਰਦੇ ਨੇ ਪਰ ਕਾਇਮ ਕਾਇਮ ਰਹਿੰਦਾ ਤਾਂ ਹੀ ਨਾਲ ਤੁਰ ਪਿਆ ਹੁੰਦਾ ਰੋਣ ਸੂਰਤ ਦੇ ਨਾਲ ਕਿਹੜਾ ਤੁਰਦਾ ਹੈ ਹਰ ਵੇਲੇ ਭੈੜਾ ਬੂਥਾ ਬਣਾਈ ਰੱਖਦਾ ਜਿਹੜਾ ਉਹਦੇ ਨਾਲ ਕਿਹੜਾ ਤੁਰਦਾ ਇਹਦਾ ਜੀ ਕਰਦਾ ਚੱਲ ਤੇਰੇ ਨਾਲ ਜ਼ਿੰਦਗੀ ਤੁਰ ਪਈ ਮੈਂ ਛੱਡ ਕੇ ਸਾਰਾ ਕੋਈ ਤੁਰ ਪਾ ਤੇਰੇ ਨਾਲ ਕਿਹਦਾ ਜੀ ਕਰਦਾ ਭਾਈ ਕਿਹੜਾ ਬਾਬਾ ਪੈਸੇ ਖੁੱਲੇ ਦਿੰਦਾ ਸੀ ਪੈਸੇ ਲੈ ਲਿਆ ਕਰ ਪੈਸਿਆਂ ਕਰਕੇ ਬੰਦਾ ਤੁਰਿਆ ਰਹਿੰਦਾ ਰੋਟੀ ਪਾਣੀ ਮਿਲਦਾ ਰਹੇ ਅਗਲਾ ਤੁਰਿਆ ਰਹਿੰਦਾ ਪਰ ਜੇ ਤੁਰੇ ਸੀ ਤੇ ਕੁਝ ਨਾ ਕੁਝ ਵੇਖ ਕੇ ਤੁਰੇ ਸੀ ਵਰਦਾਨਾ ਵੇਖ ਕੇ ਤੁਰਿਆ ਬਾਬੇ ਨਾਲ ਚੱਲ ਬਾਬਾ ਜ਼ਿੰਦਗੀ ਲਾ ਦਿਆ ਗਿਆ ਕਿਉਂ ਕਿਉਂਕਿ ਤੈਨੂੰ ਹਰ ਹਾਲਾਤ ਵਿੱਚ ਸਮੇਂ 'ਚ ਖੁਸ਼ ਰਹਿਣਾ ਆਉਂਦਾ ਹੈ ਖੁਸ਼ ਰਹਿਣ ਦੀ ਕਲਾ ਆਉਂਦੀ ਹੈ ਜ਼ਿੰਦਗੀ ਜੀਣੀ ਆਉਂਦੀ ਹੈ ਤੈਨੂੰ ਬਾਬਾ ਤੇਰੇ ਨਾਲ ਤਾਂ ਕਰਕੇ ਅਸੀਂ ਉਹਨਾਂ ਤੋਂ ਸਿੱਖਣਾ ਹੈ ਕੋਈ ਜਨ ਹਰਸੋ ਦੇਵੈ ਜੋਰ ਚਰਨ ਗਹੋ ਮਕੋ ਸੁਭ ਰਸਨਾ ਦੀਜਾ ਹੈ ਪ੍ਰਾਨ ਅਕੋਰ ਮਨ ਤਨ ਨਿਰਮਲ ਕਰਤ ਕਿਆਰੋ ਮੈਂ ਆਪਣੇ ਮਨ ਨੂੰ ਨਿਰਮਲ ਕਰਾਂ ਤਨ ਨੂੰ ਨਿਰਮਲ ਕਰਾਂ ਕਿਆਰਾ ਬਣ ਗਿਆ ਹਰ ਸਿੰਚੈ ਸਿੱਧਾ ਸੁਧਾ ਸੁਜੋਰ ਮੈਂ ਚੰਗੀ ਤਰ੍ਹਾਂ ਉਹ ਬੀਜ ਲਵਾਂ ਜਿਹੜਾ ਤੂੰ ਗਿਆਨ ਦਵੇ ਮੈਂ ਅੰਦਰ ਆਪਣੇ ਉਗਾਵਾਂ ਉਹ ਗੁਣਾਂ ਦੀ ਫਸਲ ਲਹਿਰਾਵੇ ਮੇਰੇ ਅੰਦਰ ਗੁਣੀ ਗੁਣ ਆ ਜਾਣ ਮੈਂ ਬੀਜਾਂ ਹਰ ਸਿੰਚੈ ਸੁਧਾ ਸਜੋਰ ਸਜੋਰ ਇਆ ਰਸ ਮੈਂ ਮਗਨ ਹੋਤ ਕਿਰਪਾ ਤੇ ਉਸ ਰਸ ਵਿੱਚ ਐਸਾ ਮਗਨ ਹੋਵਾਂ ਉਹ ਗੁਣਾਂ ਦੀ ਜ਼ਿੰਦਗੀ ਮੇਰੀ ਐਸੀ ਫਸਲ ਲਹਿਰਾਵੇ ਮਹਾ ਵਿਖਿਆ ਤੇ ਤੋੜ ਆ ਜਿਹੜਾ ਉਲਝਿਆ ਫਿਰਦਾ ਪਰੇਸ਼ਾਨ ਰਹਿੰਦਾ ਇਹਦੇ ਤੋਂ ਟੁੱਟ ਜੇ ਆ ਜਿਹੜਾ ਉਲਝਿਆ ਫਿਰਦਾ ਨਾ ਮੈਂ ਜ਼ਹਿਰ ਦੇ ਵਿੱਚ ਜਿਹੜਾ ਲਿਪਟਿਆ ਪਿਆ ਉਹ ਬੇਰਸਾ ਉਹ ਸਾਰਾ ਛੱਡ ਦਿਆਂ ਮੈਂ ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵੋ ਤੁਮਰੀ ਔਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋੜ ਮੇਰੇ ਬੰਧਨ ਕੱਟੇ ਨੇ ਉਹ ਇਹ ਨੁਕਤੇ ਨੇ ਜਿਹੜੇ ਜਦੋਂ ਅਸੀਂ ਸਮਝਦੇ ਹਾਂ ਨਾ ਵੀ ਗਿਆਨ ਦਿੱਤਾ ਮੈਂ ਆਪਣੀ ਜ਼ਿੰਦਗੀ 'ਚ ਬੀਜ ਲਵਾਂ ਤੇ ਗਿਆਨ ਜਿਹਦੇ ਸਿਰ ਤੇ ਹੈ ਸਮਝ ਦਾ ਪੱਧਰ ਹੈ ਜਿਹਦਾ ਅਕਲ ਉੱਚੀ ਕਰ ਲਈ ਦਿਮਾਗੀ ਬਣ ਗਿਆ ਜਜ਼ਬਾਤੀ ਹੋ ਕੇ ਨਹੀਂ ਸੋਚਦਾ ਵਿਵੇਕੀ ਹੋ ਕੇ ਸੋਚਦਾ ਜਿਹੜਾ ਜਿਹਦੇ ਸਿਰ ਤੇ ਅਕਲ ਹੈ ਫਿਰ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਇੱਥੇ ਸਵਾਮੀ ਸਤਿਗੁਰੂ ਨੂੰ ਮੰਨਿਓ ਸੱਚੇ ਗਿਆਨ ਨੂੰ ਤੇ ਸ਼ਬਦ ਦੇ ਅਰਥ ਕਰਕੇ ਵੇਖੋ ਸ਼ੁਰੂ ਤੋਂ ਫਿਰ ਪੜੋ ਪੰਕਤੀਆਂ।
ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇੜੇ।
ਸਮਝ ਜਿਹਦੇ ਕੋਲ ਹੈ ਵਕਾਰ ਉਹਦੇ ਨੇੜੇ ਕੀ ਆ ਜਾਣਾ, ਹਾਵੀ ਕਿੰਨਾ ਹੋਣ ਦੇ ਦੂ ਇਮੋਸ਼ਨ ਆਪਣੇ, ਜਿਹੜੇ ਵਕਾਰ ਨੇ ਕੀ ਨੇ ਇਮੋਸ਼ਨ ਹੀ ਨੇ, ਜਜ਼ਬਾਤ ਨੇ, ਸਾਡੇ ਅੰਦਰ ਉਬਾਲਾ ਜਿਹਾ ਆਉਂਦਾ ਹੈ ਉਹ ਫਿਰ ਹਾਵੀ ਕਿਵੇਂ ਹੋਣ ਦੇ ਦੂ। ਜਿਹੜਾ ਅਕਲ ਵਾਲਾ ਹੈ ਉਹ ਫਿਰ ਜਿਵੇਂ ਕਾਮ ਜਾਂ ਉੱਚਾ ਉੱਠਣਾ ਹੈ ਕਿਸੇ ਦੀ ਧੀ ਬਣ ਵੇ ਵੱਲ ਵੇਖ ਕੇ ਅਕਲ ਨੇ ਕਹਿਣਾ ਬੰਦਾ ਬਣ ਜਾ, ਗੁੱਸਾ ਆਉਣ ਲੱਗਣਾ ਉਹ ਬੰਦਾ ਬਣ ਜਾ, ਅੱਗੇ ਵਾਲੇ ਕਦੀ ਵੇਖਦਾ ਲਹਿਮੜਾ ਜਾ ਕਰ ਲੇਗਾ ਤਾਂ ਮੁਕਾਬਲਾ ਉੱਥੇ ਕਾਬੂ ਪਾ ਲੈਣਾ। ਲੋਭ ਹੈ ਜਿਹੜਾ ਉੱਥੇ ਆਉਣਾ ਵੀ ਇੰਨਾ ਕੁ ਗੁਜ਼ਾਰਾ ਹੋਈ ਜਾਂਦਾ, ਪਾਗਲ ਹੋਇਆ ਹੁਣ 100 ਕਰੋੜ ਕਿੱਥੇ, ਜਿਹੜਾ ਲੱਖ ਮਿਲਦਾ ਠੀਕ ਹੈ ਸਮਝ ਆ ਜਾਣੀ। ਲੋਭ ਹੈ ਜਿਹੜਾ ਕਾਬੂ ਚ ਆ ਗਿਆ, ਮੋਹ ਹੈ ਜਿਹੜਾ ਉਹ ਵੀ ਲਿਮਿਟ ਵਿੱਚ ਹੈ, ਹੰਕਾਰ ਵੀ ਜਿਹੜਾ ਗਰੂਰ ਬਣ ਜਾਂਦਾ ਨਜ਼ਾਰਾ ਆਉਂਦਾ, ਹਰ ਚੀਜ਼ ਤੇ ਕਾਬੂ ਪਾ ਲੈਂਦਾ ਬੰਦਾ ਜਦੋਂ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛੁ ਨਾਹੀ ਜਮ ਨਹੀਂ ਆਵੇ, ਵਕਾਰ ਨੇੜੇ ਨਹੀਂ ਆ ਸਕਦੇ। ਅੱਗੇ ਸੁਣ ਲਓ,
ਜੋ ਤੇਰੇ ਰੰਗ ਰਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾ ਸਾ, ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ।
ਐਸਾ ਸੱਚੇ ਗਿਆਨ ਵੱਲੋਂ ਦਿਲਾਸਾ ਮਿਲਿਆ, ਐਸੀ ਸਮਝ ਆਈ ਹੈ। ਪੰਕਤੀ ਦੁਬਾਰਾ ਪੜਿਓ,
ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ।
ਪੂਰੀ ਪੰਕਤੀ ਪੜੋ ਇਕੱਠੀ ਪੂਰੀ,
ਜੋ ਤੇਰੇ ਰੰਗ ਰਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾ ਸਾ, ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ।
ਸੱਚਾ ਗਿਆਨ ਉਹਨਾਂ ਦੀ ਜ਼ਿੰਦਗੀ ਵਿੱਚ ਐਸਾ ਆਇਆ, ਜਨਮ ਮਰਨ ਖਤਮ ਹੋ ਗਿਆ, ਆਉਣੀ ਜਾਣੀ ਖਤਮ ਹੋ ਗਈ। ਅੱਗੇ ਕੁੱਤੇ ਗਧੇ ਬਣਦੇ ਸੀ, ਦਿਨ 'ਚ ਕਈ ਕਈ ਕੁਝ ਬਣਦੇ ਸੀ, ਇੱਕ ਟਾਈਮ ਤੇ ਸਾਂਢ ਬਣਿਆ ਹੁੰਦਾ ਸੀ, ਇੱਕ ਟਾਈਮ ਤੇ ਕੁੱਤਾ ਬਣਿਆ ਹੁੰਦਾ ਸੀ, ਇੱਕ ਟਾਈਮ ਤੇ ਸੂਰ ਬਣਿਆ ਹੁੰਦਾ ਸੀ, ਇੱਕ ਟਾਈਮ ਤੇ ਕਾਂ ਬਿਰਤੀ ਸੀ। ਹੁਣ ਐਂ ਲੱਗਦਾ ਵੀ ਇਨਸਾਨ ਹੈ, ਜਨਮ ਮਰਨ ਖਤਮ ਹੋ ਗਿਆ, ਹੁਣ ਇਨਸਾਨੀਅਤ ਹੈ ਇਹਦੇ ਕੋਲ। ਐਸਾ ਸੱਚੇ ਗਿਆਨ ਦੁਆਰਾ ਦਲਾਸਾ ਮਿਲਿਆ, ਸਿਰ ਦੇ ਉੱਤੇ ਹੈ ਨਾ ਸੱਚਾ ਗਿਆਨ ਲੈ ਕੇ ਜ਼ਿੰਦਗੀ ਜੀ ਰਿਹਾ। ਅਗਲੀ,
ਨਾਮ ਤੇ ਹਾਇਨ ਸੁਖ ਫਲ ਪਾਇਨ ਆਦ ਪਹਿਰਿਆ ਰੱਬ,
ਗਿਆਨ ਧਿਆਰੇ ਆ ਸੁਖੀ ਸੁਖ ਫਲ ਪਾ ਰਹੇ ਆ, ਅੱਠੇ ਪੈਰ ਚੇਤਾ ਰੱਖਦੇ ਆ। ਅੱਗੇ,
ਤੇਰੀ ਸ਼ਰਨ ਤੇਰੇ ਪਰਵਾਸੇ ਪੰਜ ਦੋਸ਼ ਨੇ ਸਭ,
ਹੁਣ ਪੰਜੇ ਸਾਧੇ ਹੋਏ ਆ, ਕਦੇ ਵੇਖੀ ਕਦੇ ਮੈਨੂੰ ਭੜਕਦੇ ਨੇ, ਕਦੇ ਮੈਨੂੰ ਵੇਖੀ ਕਦੇ ਕਾਮ ਸਵਾਰ ਹੁੰਦਾ ਅੰਧਾ ਹੁੰਦਾ ਮੈਂ, ਕਦੇ ਮੈਨੂੰ ਲੋਭੀ ਹੋਇਆ ਵੇਖੀ, ਸਮਝ ਦਾ ਪੱਧਰ ਉੱਚਾ ਹੋ ਗਿਆ। ਹੁਣ ਤੇ ਹਾਸਾ ਆਉਂਦਾ ਜਦੋਂ ਕਿਸੇ ਨੂੰ ਵੇਖੀ ਦੇ ਵੀ ਆਹ ਕੀ ਕਰੀ ਜਾਂਦੇ, ਕਿਉਂ ਵੀਰੋ ਕਿੰਨੇ ਬੰਦੇ ਬੈਠੇ ਹੋ। ਆਪਾਂ ਨੂੰ ਆਪਣੇ ਜਿਹੜੇ ਪੱਕੇ ਬੰਦੇ ਹੈ, ਕਈ ਬੰਦਿਆਂ ਵੱਲ ਵੇਖ ਕੇ ਹਾਸਾ ਨਹੀਂ ਆ ਜਾਂਦਾ ਵੀ ਬੰਦਾ ਇਹ ਇਹ ਵੇਖ ਲੈ ਕੀ ਕਰੀ ਜਾਂਦੀ, ਸਮਝ ਨਹੀਂ ਆਉਂਦੀ, ਹਾਸਾ ਨਹੀਂ ਆ ਜਾਂਦਾ ਕਈ ਵਾਰੀ। ਆਪਾਂ ਕਿਵੇਂ ਉਦਾਂ ਐਂ ਲੱਗਦਾ ਵੀ ਮੈਂ ਇੱਦਾਂ ਕਰਦਾ, ਤੇ ਕਈ ਵਾਰੀ ਤੁਹਾਨੂੰ ਪਛਤਾਵਾ ਵੀ ਹੁੰਦਾ ਹੋਊ ਵੀ ਹਾਏ ਹੋਏ ਅਸੀਂ ਵੀ ਇਹੀ ਕਰਦੇ ਰਹੇ, ਪਹਿਲਾਂ ਅਸੀਂ ਇਹੀ ਕਰਦੇ ਹੁੰਦੇ, ਅਸੀਂ ਵੀ ਇਹੀ ਸੋਚਦੇ ਸੀ, ਪਰ ਹੁਣ ਫਰਕ ਨਹੀਂ ਪੈ ਗਿਆ, ਸੋਚ ਨਹੀਂ ਬਦਲ ਜਾਂਦੀ। ਹੁਣ ਕਿਵੇਂ ਪੰਜ ਦੁਸ਼ਟ ਲੈ ਸਾਧੇ ਸਾਧੇ ਗਏ, ਹੁਣ ਕਾਬੂ ਚ ਨੇ, ਹੁਣ ਐ ਕੰਟਰੋਲ ਵਿੱਚ ਨੇ, ਹੁਣ ਕਿਵੇਂ ਗੁੱਸਾ ਹਾਵੀ ਹੋ ਜੂ, ਹੁਣ ਕਮਲੇ ਹੋ ਜਾਣਗੇ ਕਿਤੇ, ਹੁਣ ਇਹ ਪੰਜੇ ਕਿੱਥੇ ਨੇੜੇ ਲੱਗਣ ਦੇ, ਇਹਨਾਂ ਨੂੰ ਅਸੀਂ ਕਾਬੂ ਰੱਖ, ਹੁਣ ਇਹ ਮੈਨੂੰ ਕੰਟਰੋਲ ਨਹੀਂ ਕਰਦੇ, ਮੈਂ ਇਹਨਾਂ ਨੂੰ ਕੰਟਰੋਲ ਕਰਕੇ ਰੱਖਦਾ, ਹੁਣ ਗੁੱਸਾ ਚੜ੍ਹਦਾ ਨਹੀਂ, ਮੇਰੀ ਮਰਜ਼ੀ ਨਾਲ ਚੜੂ ਜਿੰਨਾ ਕੁ ਚੜਾਉਣਾ ਹੋਊ, ਇਹ ਨਹੀਂ ਵੀ ਇਹ ਚੜ ਜੂ ਮੇਰੇ ਸਿਰ ਤੇ, ਇਹ ਕਿਤੇ ਭੜਕਾ ਦੂ ਮੈਨੂੰ, ਮੇਰੀ ਮਰਜ਼ੀ ਹੋਊ ਤੇ ਜਿੰਨੀ ਕੁ ਲੋੜ ਹੈ, ਇਹ ਨਹੀਂ ਵੀ ਉੱਪਰ ਦੀ ਪੈ ਜਾਣਗੇ ਕਿਤੇ। ਅਕਲੀ ਇਹਦੀ ਸਮਝ ਆ ਗਈ, ਹੁਣ ਵੀ ਇਹਨਾਂ ਨੂੰ ਕਾਬੂ ਰੱਖਣਾ, ਇਹ ਮੈਨੂੰ ਢਾ ਲੈਣਗੇ ਕਿਤੇ, ਇਹਨਾਂ ਨੂੰ ਦਬਾ ਕੇ ਅਸੀਂ ਰੱਖਾਂਗੇ। ਪੰਚ ਦੁਸ਼ਟ ਲੈ ਸਾਧੇ ਹੋਏ, ਸਮਝ ਆ ਗਈ, ਕਾਬੂ ਚ ਰਹਿਣ ਲੱਗ ਗਏ। ਤੇ ਕਈਆਂ ਦੇ ਹਾਵੀ ਹੋਏ ਵੇਖੀਦਾ ਪਾਲੇ ਦੁਆਲੇ, ਫਿਰ ਲੱਗਦਾ ਹੁੰਦਾ ਵੀ ਲੈ ਦੱਸ ਕਿੰਨਾ ਨਜ਼ਾਰਾ ਆ ਜਾਂਦਾ। ਅਗਲੀਆਂ ਪੰਕਤੀਆਂ
ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ।
ਇਹਦੀ ਡਿਮਾਂਡ ਇਹ ਕਰਦਾ ਵੈ ਵੀ ਸੱਚਾ ਗਿਆਨ ਮੇਰੀ ਜ਼ਿੰਦਗੀ ਚ ਹੈਗਾ ਤੇ ਏਦਾਂ ਹੀ ਰਵੇ। ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਕੱਖ ਨੀ ਸੀ ਪਤਾ, ਕੱਖ ਨੀ ਸੀ ਗਿਆਨ ਧਿਆਨ ਪੱਲੇ, ਪਰ ਹੁਣ ਜਦੋਂ ਤੋਂ ਸਤਿਗੁਰੂ ਜ਼ਿੰਦਗੀ ਚ ਆਇਆ ਸਭ ਤੇ ਵੱਡਾ ਸਤਿਗੁਰ, ਸਭ ਤੋਂ ਵੱਡਾ ਕੀ ਹੈ ਸੱਚਾ ਗਿਆਨ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰੱਖੀ ਮੇਰੀ, ਜਿਹਨੇ ਮੇਰੀ ਇੱਜ਼ਤ ਰੱਖ ਲਈ ਪੱਤ ਰੱਖ ਲਈ, ਨਜ਼ਾਰਾ ਆਇਆ ਪਿਆ ਕਿਉਂਕਿ ਸਤਿਗੁਰ ਸੱਚਾ ਗਿਆਨ ਸਭ ਤੋਂ ਵੱਡਾ ਹੈ। ਹੁਣ ਸਾਡੇ ਤੇ ਕਾਬਜ ਹੈ ਸਿਰ ਜਿਸ ਕੇ ਸਿਰ ਉੱਪਰ, ਇਹ ਸਿਰ ਦੇ ਉੱਤੇ ਹੈ ਸਾਡੇ, ਬੜਾ ਨਜ਼ਾਰਾ ਆਇਆ ਪਿਆ, ਸਵਾਦ ਆ ਗਿਆ ਜ਼ਿੰਦਗੀ ਦਾ, ਹੁਣ ਖੁਸ਼ ਰਹਿਣ ਦੀ ਜਾਚ ਆ ਗਈ, ਹਰ ਹਾਲਾਤ ਵਿੱਚ ਖੁਸ਼ ਰਹਿਣ ਦੀ ਕਲਾ ਆ ਗਈ, ਹੁਣ ਕੌਨਫੀਡੈਂਸ ਆ ਗਿਆ, ਹੁਣ ਵਿਚਾਰੇ ਨਹੀਂ ਬਣਨਾ, ਹੁਣ ਨਹੀਂ ਕਦੇ ਇੱਦਾਂ ਤਰਸ ਨਹੀਂ ਲੈਣਾ ਕਿਸੇ ਦਾ, ਲੋਕ ਸਾਡੇ ਤੇ ਤਰਸ ਕਰਨ ਕਦੇ ਨਹੀਂ ਲੈਣਾ। ਸਟੇਟਮੈਂਟ ਆ ਲੀਡਰਾਂ ਦੀਆਂ ਕਈਆਂ ਦੀਆਂ ਸੁਣੀ ਦੀਆਂ, ਇੱਦਾਂ ਲੱਗਦਾ ਜਿਵੇਂ ਸਾਰੀ ਦੁਨੀਆ ਦਾ ਤਰਸ ਚਾਹੁੰਦੇ ਆ, ਸਾਰੀ ਦੁਨੀਆ ਦਾ ਤਰਸ ਚਾਹੀਦਾ, ਤਰਸ ਦੇ ਪਾਤਰ ਬਣ ਕੇ ਅਸੀਂ ਕਹਿ ਰਹੇ ਹਾਂ ਮੇਰੇ ਤੇ ਤਰਸ ਕਰੋ, ਸਾਡੇ ਤੇ ਤਰਸ ਕਰੋ। ਚੇਤਾ ਰੱਖਿਓ ਤਰਸ ਲੈਣਾ ਤੇ ਤਰਸ ਕਰਨਾ ਇਹ ਦੋਵੇਂ ਬਹੁਤ ਨੁਕਸਾਨ ਕਰਦੇ ਆ, ਤਰਸ ਕਰਨਾ ਤੇ ਤਰਸ ਲੈਣਾ ਇਹ ਦੋਨੇ ਬੜੇ ਮਾੜੇ। ਤੁਸੀਂ ਕਦੇ ਨਹੀਂ ਕਹਿਣਾ ਹਾਏ ਵਿਚਾਰਾ, ਇਹ ਨਹੀਂ ਕਹਿਣਾ, ਤੇ ਜਦੋਂ ਜੇ ਕੋਈ ਕਹਿ ਦੇ ਵੀ ਵਿਚਾਰ, ਹੁਣ ਮੈਨੂੰ ਕੋਈ ਕਹਿ ਦੇ ਵਿਚਾਰੇ ਨਾਲ ਬਹੁਤ ਧੱਕਾ, ਨਹੀਂ ਚੁੱਪ ਕਰ ਜਾ ਵਿਚਾਰਾ ਕਿਉਂ ਕਹਿੰਦਾ ਯਾਰ ਤੂੰ, ਜਮਾ ਹੀ ਮਾਰੀ ਜਾਂਦਾ। ਤਰਸ ਲੈਣ ਦਾ ਸਵਾਦ ਬਹੁਤ ਆਉਂਦਾ, ਵਿਚਾਰੇ ਬਣਨ ਦਾ ਨਜ਼ਾਰਾ ਬਣਾਉਂਦਾ, ਲੋਕੀ ਤੁਹਾਡੇ ਵੱਲ ਧਿਆਨ ਦਿੰਦੇ ਵਿਚਾਰਾ ਵਿਚਾਰਾ, ਵਿਚਾਰੇ ਨਹੀਂ ਬਣਨਾ ਕਦੀ, ਮੈਂ ਕਿਉਂ ਆ ਵਿਚਾਰਾ ਯਾਰ, ਤਰਸ ਨਹੀਂ ਲੈਣਾ। ਪਰ ਕਈ ਵਾਰੀ ਸਾਡੇ ਲੀਡਰਾਂ ਨੂੰ ਵੇਖੀਦਾ ਵਿਚਾਰੇ ਬਣਾ ਕੇ ਪੇਸ਼ ਕਰਦੇ, ਵਿਚਾਰੇ ਬਣੇ ਹੋਏ, ਤਰਸ ਲੈ ਲੈ ਇਹ ਨਹੀਂ ਕਰਨਾ। ਸੱਚਾ ਗਿਆਨ ਜ਼ਿੰਦਗੀ ਚ ਆ ਗਿਆ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜ਼ਿੰਦਗੀ ਚ ਸੱਚਾ ਗਿਆਨ ਵੇਖਿਓ। ਹੁਣ ਇੱਥੇ ਤੱਕ ਗੱਲ ਹੋ ਗਈ ਨਾ, ਹੁਣ ਸੁਣਿਓ, ਜਦੋਂ ਨਾ ਜ਼ਿੰਦਗੀ ਦੇ ਵਿੱਚੋਂ ਕਰਮ ਕਾਂਡ ਚਲੇ ਜਾਣ, ਜਦੋਂ ਆ ਸਾਰਾ ਅਕਲ ਵਾਲੇ ਨਾਲ ਜ਼ਿੰਦਗੀ ਜਾਓਗੇ, ਇੱਕ ਚੇਤਾ ਰੱਖਿਓ ਆ ਜਿਹੜੇ ਨਕਲੀ ਧਰਮੀ ਬਣੇ ਫਿਰਦੇ ਆ ਨਾ, ਸੋ ਕਾਲਡ ਧਰਮ, ਅਖੌਤੀ ਧਰਮ, ਇਹ ਜਿਹੜੇ ਲੋਕ ਹੈ ਇਹਨਾਂ ਨੇ ਤੁਹਾਨੂੰ ਕਹਿਣਾ ਨਾਸਤਕ ਹੋ ਗਿਆ, ਇਹ ਵਿਗੜ ਗਿਆ, ਇਹ ਪਾਗਲ ਹੋ ਗਿਆ। ਹੁਣ ਤੁਸੀਂ ਮੰਨ ਲਓ ਕਹੋ ਵੀ ਯਾਰ ਇੱਕ ਦਿਨ ਇਸ਼ਨਾਨ ਕਰ ਲਿਆ ਬਸ ਠੀਕ ਹੈ, ਉਹ ਕੀ ਗੱਲ, ਉਹ ਕਹਿੰਦਾ ਇੱਥੇ ਵੀ ਨਹਾਉਣਾ ਇੱਥੇ ਵੀ ਨਹਾਉਣਾ, ਤੂੰ ਕਹਿੰਦਾ ਯਾਤਰਾ ਗਿਆ ਯਾਰ 35 ਥਾਵਾਂ ਤੇ ਨਵਾ ਦਿੱਤਾ, ਇਹ ਤਾਂ ਮੈਂ ਪਾਗਲ ਨਹਾਈ ਤੁਰਿਆ ਜਾਵਾਂ। ਹੁਣ ਕਦੇ ਜਥੇਦਾਰਾਂ ਨੂੰ ਵੀ ਨਹਾਉਂਦੇ ਵੇਖਿਆ, ਵੇਖਿਆ ਕਦੀ, ਮੈਨੂੰ ਨਹੀਂ ਲੱਗਦਾ ਇਹ ਕਦੇ ਸਰੋਵਰਾਂ 'ਚ ਨਹਾਉਂਦੇ ਹੋਣਗੇ। ਨਜ਼ਾਰਾ ਤੇ ਸਥਿਰ ਸੀ ਵੀ ਜੇ ਚਾਹ ਬਣਾਉਂਦੇ ਤਾਂ ਵੀ ਉਸੇ ਜਲ 'ਚ, ਜੇ ਇਹ ਪੀਂਦੇ ਤਾਂ ਵੀ ਉਹੀ ਜਲ, ਇਹਨਾਂ ਦੇ ਤੇ 24 ਘੰਟੇ ਬੋਤਲਾਂ ਭਰ ਕੇ ਗੱਡੀ 'ਚ ਰੱਖੋ ਭਰਾਵੋ, ਸਫ਼ਰ ਦੇ ਵਿੱਚ ਵੀ ਆਪਾਂ ਛਕਾਂਗੇ, ਇਹ ਤੇ ਬਾਹਰਲਾ ਪਾਣੀ ਵੀ ਨਾ ਪੀਂਦੇ। ਉਦੋਂ ਕਹਿੰਦੇ ਨੇ ਬਸਲੇਰੀ ਲੈ ਕੇ ਆਓ, ਵਧੀਆ ਲੈ ਕੇ ਆਈ ਕੰਪਨੀ ਵਾਲਾ, ਜਿਹੜੀ ਆਮ ਬੋਤਲ ਨਹੀਂ ਫਿਰ ਉੱਥੇ 20-25 ਰੁਪਈਆਂ ਦੀ ਬੋਤਲ ਮਿਲਦੀ ਉਹ ਪੀਂਦੇ ਨੇ, ਇਹ ਤੇ ਬੋਤਲਾਂ ਭਰ ਕੇ ਨਾਲ ਰੱਖਣ, ਲਓ ਵੀ ਮੈਂ ਨਹੀਂ ਆ ਪਾਣੀ ਪੂਣੀ ਪੀਣਾ, ਮੈਨੂੰ ਨਹੀਂ ਪਾਣੀ ਚਾਹੀਦਾ, ਮੈਨੂੰ ਤੇ ਜਲ ਛਕਾਓ, ਏਦਾਂ ਕਹਿੰਦੇ ਨਾ ਬੰਦੇ, ਹੈ ਨਾ, ਏਦਾਂ ਕਿੱਥੇ ਕਰਦੇ ਆ ਸਾਡੇ ਵਰਗਿਆਂ ਨੂੰ। ਹੁਣ ਅੱਛਾ ਧਿਆਨ ਨਾਲ ਸਮਝਿਓ, ਹੁਣ ਜਦੋਂ ਤੁਸੀਂ ਇਹ ਨੁਕਤਿਆਂ ਨੂੰ ਸਮਝ ਜਾਂਦੇ ਆ, ਕਈ ਵਾਰੀ ਅਗਲਾ ਕਹਿੰਦਾ ਵੀ ਮੈਂ ਇੱਕ ਵਾਰੀ ਇਸ਼ਨਾਨ ਕਰ ਲਿਆ, ਇੱਥੇ ਨਹਾ ਲਿਆ ਬਸ ਠੀਕ ਹੈ, ਹੁਣ ਇੱਥੇ ਵੀ, ਇੱਥੇ ਵੀ, ਇੱਥੇ ਵੀ, ਇੱਥੇ ਵੀ, ਇੱਥੇ ਵੀ, ਇੱਥੇ ਵੀ, ਹੁਣ ਦਿਮਾਗ ਕੰਮ ਕਰਨ ਲੱਗ ਗਿਆ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਕਹਿਣਗੇ ਤੂੰ ਤੇ ਯਾਰ ਗੱਲ ਉਹ ਰਹੀ ਨੀ, ਤੂੰ ਤੇ ਧਰਮੀ ਨਹੀਂ ਰਿਹਾ, ਮਤਲਬ ਧਰਮੀ ਮੇਰਾ, ਮੈਂ ਧਰਮੀ ਕਿਵੇਂ ਸੀ, ਕਹਿੰਦੇ ਜੇ ਗੋਲਕ 'ਚ ਪੈਸੇ ਪਾਵੇ, ਰੋਜ਼ ਜਾਵੇ, ਰੋਜ਼ ਗੋਲਕ ਭਰੇ, ਰੋਜ਼ ਨਹਾਵੇ, ਰੋਜ਼ ਦੇਖ ਕਰਾਵੇ, ਸਾਲ ਬਾਅਦ ਖੰਡ ਪਾਠ ਕਰਾਵੇ, 8500 ਅਬਦੁਲ ਵਾਕ ਸਿੰਘ ਹੁਣੀ ਦੱਸਦੇ ਸੀ 8500 ਖੰਡ ਪਾਠ ਦੀ ਭੇਟਾ ਦਵੇ, ਭੇਟਾ ਦਵੇ, ਖੰਡ ਪਾਠ ਕਰਾਵੇ, ਲੰਗਰ ਲਾਵੇ, ਰੁਮਾਲੇ ਚੜਾਵੇ, ਪੈਸੇ ਉਹ ਰਮਾਲਾ ਇੱਕ ਵਾਰੀ ਸੁਹਾ ਕੇ ਫਿਰ ਦੁਕਾਨ ਤੇ ਜਾਵੇ, ਭਤੀਜੇ ਕੋਲ ਜਾਵੇ, ਭਤੀਜੇ ਤੋਂ ਫਿਰ ਚਾਚੇ ਕੋਲ ਆਵੇ, ਚਾਚਾ ਫਿਰ ਭਤੀਜੇ ਕੋਲ ਭੇਜ ਦੇ, ਭਤੀਜਾ ਫਿਰ ਚਾਚੇ ਕੋਲ, ਰਮਾਲਾ ਇੱਕ ਵਾਰ ਚਾਰ ਵਾਰੀ ਵਿਖ ਜੇ, ਏਦਾਂ ਹੋਵੇ ਇੱਕ ਨਾਰੀਅਲ ਚਾਰ ਵਾਰੀ ਵਿਕ ਜੇ, ਮੰਦਰ ਚ ਬਾਹਰ ਮਾਰੋ ਫੇਰ ਉੱਥੇ, ਫੇਰ ਉੱਥੇ ਮਿਸ਼ਰੀ ਉੱਥੋਂ ਖਰੀਦ ਲਈ ਉੱਥੇ ਮੰਦਰ ਚ ਆ ਗਈ, ਮੰਦਰ ਚੋਂ ਫਿਰ ਉੱਥੇ ਚਲੀ ਗਈ ਦੁਕਾਨ ਤੇ, ਐਂ ਐਂ ਸਰਕਲ ਚੱਲਦਾ ਰਹੇ। ਇੱਕ ਮਿਸ਼ਰੀ 20-20 ਵਾਰੀ ਵੇਚੀ ਜਾਵੇ, ਇੱਕ ਪੁੜਾ ਮਿਸ਼ਰੀ ਦਾ 20-20 ਵਾਰੀ ਵੇਚਿਆ ਜਾਵੇ, ਇੱਕ ਨਾਰੀਅਲ 20-20 ਵਾਰੀ ਵਿਕੇ, ਏਦਾਂ ਦੇ ਕੰਮ ਤੂੰ ਕਰਦਾ ਨੀ, ਤੂੰ ਪਾਠ ਨੀ ਕਰਾਉਂਦਾ, ਤੂੰ ਆਹ ਨੀ ਕਰਦਾ, ਤੂੰ ਆਹ ਨੀ ਕਰਦਾ, ਫਿਰ ਅਗਲਾ ਕਵੇ ਇਹ ਤੂੰ ਕਰਨੋਂ ਹਟ ਗਿਆ, ਇਹਦਾ ਮਤਲਬ ਤੂੰ ਧਰਮੀ ਨਹੀਂ ਰਿਹਾ। ਯਾਰ ਧਰਮ ਤੁਸੀਂ ਪਰਖਣਾ ਸੀ, ਉਹ ਤੂੰ ਇਮਾਨਦਾਰ ਨਹੀਂ ਰਿਹਾ, ਹੁਣ ਤੂੰ ਕੰਮ ਨਹੀਂ ਵਧੀਆ ਕਰਦਾ, ਇਹ ਸੀ ਧਰਮ। ਅੱਗੇ ਤੂੰ 8 ਘੰਟੇ ਡਿਊਟੀ ਕਰਦਾ ਸੀ, ਹੁਣ 5 ਘੰਟੇ ਨੂੰ ਤੈਨੂੰ ਮੌਤ ਪੈ ਜਾਂਦੀ ਹੈ, ਫਿਰ ਕਹਿੰਦੇ ਤੂੰ ਧਰਮੀ ਨਹੀਂ ਰਿਹਾ। ਅੱਗੇ ਘਰ ਵਾਲੀ ਨੂੰ ਖੁਸ਼ ਰੱਖਦਾ ਸੀ, ਬੱਚੇ ਤੇਰੇ ਪਿਆਰੇ ਸੀ, ਮਾਂ ਪਿਓ ਦਾ ਧਿਆਨ ਰੱਖਦਾ ਸੀ, ਹੁਣ ਤੂੰ ਕਿਸੇ ਦਾ ਧਿਆਨ ਹੀ ਨਹੀਂ ਰੱਖਦਾ, ਗੱਲ ਹੀ ਨਹੀਂ ਸੁਣਦਾ, ਹੁਣ ਤੂੰ ਧਰਮੀ ਨਹੀਂ ਰਿਹਾ। ਪਰ ਜਿਨ੍ਹਾਂ ਦੀ ਗੱਲ ਕਰਦਾ ਨਾ ਮੈਂ, ਸਾਡੇ ਵਾਲੇ ਸਾਰੇ ਲਾੜੇ ਨੂੰ ਵੇਖ ਲਿਓ, ਕੰਮ ਕਰਨ ਵਿੱਚ ਜ਼ਿਆਦਾ ਮਨ ਲੱਗਦਾ, ਘਰ ਵਾਲੀ ਨਾਲ ਜ਼ਿਆਦਾ ਖੁਸ਼ ਨੇ, ਬੱਚਿਆਂ ਨੂੰ ਟਾਈਮ ਜ਼ਿਆਦਾ ਦੇ ਰਹੇ ਨੇ, ਆਪਸ ਵਿੱਚ ਪਿਆਰ ਵਧਿਆ, ਜਿਹਨੂੰ ਅਸੀਂ ਧਰਮ ਕਹਿੰਦੇ ਹਾਂ ਉਹ ਤੇ ਵਧਿਆ, ਪੁਜਾਰੀ ਵਾਲਾ ਜ਼ਰੂਰ ਘਟਿਆ, ਘਟਿਆ ਇਹ ਸੱਚ ਹੈ। ਪਤਾ ਕੀ ਹੈ, ਜਦੋਂ ਟਾਈਮ ਅਗਲੇ ਆਪਣੇ ਟੱਬਰ ਨੂੰ ਦੇਣਗੇ, ਫਿਰ ਇਹਨਾਂ ਨੂੰ ਟਾਈਮ ਕਿਹੜਾ ਦਵੇ, ਆਖੋ
ਸਤਨਾਮ,
ਇਹਨਾਂ ਦੀਆਂ ਟੋਕਰੀਆਂ ਕਿਹੜਾ ਢੋਵੇ। ਅਗਲਾ ਕਹਿੰਦਾ ਘਰ ਵਾਲੀ ਨੂੰ ਨੀ ਲੈ ਕੇ ਜਾਣਾ, ਰੈਸਟੋਰੈਂਟ ਤੇ ਖਾ ਕੇ ਆਈਏ, ਅੱਜ ਟੱਬਰ ਲੈ ਕੇ ਚੱਲਿਆ ਮੈਂ, ਅੱਜ ਬੱਚਿਆਂ ਨੂੰ ਬਿਠਾਇਆ ਵੀ ਚੱਲ ਬਰਨਾਲੇ ਖਾ ਕੇ ਆਈਏ, ਚੱਲ ਪਟਿਆਲੇ ਚੱਲੀਏ, ਚੱਲ ਸੰਗਰੂਰ ਚੱਲੀਏ, ਚੰਡੀਗੜ੍ਹ ਚੱਲੇ, ਅੱਜ ਆਪਸ ਚ ਖੁਸ਼ ਰਹਿਣ ਲੱਗੇ ਆ, ਜ਼ਿੰਦਗੀ ਚ ਖੁਸ਼ਹਾਲੀ ਆਈ ਹੈ। ਬਾਬਾ ਤੇਰੀਆਂ ਹਾਜ਼ਰੀਆਂ ਭਰਦਾ ਭਰਦਾ ਸਾਰਾ ਟੱਬਰ ਮੂੰਹ ਸਜਾਈ ਫਿਰਦਾ, ਹੁਣ ਕੀ ਖੁਸ਼ ਹੋਊਗਾ, ਜ਼ਿੰਮੇਵਾਰ ਬਣਿਆ, ਜ਼ਿੰਮੇਵਾਰੀ ਹੈ ਸਾਡੀ, ਫਰਜ਼ ਨੇ ਸਾਡੇ, ਸਮਝ ਆਉਣ ਲੱਗ ਗਈ। ਪਰ ਇਹਨਾਂ ਨੇ ਕਹਿਣਾ ਨਾਸਤਕ ਹੋ ਗਿਆ, ਅਗਲਾ ਆਪਣੀ ਜ਼ਿੰਦਗੀ ਜਦੋਂ ਸਵਾਰਨ ਲੱਗੂ ਨਾਸਤਕ ਹੋ ਗਿਆ। ਜਿਹਦੇ ਤੁਸੀਂ ਇਹਨਾਂ ਦੀਆਂ ਟੋਕਰੀਆਂ ਢੋ ਕੇ ਇਹਨਾਂ ਦੇ ਗੁਰਦੁਆਰੇ ਉਸਾਰੋਗੇ, ਉਹਦੇ ਕਹੂੰਗਾ ਹੁਣ ਕੰਮ ਸਹੀ ਕਰਦਾ, ਆਹ ਤੇਰੇ ਕਰਨ ਵਾਲੇ ਕੰਮ ਨੇ, ਤੀਰਥਾਂ ਤੇ ਜਾਂਦਾ ਹੈ, ਸੇਵਾ ਕਰਦਾ ਹੈ, ਅੱਠ ਅੱਠ ਦਿਨ ਲਾ ਆਉਂਦਾ ਹੈ, ਮਹੀਨਾ ਮਹੀਨਾ ਸੇਵਾ ਕਰੀ ਜਾਂਦਾ ਹੈ, ਉਦੋਂ ਕਹਿਣਗੇ ਬਹੁਤ ਧਰਮੀ ਹੈ। ਜਦੋਂ ਅਗਲਾ ਆਪਣੇ ਘਰੇ 8 ਮਹੀਨਾ ਮਹੀਨਾ ਕੰਮ ਕਰਦਾ ਹੈ, ਆਉਂਦਾ ਨੀ, ਛੁੱਟੀ ਨੀ ਮਾਰਦਾ, ਐਤਵਾਰ ਅੱਗੇ ਤੇਰੇ ਕੋਲ ਆਉਂਦਾ ਸੀ, ਹੁਣ ਉਹ ਐਤਵਾਰ ਉੱਥੇ ਕਈ ਨਾਲ ਕੰਮ ਕਰਦਾ ਵੀ ਬਾਹਰ ਖਲਾਰਾ ਪਿਆ, ਆਹ ਬੂਟੀ ਪੱਟਣ ਵਾਲੀ ਪਈ ਹੈ, ਆਹ ਖਲਾਰਾ ਪਿਆ, ਉਹ ਸਾਰਾ ਚੱਕਦਾ, ਸਫਾਈ ਕਰਦਾ, ਪੱਠਲ ਚੱਕ ਕੇ, ਐਤਵਾਰ ਦੀ ਛੁੱਟੀ ਹੈ, ਜੋ ਸਾਰਾ ਦਿਨ ਲਾਵਾਂਗੇ, ਆ ਕਈ ਲਾ ਕੇ ਸਾਰੇ ਬੰਦੇ ਛਾਂਗ ਦੇਣੇ ਨੇ, ਆ ਘਰ ਦੇ ਆਲੇ ਦੁਆਲੇ ਸਫਾਈ ਕਰ ਦੇਣੀ ਹੈ, ਦਰਖਤ ਛਾਂਗਣ ਵਾਲੇ ਪਏ ਨੇ, 3-4 ਬੂਟੇ ਲਾਏ ਨੇ, ਪਾਣੀ ਪਾਈਏ, ਪੂਰਾ ਰੀਝ ਨਾਲ ਅੱਜ ਕੰਮ ਕਰਾਂਗੇ, ਅੱਜ ਲੈ ਕੇ ਝਾੜੂ ਸਾਰੀ ਸਫਾਈ ਆਪ ਕਰਾਂਗੇ, ਅੱਜ ਛੱਤ ਤੇ ਚੜ੍ਹਦੇ ਆ ਵੇਖਦੇ ਆ ਕਦੇ ਗੇੜਾ ਹੀ ਨਹੀਂ ਮਾਰਿਆ, ਕੱਲੀ ਕੱਲੀ ਚੀਜ਼ ਦੀ ਗੌਰ ਕਰਨ ਲੱਗ ਪਿਆ, ਉਹਦਾ ਘਰ ਵਾਲੇ ਖੁਸ਼ ਨੇ, ਸਾਰਾ ਟੱਬਰ ਖੁਸ਼ ਹੈ, ਤੇ ਇਹਨਾਂ ਨੇ ਪਤਾ ਕੀ ਕਹਿਣਾ, ਤੂੰ ਤੇ ਹੁਣ ਆਉਂਦਾ ਹੀ ਨਹੀਂ, ਤੇਰੀ ਤੇ ਹਾਜ਼ਰੀ ਨਹੀਂ ਲੱਗਦੀ, ਤੂੰ ਤੇ ਪਾਪੀ ਹੋ ਗਿਆ, ਤੂੰ ਤੇ ਨਾਸਤਕ ਹੋ ਗਿਆ, ਤੂੰ ਤੇ ਧਰਮੀ ਰਿਹਾ, ਕਹਿਣਾ ਕਿ ਨਹੀਂ ਕਹਿਣਾ, ਇਹੀ ਕਹਿਣਾ, ਇਹ ਕਹਿਣਗੇ ਤੇ ਵਿਗੜ ਗਿਆ, ਇਹ ਤੇ ਧਰਮੀ ਨਹੀਂ ਰਿਹਾ। ਹੁਣ ਲੋਕਾਂ ਦੀ ਪਰਿਭਾਸ਼ਾ ਹੀ ਇਹ ਹੈ ਧਰਮ ਨੂੰ ਵੇਖਣ ਦੀ, ਬੰਦਾ ਚੰਗਾ ਹੈ, ਮਾੜਾ ਹੈ, ਵਧੀਆ ਹੈ, ਘਟੀਆ ਹੈ, ਨਾਸਤਕ ਹੈ, ਆਸਤਕ ਹੈ, ਧਰਮੀ ਹੈ, ਅਧਰਮੀ ਹੈ, ਪਰਖਦੀ ਏਦਾਂ ਦੇ ਵੀ ਗੁਰਦੁਆਰੇ ਜਾਂਦਾ, ਮੰਦਰ ਜਾਂਦਾ, ਮਸੀਤ ਜਾਂਦਾ, ਹਿੰਦੂ ਕਹਿੰਦੇ ਮੰਦਰ ਆਉਂਦਾ, ਮੁਸਲਮਾਨ ਕਹਿੰਦੇ ਮੱਕੇ ਗਿਆ ਕਿ ਨਹੀਂ, ਹੱਜ ਕੀਤਾ ਕਿ ਨਹੀਂ, ਹਾਜੀ ਬਣਿਆ ਕਿ ਨਹੀਂ, ਤੇ ਸਾਡੇ ਵਾਲੇ ਸਮਝਦੇ ਵੀ ਗੁਰਦੁਆਰੇ ਜਾਂਦਾ ਕਿ ਨਹੀਂ, ਨਹਾਉਂਦਾ ਕਿ ਨਹੀਂ, ਜੋਤ ਲਾਉਂਦਾ ਕਿ ਨਹੀਂ, ਖੰਡ ਪਾਠ ਕਰਾਉਂਦਾ ਕਿ ਨਹੀਂ, ਤੇ ਮੈਂ ਤੇ ਹੈਰਾਨ ਹੁੰਦਾ, ਆਹ ਮੈਂ ਗੱਲ ਸੁਣਦਾ ਸੀ, ਸਾਡੇ ਨਾ ਬਾਪੂ ਜੀ ਨਡਾਲੇ ਬਜ਼ੁਰਗ ਚੜ੍ਹਾਈ ਕਰ ਗਏ, ਬਾਪੂ ਜੀ ਕਹਿੰਦੇ ਸੀ ਨਾ, ਉਹਨਾਂ ਦਾ ਕੀ ਸੀ, ਗੁਰਦੀਪ ਸਿੰਘ ਸੀ, ਸੁਣੋ ਉਹ ਬਾਪੂ ਜੀ ਕਿਹਾ ਕਰਦੇ ਨਡਾਲੇ ਤੇ ਗੁਰਦੀਪ ਸਿੰਘ, ਉਹਨਾਂ ਨੇ ਕਈ ਸਾਲ ਪਹਿਲਾਂ ਉੱਥੇ ਗੁਰਦੁਆਰਾ ਵੇਖਿਆ ਨਡਾਲੇ, ਤੁਸੀਂ ਉਹਨਾਂ ਦਾ ਸਾਰਾ ਟੱਬਰ ਬਾਹਰ ਹੈ, ਤੇ 15 ਸਾਲ ਪਹਿਲਾਂ ਜਦੋਂ ਆਪਾਂ ਬਾਬੇ ਸੀ ਉਦੋਂ ਉਹਨਾਂ ਨੇ ਜਗ੍ਹਾ ਦਿੱਤੀ ਸੀ, ਗੁਰਦੁਆਰਾ ਬਣ ਗਿਆ, ਉੱਥੇ ਇੱਕ ਰਹਿਸ਼ ਬਣਾਈ, ਮੈਂ ਜਦੋਂ ਜਾਣਾ ਉੱਥੇ ਤੇ ਸੰਗਤ ਨੇ ਆ ਜਾਣਾ, ਤੇ ਸੰਗਤ ਨੇ ਬਾਹਰ ਸੜਕ ਤੇ ਬਹਿਣਾ, ਅਸੀਂ ਕੋਠੀ 'ਚ, ਤੇ ਫਿਰ ਲੱਗਾ ਇਹ ਵੀ ਕੋਠੀ ਤੇ ਠੀਕ ਹੈ, ਦੁਆਬੇ 'ਚ ਬਣੀਏ ਤੇ ਗੁਰਦੁਆਰਾ ਵੀ ਚਾਹੀਦਾ, ਸੰਗਤ ਮੱਥਾ ਟੇਕ ਕੇ ਦਰਬਾਰ 'ਚ ਬੈਠੇ, ਅਗਲਾ ਛੜਕ ਦੇ ਬੈਠਾ ਰਹਿੰਦਾ, ਚਲੋ ਜੀ ਉਹਦਾ ਅਸੀਂ 10 ਸਾਲ ਪਹਿਲਾਂ ਨੀਂਹ ਪੱਥਰ ਰੱਖਿਆ, ਸੋਹਣਾ ਦਰਬਾਰ ਬਣਿਆ, ਏਦਾਂ ਦਾ ਹੀ ਦਰਬਾਰ ਹੈ ਸੇਮ ਉੱਥੇ ਨਡਾਲੇ, ਦੁਆਬੇ 'ਚ ਪੈਂਦਾ, ਮਾਝੇ ਦੇ ਦੁਆਬੇ ਦੇ ਬਿਆਸ ਦੇ ਨੇੜੇ ਤੇੜੇ ਸੁਭਾਨਪੁਰ ਦੇ, ਗੁਰਦੁਆਰਾ ਬਣਿਆ ਪਰ ਅਜੇ ਅਜੇ ਪ੍ਰਕਾਸ਼ ਕਰਨਾ ਰਹਿੰਦਾ। ਉਹ ਜਿਹੜੀ ਜਗ੍ਹਾ ਬਾਪੂ ਗੁਰਦੀਪ ਸਿੰਘ ਨੇ ਦਿੱਤੀ ਸੀ, ਉਹਨਾਂ ਦੇ ਤਿੰਨੇ ਪੁੱਤ ਬਾਹਰ ਹੈ ਤੇ ਉਹਨਾਂ ਨੇ ਕੋਠੀ ਵੀ ਪਾ ਕੇ ਦਿੱਤੀ ਤੇ ਜਿਹੜਾ ਜਗ੍ਹਾ ਵੀ ਦੋ ਦੋ ਢਾਈ ਏਕੜ ਜਗ੍ਹਾ ਵੀ ਦਿੱਤੀ ਸੀ ਤੇ ਅਸੀਂ ਉੱਥੇ ਗੁਰਦੁਆਰਾ ਚਲੋ ਬਣਾਇਆ। ਹੁਣ ਉਹ ਬਾਪੂ ਦੀ ਚੜ੍ਹਾਈ ਕਰਕੇ ਮੈਂ ਪਿਛਲੇ ਕੁਝ ਦਿਨ ਮਿਲਿਆ ਉਹਨਾਂ ਨੂੰ ਗਿਆ ਸੀ ਤੇ ਮੈਂ ਜਦੋਂ ਮਿਲਿਆ ਕਹਿੰਦੇ ਜੀ ਬਸ ਹੁਣ ਤੇ ਮੈਂ ਜਾਵਾਂ, ਬਸ ਮੈਂ ਔਖਾ ਆਇਆ, ਸਿਹਤ ਢਿੱਲੀ ਸੀ। ਚਲੋ ਜੀ ਉਹ ਚੜ੍ਹਾਈ ਕਰ ਗਏ, ਪਰਸੋਂ ਭੋਗ ਪਿਆ ਤੇ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਬਾਪੂ ਚੜ੍ਹਾਈ ਤੇ ਕੀਤਾ ਅਜੇ ਥੋੜੇ ਦਿਨ ਹੀ ਹੋਏ ਸੀ ਤੇ ਅੱਜ ਤੇ ਅਜੇ ਤਿੰਨ ਦਿਨ ਹੀ ਹੋਏ ਆ ਚੜ੍ਹਾਈ ਕੀਤੇ, ਤਿੰਨਾਂ ਦਿਨਾਂ ਬਾਅਦ ਹੀ ਭੋਗ ਪਾ ਲਿਆ? ਕਹਿੰਦੇ ਹਾਂਜੀ ਭੋਗ ਪਾ ਲਿਆ, ਦੁਆਬੇ ਚ ਕਹਿੰਦੇ ਪਾ ਲਈ। ਜਦੋਂ ਭੋਗ ਪਿਆ ਮੈਂ ਕਿਹਾ ਫਿਰ ਪਾਠ ਦਾ ਭੋਗ ਕਰੋ, ਕਹਿੰਦੇ ਸੁਖਮਣੀ ਸਾਹਿਬ ਹੋਇਆ ਸੀ ਤੇ 10 ਵਜੇ ਤੋਂ ਦੱਸਣ ਮੈਨੂੰ 11-12 ਵਜੇ ਭੋਗ ਪੈ ਗਿਆ, ਸੁਖਮਣੀ ਸਾਹਿਬ ਹੋਇਆ। ਮੈਂ ਹੈਰਾਨ ਹੋਇਆ, ਮੈਂ ਕਿਹਾ ਸੁਖਮਣੀ ਸਾਹਿਬ ਹੋਇਆ? ਮੈਨੂੰ ਕਹਿੰਦੇ ਸੁਖਮਣੀ ਸਾਹਿਬ, ਲੋਕੀ ਪਾ ਸੁਖਮਣੀ ਸਾਹਿਬ ਕਰਾ ਕੇ ਭੋਗ ਪਵਾ ਕੇ ਬਸ ਗੱਲ ਠੀਕ ਹੈ। ਮੈਂ ਸੋਚਾਂ ਉੱਥੇ ਬੈਠਾ, ਮੈਂ ਕਿਹਾ ਪਹਿਲਾਂ ਕਹਿੰਦੇ ਸੀ ਤੇਰਾ ਪਾਠ ਨਹੀਂ ਲੱਗਣਾ, ਤੂੰ ਖੰਡ ਪਾਠ ਨਹੀਂ ਕਰਾਇਆ, ਤੇਰੀਆਂ ਜੋਤਾਂ ਨਹੀਂ ਜੋਤ ਨਹੀਂ ਲੱਗੀ ਤਾਂ ਪਾਠ ਨਹੀਂ ਲੱਗਣਾ, ਖੰਡ ਪਾਠ ਦੇ ਨਾਲ ਜਪਜੀ ਸਾਹਿਬ ਨਹੀਂ ਰੱਖਿਆ ਤਾਂ ਤੇਰਾ ਪਾਠ ਨਹੀਂ ਲੱਗਣਾ, ਤੇ 13 ਦਿਨਾਂ ਬਾਅਦ ਭੋਗ ਪੈਂਦਾ ਵੀ 12ਵੇਂ ਦਿਨ ਭੋਗ ਪਾਇਆ, 10ਵੇਂ ਦਿਨ ਭੋਗ ਪਾਇਆ, ਦੁਸਹਿਰਾ 10ਵੇਂ ਦਿਨ, ਇੱਦਾਂ ਮੰਨਦੇ ਸੀ ਲੋਕ। ਹੁਣ ਇਹ ਮੰਨ ਲਿਆ ਵੀ ਅੱਜ ਚੜ੍ਹਾਈ ਕਰ ਗਿਆ, ਅਗਲਾ ਐਤਵਾਰ ਜਿਹੜਾ ਆਉਂਦਾ ਉਸੇ ਐਤਵਾਰ ਭੋਗ ਪਾਲ ਪਾਲ, ਅੱਜ ਸੰਸਕਾਰ ਹੋਇਆ ਤੀਜੇ ਚੌਥੇ ਦਿਨ ਹੀ ਭੋਗ ਪਾ ਲੈਂਦੇ ਆ। ਸੁਖਮਣੀ ਸਾਹਿਬ ਦਾ ਪਾਠ ਹੋਇਆ, ਪਾਠ ਹੋ ਕੇ ਭੋਗ ਪੈ ਗਿਆ, ਬਸ। ਮੈਂ ਕਿਹਾ 5 ਦਾ ਕੰਮ ਇੱਕ ਦਾ ਹੀ ਰਹਿ ਗਿਆ, ਉਹ ਵੀ 2 ਘੰਟੇ ਏਦਾਂ ਹੋ ਰਿਹਾ, ਸਾਰਾ ਜ਼ਮਾਨਾ ਬਦਲ ਰਿਹਾ। ਤੇ ਜਿਹੜੇ ਲੋਕਾਂ ਨੇ ਵਿਆਹ ਦਾ ਖੰਡ ਪਾਠ ਕਰਾਉਣਾ ਹੁੰਦਾ ਸੀ ਉਹ ਹੁਣ ਸਹਿਜ ਪਾਠ ਬੀਬੇ ਆਪ ਬੇਬੇ ਹੀ ਰੱਖ ਲਈ, ਗੱਲੀ ਆਪ ਹੀ ਬੇਬੇ ਭੋਗ ਪਾ ਕੇ ਗੁਰਦੁਆਰੇ ਵੀ ਸਾਡੇ ਵਿਆਹ ਦਾ ਵੀ ਹੋ ਗਿਆ, ਖੁਸ਼ੀ ਦਾ ਵੀ ਆਪੇ ਕਰ ਲੈਂਦੇ ਆ, ਗਵੀ ਦਾ ਸੁਖਮਣੀ ਸਾਹਿਬ ਹੀ ਲੱਗ ਗਏ ਕਰਨ। ਲੋਕ ਬਦਲ ਰਿਹਾ ਜਵਾਨਾਂ ਕਿ ਨਹੀਂ ਬਦਲ ਰਿਹਾ? ਤੇ ਜਿਹੜੇ ਸਾਡੇ ਵਰਗੇ ਜਿਨ੍ਹਾਂ ਨੇ 3 ਦਿਨ ਪਾਠ ਕਰਨਾ ਸੀ, ਬਦਾਮਗਿਰੀਆਂ ਦੀ ਲੋੜ ਪਈ ਗੁਰਦੀਪ ਸਿੰਘ ਦੇ ਬਾਪੂ ਦੇ ਟੱਬਰ ਨੂੰ ਬਦਾਮ ਜਿਹੜੇ ਲਿਆਉਣੇ ਸੀ, 1/2 ਕਿਲੋ ਬਦਾਮ ਆਏ, ਬੋਲੋ ਯਾਰ 1 ਕਿਲੋ ਕਾਜੂ ਆਏ, ਸੌਂਗੀ ਆਈ, ਜੋਤ ਚ ਘਿਓ ਪਾਣਾ ਪਿਆ, 3-4 ਕਿਲੋ ਘਿਓ ਬਚਿਆ ਕਿ ਨਹੀਂ ਬਚਿਆ? ਤੇ ਫਿਰ ਜਿਹੜੇ ਸਾਡੇ ਵਰਗੇ ਬਦਾਮ ਖਾਣੇ ਆ ਉਹਨਾਂ ਨੇ ਕਹਿਣਾ ਹੀ ਹੈ ਦੁਨੀਆ ਤੇ ਨਾਸਤਕ ਹੋ ਗਈ, ਲੋਕੀ ਤੇ ਗਏ। ਆਤਮਾ ਦੀ ਕੋਈ ਪ੍ਰੋਬਲਮ ਹੈ ਕਿ ਇਹਨਾਂ ਦੀ ਆਪਣੀ ਪ੍ਰੋਬਲਮ? ਜਿਹੜਾ ਮਰਿਆ ਹੈ ਉਹਦੀ ਆਤਮਾ ਦੀ ਕੋਈ ਪ੍ਰੋਬਲਮ ਹੈ ਕਿ ਇਹਨਾਂ ਦੀ ਪ੍ਰੋਬਲਮ ਹੈ? ਤੇ ਕਹਿਣਗੇ ਇਹ ਵੀ ਬੁੱਢਾ ਨਹੀਂ ਪਹੁੰਚਿਆ ਸਿਰੇ, ਕਹਿਣਗੇ ਬਾਪੂ ਸਿਰੇ ਨਹੀਂ ਪਹੁੰਚਿਆ, ਪ੍ਰੋਬਲਮ ਇਹ ਹੈ ਅਸਲ ਚ ਇਹਨਾਂ ਦੇ ਢਿੱਡ ਚ ਕੁਛ ਨਹੀਂ ਪਹੁੰਚਿਆ, ਉਹ ਤਾਂ ਗਈ ਜਿੱਥੇ ਗਈ, ਸਰੀਰ ਤੇ ਗਿਆ ਯਾਰ ਵੀਰੋ, ਇਹਨਾਂ ਦੀ ਜੇਬ ਚ ਜਦੋਂ ਕੁਛ ਨਹੀਂ ਪਹੁੰਚਦਾ ਉਦੋਂ ਇਹ ਕਹਿੰਦੇ ਨੇ ਕਿ ਬੰਦਾ ਕਿਤੇ ਨਹੀਂ ਪਹੁੰਚਿਆ। ਜਦੋਂ ਇਹ ਕਹਿੰਦੇ ਹੁੰਦੇ ਆ ਕਿ ਬਾਪੂ ਨੂੰ ਸਿਰੇ ਪਚਾਓ, ਅਸਲ ਚ ਇਹ ਕਹਿੰਦੇ ਆ ਵੀ ਮੇਰੀ ਜੇਬ ਚ ਕੁਛ ਪਾਓ, ਆਹ ਕਹਿੰਦੇ ਆ। ਇਹਨਾਂ ਦਾ ਆਪਣਾ ਮਸਲਾ ਹੈ, ਬਾਪੂ ਦਾ ਮਸਲਾ ਨਹੀਂ। ਹੁਣ ਕਿੱਥੇ ਨੇ ਯਾਰ ਕਿੰਨੇ ਭੂਤ ਪ੍ਰੇਤ ਕੱਢਣ ਵਾਲੇ ਆਪੇ ਹੀ ਭੱਜ ਗਏ, ਉਹਨਾਂ ਨੂੰ ਪਤਾ ਵੀ ਫੋਨ ਮੁੰਡਿਆਂ ਦੇ ਕੋਲ ਹੈ, ਬੇਬੇ ਨੇ ਸਿਰ ਘੁਮਾਉਣਾ, ਬੇਬੇ ਵੀ ਹੱਟੀਆਂ ਹੋਈਆਂ ਸਿਰ ਘੁਮਾਉਣੋ, ਹੁਣ ਫਰਕ ਪਿਆ ਕਿ ਨਹੀਂ ਪਿੰਡਾਂ ਦੇ ਦੱਸੋ? ਤੇ ਬੇਬ ਕੱਢਣ ਵਾਲੇ ਵੀ ਹਟੇ ਹੋਏ ਨੇ, ਅਸਲ ਚ ਤੁਸੀਂ ਇਹ ਦੱਸੋ ਵੀ ਜਿੰਨੇ ਭੂਤ ਨੇ ਬਾਬਿਆਂ ਨੇ ਕੱਢੇ ਨੇ ਕਿ ਸੋਸ਼ਲ ਮੀਡੀਆ ਨੇ, ਸਾਇੰਸ ਨੇ ਕੱਢੇ ਨੇ ਸਾਰੇ ਭੂਤ, ਬੰਦੇ ਬਣਾਤੇ ਜਿੰਨੇ ਸਿਰ ਸੁਰ ਘੁਮਾਉਣ ਵਾਲੇ ਸੀ, ਸੱਚੀ ਮੈਂ ਵੇਖਿਆ। ਅੱਛਾ ਆ ਮੈਂ ਨਾ ਇੱਥੇ ਤੇ ਕਦੇ ਅਸੀਂ ਭੂਤਾਂ ਵਾਲਾ ਥੋੜਾ ਕੰਮ ਕਰਦੇ ਸੀ, ਪਰ ਕਈ ਮੈਨੂੰ ਵੇਖ ਕੇ ਸਿਰ ਘੁਮਾਉਣ ਲੱਗ ਜਾਂਦੇ ਸੀ। ਮੈਂ ਤੇ ਗੁੱਸੇ ਬਾਬਿਆਂ ਵੇਲੇ ਮੈਂ ਬਹੁਤ ਲੜਦਾ ਸੀ ਕਿ ਤੂੰ ਝੂਠ ਬੋਲਦਾ, ਕੋਈ ਤੇਰੇ ਚ ਭੂਤ ਪ੍ਰੇਤ ਨਹੀਂ, ਮੈਨੂੰ ਚਲੋ ਮੇਰਾ ਸੁਭਾਅ ਪਹਿਲਾਂ ਤੋਂ ਹੀ ਇਦਾਂ ਦਾ। ਤੇ ਹੁਣ ਵੀ ਪਿੱਛੇ ਜੇ ਵੇਖੀ ਦਾ ਕਦੇ ਕਦੇ ਕੋਈ ਹੋ ਜਾਂਦਾ ਸੀ ਐ ਜੇ, ਪਰ ਹੁਣ ਉਹਨਾਂ ਨੂੰ ਸਭ ਨੂੰ ਪਤਾ, ਹੁਣ ਅਗਲਾ ਡਰਦਾ ਇਸ ਗੱਲੋਂ ਮੇਰੀ ਚੁੰਨੀ ਲੱਥੀ ਨਹੀਂ ਤੇ ਵੀਡੀਓ ਬਣੀ ਨਹੀਂ ਨੈੱਟ ਤੇ ਪੈ ਜਾਣੀ ਹੈ, ਕੁੜਮਣੀ ਕਹੂ ਵੀ ਬੇ ਆਹ ਕੀ ਕਰਦੀ ਹੈ ਭੈਣੇ, ਕਹੂਗੇ ਨਹੀਂ ਕੁੜਮਣੀ ਨੇ ਮੇਰੀ ਨੇ ਆਖਣਾ ਭੈਣ ਜੀ ਆਹ ਕੀ ਕਰਦੇ ਜੇ ਭੈਣ, ਆ ਭੈਣ ਨਹੀਂ ਸਾਡੀ, ਤੇ ਜੇ ਪੈ ਗਈ ਨੈੱਟ ਦੇ ਉੱਤੇ ਤੇ ਨਿਕਲ ਗਿਆ ਜਰੂਰ, ਕੱਲ ਨੂੰ ਤੇਰੀ ਤੇ ਧੀ ਦਾ ਰਿਸ਼ਤਾ ਕਿਹਨੇ ਲੈਣਾ, ਤੂੰ ਸੱਸ ਬਣਨਾ ਕਿਸੇ ਦੀ? ਤੇ ਲੋਕੀ ਆਖਣਗੇ ਕੁੜੀਏ ਤੇਰੀ ਮਾਂ ਖੇਡਦੀ ਹੈ, ਨੂੰ ਨੂੰ ਉਲਾਂਭੇ ਮਿਲਣੇ ਨੇ ਕਿ ਨਹੀਂ, ਤੂੰ ਤੁਹਾਡੀਆਂ ਧੀਆਂ ਨੂੰ ਉਲਾਂਭੇ ਮਿਲਣਗੇ ਵੀ ਤੇਰੀ ਮਾਂ ਖੇਡਦੀ ਹੈ, ਤੇ ਖੇਡਣ ਵਾਲੀਆਂ ਘਟੀਆਂ ਨੇ ਕਿ ਨਹੀਂ ਘਟੀਆਂ? ਇਹਨਾਂ ਨੂੰ ਬੰਦੇ ਕਿਹਨੇ ਬਣਾਇਆ? ਸਾਇੰਸ ਨੇ, ਸੋਸ਼ਲ ਮੀਡੀਆ ਨੇ ਬੰਦੇ ਬਣਾਇਆ ਇਹਨਾਂ ਨੂੰ। ਆ ਜਿੰਨੇ ਭੂਤ ਪ੍ਰੇਤ ਕੱਢਣ ਵਾਲੇ ਜਿਹੜੇ ਨੇ ਹੁਣ ਬੰਦੇ ਬਣੇ ਫਿਰਦੇ ਨੇ, ਕਰਦੇ ਹੋਣਗੇ ਪਰ ਗੁਪਤ ਗੁਪਤ ਚੋਰੀ ਚੋਰੀ, ਪਰ ਜਿਹੜਾ ਅੱਗੇ ਸ਼ਰਿਆਂ ਵੀ ਡੋਲੀਆਂ ਖੜਾਉਂਦੇ ਹੁੰਦੇ ਸੀ, ਘਟੇ ਹੈ ਕਿ ਨਹੀਂ ਘਟੇ? ਘਟੇ ਹੈ ਯਾਰ, ਕਟਣਗੇ ਆਉਣ ਵਾਲੇ 10 ਸਾਲਾਂ 'ਚ ਵੇਖਿਓ ਤੁਸੀਂ ਬਣਦਾ ਕੀ ਹੈ। ਵੇਖੋ ਬਦਲ ਰਿਹਾ ਜ਼ਮਾਨਾ, ਸਮਾਂ ਬਦਲ ਰਿਹਾ, ਗਾਲਾਂ ਸਾਡੇ ਵਰਗਿਆਂ ਨੂੰ ਪੈਣਗੀਆਂ ਨਹੀਂ, ਇਹਨਾਂ ਨੇ ਲੋਕ ਨਾਸਤਕ ਕਰਦੇ, ਇਹਨਾਂ ਨੇ ਗੱਲਾਂ ਇੱਦਾਂ ਦੀਆਂ ਕਹੀਆਂ। ਨਹੀਂ ਭਾਈ, ਇੱਦਾਂ ਦੀ ਗੱਲ ਨਹੀਂ। ਸਾਡਾ ਮਸਲਾ ਧਰਮ ਮੁਕਤ ਕਰਨਾ ਨਹੀਂ, ਸਾਡਾ ਮਸਲਾ ਪੁਜਾਰੀ ਮੁਕਤ ਕਰਨਾ ਹੈ। ਸਾਡਾ ਮਸਲਾ ਗਿਆਨ ਗੁਰਬਾਣੀ ਮੁਕਤ ਕਰਨਾ ਨਹੀਂ ਸਮਾਜ ਨੂੰ, ਸਾਡਾ ਮਸਲਾ ਪੁਜਾਰੀ ਮੁਕਤ ਕਰਨਾ ਹੈ, ਝੂਠਾ ਗੱਪ ਮੁਕਤ ਕਰਨਾ ਹੈ, ਝੂਠ ਮੁਕਤ ਕਰਨਾ ਹੈ, ਬੰਧਨ ਜਿਹੜੇ ਗੱਪਾਂ ਦੇ ਝੂਠਾਂ ਦੇ ਪਾਏ ਹੈ ਉਹਦੇ ਮੁਕਤ ਕਰਨਾ। ਗਲਤ ਜਿਹੜੀਆਂ ਦਿਮਾਗ ਬੰਨਿਆ ਪਿਆ ਸਾਡਾ, ਪਿੰਗਲੇ ਕਰਿਆ ਪਿਆ ਸਾਨੂੰ, ਸੋਚਦਾ ਹੀ ਨਹੀਂ ਬੰਦਾ ਨਵੇਂ ਤਰੀਕੇ ਨਾਲ, ਨਵੇਂ ਐਂਗਲ ਤੋਂ ਸੋਚਣ ਲੱਗ ਜਾਓ, ਨਾਸਤਕ ਹੋ ਗਿਆ ਜੀ, ਇਹ ਵਿਗੜ ਗਿਆ ਜੀ। ਮਾੜਾ ਜਿਹਾ ਤੁਸੀਂ ਗੱਲ ਕਰੋ ਤੇ ਸਹੀ, ਇਹਨਾਂ ਦੇ ਹਿਸਾਬ ਨਾਲ ਅਸੀਂ ਉਦਣ ਹੀ ਨਾਸਤਕ ਬਣ ਜਾਂਦੇ ਹਾਂ। ਆ ਤੀਰਥਾਂ ਤੇ ਜਾਂਦਾ, ਗੋਲਕ ਚੜਾਉਂਦਾ, ਪ੍ਰਸ਼ਾਦ ਕਰਾਉਂਦਾ, ਇਹ ਧਾਰਮਿਕ ਹੈ। ਆ ਜਿਹੜਾ ਬੰਦਾ ਘਰੇ ਕੰਮ ਕਰਦਾ ਇਹ ਪਾਪੀ ਹੈ। ਯਾਰ ਪਾਪ ਪੁੰਨ ਧਰਮ ਅਧਰਮ ਸੱਚ ਝੂਠ ਦੀ ਪਰਿਭਾਸ਼ਾ ਇਹਨਾਂ ਨੇ ਦਿੱਤੀ ਹੈ, ਡੈਫੀਨੇਸ਼ਨ ਇਹਨਾਂ ਨੇ ਦਿੱਤੀ ਹੈ। ਅਸੀਂ ਵੀ ਉਵੇਂ ਪਰਖਦੇ ਹਾਂ ਬੰਦੇ, ਸਾਡਾ ਪਰਖਣ ਦਾ ਤਰੀਕਾ ਵੀ ਉਹੀ ਹੈ। ਤਾਂ ਕਰਕੇ ਪਿਆਰਿਓ, ਧਰਮ ਅਸੀਂ ਕਿਹਨੂੰ ਮੰਨਦੇ ਹਾਂ? ਆਪਾਂ ਸ਼ੁਰੂ ਦੀ ਸਟੇਟਮੈਂਟ 'ਚ ਕਿਹਾ ਸਾਡਾ ਮੰਨਣਾ ਹੈ, ਮੈਂ ਬੋਲਦਾ ਹੁੰਦਾ ਨਾ, ਤੁਹਾਡਾ ਮੰਨਣਾ ਕੁਝ ਹੋਰ ਹੋ ਸਕਦਾ। ਸਾਡਾ ਮੰਨਣਾ ਹੈ ਕੁਰਬਾਨੀ ਕਰਮ ਨੂੰ ਹੀ ਧਰਮ ਮੰਨਦੀ ਹੈ। ਆਪਾਂ ਪੜ੍ਹਦੇ ਹਾਂ ਰੋਜ਼, ਸਾਡਾ ਮੰਨਣਾ ਹੈ ਕੁਰਬਾਨੀ ਕਰਮ ਨੂੰ ਹੀ ਧਰਮ ਮੰਨਦੀ ਹੈ, ਆਪਣੇ ਫਰਜ਼ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਮੈਂ ਬੋਲਦਾ ਨਾ ਰੋਜ਼, ਤੇ ਜੇ ਵੇਖਿਓ ਮੇਰੇ ਕੋਲ ਤੁਸੀਂ ਆਉਣਾ ਹੈ ਤੇ ਮੈਂ ਤੁਹਾਡਾ ਧਰਮ ਚੈੱਕ ਕਰਾਂਗਾ, ਤੇ ਧਰਮ ਚੈੱਕ ਮੈਂ ਕਿਵੇਂ ਕਰੂੰਗਾ? ਕਰਮ ਕਿਵੇਂ ਕਰਦਾ, ਡਿਊਟੀ ਕਿਵੇਂ ਕਰਦਾ, ਫਰਜ਼ ਕਿਵੇਂ ਨਿਭਾਉਂਦਾ, ਮੈਂ ਇਹ ਚੈੱਕ ਕਰੂੰਗਾ। ਬਾਕੀ ਨਹੀਂ ਵੇਖਣਾ, ਬਾਕੀ ਨਹੀਂ ਵੇਖਣਾ, ਬਾਕੀ ਜੇ ਵੇਖਣ ਲੱਗਾਗਾ ਫਿਰ ਤੂੰ ਮੇਰਾ ਮੁਕਾਬਲਾ ਕਰ ਹੀ ਨਹੀਂ ਸਕਣਾ। ਮੈਨੂੰ 22 ਸਾਲ ਹੋ ਗਏ, 25 ਸਾਲ ਚੋਲਾ ਪਾਏ ਨੇ, ਤੈਂ ਕਿੰਨੀ ਵਾਰੀ ਪਾਇਆ ਬੋਲ? ਮੈਂ ਤਾਂ 25 ਸਾਲ ਦਾ ਚੋਲਾ ਪਾਇਆ, ਤੈਂ ਪਾਇਆ? ਫਿਰ ਤੇ ਮੈਂ ਹੀਰੋ ਬਣਿਆ ਹੀ ਬਣਾਇਆ। ਫਿਰ ਤੇ ਜੇ ਚੈੱਕ ਕਰੇਗਾ, ਕਿਰਪਾਨ ਮੈਂ ਲਾਈ ਨਹੀਂ, ਉੱਪਰ ਦੀ ਪਾ ਕੇ ਰੱਖਦਾ ਕਿ ਥੱਲੇ ਹੁੰਦੀ, ਦੋ ਰੱਖਦਾ, ਫਿਰ ਮੈਂ ਅੱਗੇ ਆ ਗਿਆ, ਫਿਰ ਹੀਰੋ ਮੈਂ ਬਣੂ। ਸਮਝਦਾ? ਕਦੇ ਨੰਗਾ ਸਿਰ ਵੇਖਿਆ ਮੇਰਾ ਹੈ ਹੀ, ਕੀਤਾ ਹੀ ਨਹੀਂ, ਪਰ ਫਿਰ ਤੇ ਧਰਮੀ ਮੈਂ ਬਣੂਗਾ। ਮੈਂ ਇਹ ਚੈੱਕ ਹੀ ਨਹੀਂ ਕਰਨਾ, ਮੈਂ ਚੈੱਕ ਕਰੂੰ ਤੇਰਾ ਫਰਜ਼ ਵਿਖਾ, ਤੇਰੇ ਕੰਮ ਵਿਖਾ, ਤੇਰੀ ਡਿਊਟੀ ਵਿਖਾ, ਤੇਰੀਆਂ ਜ਼ਿੰਮੇਵਾਰੀਆਂ ਵਿਖਾ। ਤੇ ਸੁਣੋ, ਜੇ ਵਿਖਾਵਾਂਗੇ ਫਰਜ਼, ਫਿਰ ਮੈਂ ਤੇ ਦੀਵਾਨ ਲਾਉਣ ਤੋਂ ਟਲ ਜੂ ਵੀ, ਮੇਰਾ ਸਿਰ ਦੁਖਦਾ ਜਦੋਂ ਮੈਂ ਤੈਨੂੰ ਵੇਖਦਾ, ਤੂੰ ਆਪਣੇ ਕੰਮ 'ਚ ਭਗੌੜਾ ਨਹੀਂ, ਤੂੰ ਮੇਰੇ ਤੋਂ ਵਧੀਆ ਧਰਮੀ ਬਣ ਜਾਂਦਾ ਹੈ, ਕੰਮ ਬਹੁਤ ਵਧੀਆ ਕਰਦਾ, ਜ਼ਿੰਮੇਵਾਰੀ ਵਧੀਆ ਨਿਭਾਉਂਦਾ, ਫਿਰ ਧਰਮੀ ਤੂੰ ਮੇਰੇ ਤੋਂ ਵੀ ਵਧੀਆ ਬਣ ਜਾਂਦਾ। ਤਾਂ ਕਰਕੇ ਸਾਡਾ ਮੰਨਣਾ ਹੈ ਬੰਦੇ ਦਾ ਕਰਮ ਹੀ ਬੰਦੇ ਦਾ ਧਰਮ ਹੈ। ਤੇ ਜਿੱਦੇ ਧਰਮ ਚੈੱਕ ਕਰਨਾ, ਕੀ ਚੈੱਕ ਕਰੋਗੇ? ਕਰਮ, ਡਿਊਟੀ, ਫਰਜ਼। ਇਹ ਕਹਿੰਦੇ ਪਾਪੀ ਹੋ ਗਿਆ, ਪਰ ਇਹ ਹੈ ਬਸ, ਇਹਨੂੰ ਕਹਿੰਦੇ ਨੇ ਪਿੰਗਲਿਆਂ ਦਾ ਪਹਾੜ ਚੜਨਾ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤ੍ਰਿਭਵਨ ਸੂਝਿਆ ਗੁਰ ਭੇਟ ਬਣੀ। ਇਹਨੂੰ ਆਪਾਂ ਕਹਿੰਦੇ ਹੁੰਦੇ ਹਾਂ, ਇਹ ਹੋਈ ਹੈ ਕਿਰਪਾ, ਇਹਨੂੰ ਕਹਿੰਦੇ ਆ। ਵੇਖੋ ਇਹ ਕਿਰਪਾ ਤੇ ਵਰਸਦੀ ਹੈ, ਭਾਂਡੇ ਜਿਨ੍ਹਾਂ ਨੇ ਭਾਂਡੇ ਸਿੱਧੇ ਕੀਤੇ ਉਹਨਾਂ ਤੇ ਹੋ ਗਈ, ਪੈ ਗਿਆ ਵੀ ਪਾਣੀ ਭਰ ਗਿਆ, ਜਿਨ੍ਹਾਂ ਨੇ ਭਾਂਡਾ ਇਹ ਕਰ ਲਿਆ, ਜਿਨ੍ਹਾਂ ਦਾ ਬੂਧਾ ਰਹਿ ਗਿਆ ਰਹਿ ਗਿਆ। ਪਿੰਗਲਾ ਵੀ ਪਹਾੜ ਚੜ ਜਾਵੇ ਜੇ ਕਿਰਪਾ ਹੋਵੇ ਤੇਰੀ ਮਾਲਕਾ, ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋਵੇ ਤੇਰੀ ਮਾਲਕਾ, ਪਹਾੜ ਚੜ ਜਾਵੇ ਕਿਰਪਾ ਹੋਵੇ ਤੇਰੀ ਮਾਲਕਾ, ਪਹਾੜ ਚੜ ਜਾਵੇ ਜੇ ਕਿਰਪਾ ਹੋਵੇ ਤੇਰੀ ਮਾਲਕਾ, ਉਹ ਪਿੰਗਲਾ ਪਹਾੜ ਚੜ ਜਾਵੇ ਜੇ ਕਿਰਪਾ, ਗੱਜ ਕੇ ਬੋਲੋ ਬੋਲੋ ਫਿਰ ਤਾਂ ਬੋਲਿਆ ਕਰੋ, ਤੇਰੀ ਮਾਲਕਾ ਉਹ ਜੀ ਪਿੰਗਲਾ ਪਹਾੜ ਚੜ ਜਾਵੇ। ਮਨ ਵੱਜੀਆਂ ਮਨ ਚ ਵਧਾਈਆਂ ਇੱਕ ਹੁੰਦਾ ਨਾ ਕਦੇ ਕਦੇ ਵਧਾਈ ਆਈ ਫਿਰ ਨਾ ਆਈ ਕਦੇ ਵਧਾਈਆਂ ਕਦੇ ਘਟਾਈਆਂ ਬਾਹਰ ਘਟਾਈਆਂ ਵਧਾਈਆਂ ਜੋ ਮਰਜ਼ੀ ਚੱਲਦੀਆਂ ਰਹਿਣ ਮਨ ਚ ਸਦਾ ਹੀ ਵਧਾਈਆਂ ਸਦਾ ਹੀ ਵਧਾਈਆਂ ਸਦਾ ਹੀ ਆਨੰਦ ਸਦਾ ਹੀ ਆਨੰਦ ਖੇੜਾ ਵਧਾਈਆਂ ਵਾਲਾ ਮਾਹੌਲ ਮਨ ਚ ਬਣਿਆ ਹੀ ਰਹਿੰਦਾ ਅੰਦਰ ਬਣਿਆ ਰਹਿੰਦਾ ਬਾਹਰ ਵਾਧੇ ਵੀ ਚੱਲਦੇ ਘਾਟੇ ਵੀ ਚੱਲਦੇ ਭਾਈ, ਦੁੱਖ ਵੀ ਚੱਲਦੇ ਸੁੱਖ ਵੀ ਚੱਲਦੇ, ਪਰ ਅੰਦਰ ਵਧਾਈਆਂ ਹੀ ਨੇ, ਅੰਦਰ ਖੁਸ਼ੀਆਂ ਹੀ ਨੇ, ਅੰਦਰ ਖੇੜੇ ਹੀ ਬਣੇ ਰਹਿੰਦੇ, ਮਨ ਟਕਾ ਚ ਹੀ ਰਹਿੰਦਾ। ਤਾਂ ਕਰਕੇ ਆਪਾਂ ਇਹਨਾਂ ਨੁਕਤਿਆਂ ਨੂੰ ਸਮਝਣਾ ਹੈ। ਉਹ ਧਰਮੀ ਜਿਹੜਾ ਪੁਜਾਰੀ ਦੱਸਦਾ ਹੈ ਉਹ ਨਹੀਂ, ਉਹ ਧਰਮੀ ਬਣਨਾ ਜੋ ਮੇਰੇ ਗੁਰੂ ਗ੍ਰੰਥ ਸਾਹਿਬ ਦੱਸਦੇ, ਜੋ ਗੁਰੂ ਨਾਨਕ ਨੇ ਦੱਸਿਆ, ਜਿੱਦਾਂ ਦੇ ਧਰਮੀ ਬਾਬੇ ਨੇ ਬਣਾਇਆ ਉਦਾਂ ਦੇ ਬਣਨਾ। ਤੇ ਭਰਾਵੋ, ਪੁਜਾਰੀਆਂ ਵਾਲੇ ਧਰਮੀ ਬਣ ਕੇ ਵੇਖ ਲਿਆ, ਇੱਕ ਵਾਰ ਗੁਰੂ ਨਾਨਕ ਦਾ ਧਰਮ ਕਮਾ ਕੇ ਵੇਖੋ, ਕਰਮ ਨੂੰ ਧਰਮ ਬਣਾ ਦਿਓ, ਮਾਂਜਣੇ ਭਾਂਡੇ ਨੇ ਲਿਸ਼ਕਾ ਦਿਓ, ਸਫਾਈ ਕਰਨੀ ਹੈ ਬੋਲੇ ਘਰ, ਕਿਤੇ ਕੰਮ ਕਰਨਾ ਕੰਮ ਬੋਲੇ, ਜਿੱਥੇ ਖੇਤੀਬਾੜੀ ਦਾ ਕਰਨਾ ਉਹ ਕੰਮ ਬੋਲੇ, ਇੰਨੀ ਰੀਝ ਨਾਲ ਕੰਮ ਕਰਕੇ ਵੇਖ ਲਓ, ਇੰਨੇ ਸਾਲ ਉਹ ਕਮਾ ਕੇ ਵੇਖਿਆ, ਦੋ ਕੁ ਮਹੀਨੇ ਇਹ ਵੀ ਕਮਾ ਕੇ ਵੇਖ ਲਓ, ਆਊਟਪੁੱਟ ਵੇਖਿਓ, ਰਿਜ਼ਲਟ ਵੇਖਿਓ, ਨਤੀਜਾ ਵੇਖਿਓ, ਪਤਾ ਲੱਗ ਜੂ ਵੀ ਅਸਲੀ ਕਿਹੜਾ ਹੈ ਤੇ ਨਕਲੀ ਕਿਹੜਾ ਹੈ, ਬਾਬੇ ਕੇ ਕਿਹੜੇ ਨੇ ਤੇ ਪੁਜਾਰੀ ਕਿਹੜੇ ਨੇ, ਆਪੇ ਪਤਾ ਲੱਗ ਵੀ ਆ ਵੀ ਹੈ ਤੇ ਆ ਵੀ ਕਰਕੇ ਵੇਖ ਲਈਏ, ਕਰਮ ਨੂੰ ਧਰਮ ਬਣਾ ਕੇ ਵੇਖ ਲਿਓ, ਨਜ਼ਾਰਾ ਵੇਖਿਓ, ਦੋ ਮਹੀਨੇ ਕਰਕੇ ਵੇਖ ਲਓ, ਸਵਾਦ ਆ ਜੀ, ਚਾਹ ਚਾਹ ਆਨੰਦ, ਕਦਰ ਪੈ ਜੂ ਕਦਰ, ਉਹ ਲਾਮਾ ਹੀ ਨਹੀਂ ਰਹਿਣਾ ਨੀ ਤੇ ਹੁਣ ਤੇ ਸੌ ਲਾਮਾ ਦਿਨ ਕਹਿ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਠ, ਉਹਦੇ ਦੁਸ਼ਮਣ ਬਣ ਗਏ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿੱਥੇ ਉਹਨਾਂ ਨੇ ਮਿੱਤਰ ਬਣਨਾ ਸੀ ਹੇਤ, ਉਹ ਤੇ ਹੇਤ ਜਿਨ੍ਹਾਂ ਨਾਲ ਪਾਇਆ ਸੀ ਉਹ ਤੇ ਸਗੋਂ ਦੁਸ਼ਮਣ ਬਣ ਗਏ, ਕੰਟਰੋਲ ਤੋਂ ਬਾਹਰ ਹੋ ਗਏ, ਆਊਟ ਆਫ ਕੰਟਰੋਲ ਹੋ ਗਏ, ਕਾਬੂ ਚ ਰਹੇ ਸਾਰਾ ਕੁਛ ਹੀ ਪੁੱਠਾ, ਉਲਾਮੇ ਉਲਾਮੇ ਮਿਲਦੇ, ਦਿਨੇ ਕੰਮ ਕਰਦੇ ਉਹਦੇ ਵੀ ਉਲਾਮੇ, ਰਾਤਾਂ ਵਾਲਿਆਂ ਦੇ ਉਦੋਂ ਵੀ ਜ਼ਿਆਦਾ ਨੇ, ਸਮਝਦਾ ਪੱਧਰ ਉੱਚਾ ਕਰਕੇ ਜ਼ਿੰਦਗੀ ਜਿਉਣੀ ਹੈ, ਅਕਲ ਨਾਲ ਜ਼ਿੰਦਗੀ ਜਿਉਣੀ ਹੈ, ਸਨਾਰੀਓ ਵੇਖ ਕੇ ਜ਼ਿੰਦਗੀ ਜਿਉਣੀ ਹੈ, ਵਿਵੇਕਸ਼ੀਲ ਹੋ ਕੇ ਜ਼ਿੰਦਗੀ ਜਿਉਣੀ ਹੈ, ਜਜ਼ਬਾਤੀ ਹੋ ਕੇ ਜ਼ਿੰਦਗੀ ਜਿਉਣੀ, ਅਕਲ ਵਾਲੇ ਬਣ ਕੇ ਆਓ। ਸਵਾ ਨੌ ਤੋਂ ਉੱਪਰ ਹੋ ਗਿਆ ਟਾਈਮ, ਕਈਆਂ ਨੇ ਦੂਰ ਜਾਣਾ, ਕਿਸ਼ਨਪੁਰੇ ਵਾਲੇ ਤੇ ਉਹ ਮੋਗੇ ਦੇ ਜਿਹੜੇ ਨੇੜੇ ਜਾ ਪਹੁੰਚਦੇ ਆ, ਪਰ ਇੱਕ ਗੱਲ ਵੇਖੀ ਹੈ, ਬੜੇ ਵੀਰ ਜਿਹੜੇ ਪੁਰਾਣੇ ਕਈ ਸਾਲਾਂ ਦੇ ਲੱਗੇ ਅੱਜ ਤੱਕ ਤੁਰੇ ਆਉਂਦੇ ਆ ਨਾਲ ਨਾਲ, ਇੱਕ ਟਾਈਮ ਸੀ ਤੁਰਨਾ ਸੌਖਾ ਸੀ, ਇੱਕ ਟਾਈਮ ਤੁਰਨਾ ਔਖਾ ਹੋ ਜਾਂਦਾ, ਪਰ ਜਿੰਨੇ ਵੀ ਤੁਰੇ ਆ ਜਿੱਦਾਂ ਵੀ ਤੁਰ ਰਹੇ ਆ ਸਾਥ ਦੇ ਰਹੇ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਪਿਆਰ ਨਾਲ ਲੱਗੇ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ ਸਾਰਿਆਂ ਦਾ ਹੀ। ਮੈਂ ਅਮਰਗੜ੍ਹ ਦਲ ਦਾ, ਜੋ ਕਿ ਸਾਰੇ ਜਿਹੜੇ ਵੀਰ, ਬਾਕੀ ਆਪਣਾ ਇੱਧਰ ਕਿਸ਼ਨਪੁਰੇ ਵਾਲੇ ਵੀਰ ਨੇ ਤੇ ਧਨੌਲੇ ਵਾਲੇ ਆ ਸਾਰੇ, ਲਹਿਰਾ ਕਾਕਾ ਵਾਲੇ ਵੀ ਆਏ, ਉਹਨਾਂ ਵੀਰਾਂ ਦਾ ਵੀ ਬਸ ਇੰਨੀ ਮੇਰੀ ਬੇਨਤੀ ਵਾਰ ਵਾਰ ਹੋਏਗੀ, ਬਈ ਸਿਆਣੇ ਹੋਣਾ, ਗਿਆਨੀ ਬਣਨਾ, ਪੜ੍ਹਨਾ ਹੈ ਪਰ ਕੱਢਣਾ ਨਹੀਂ, ਕਈ ਪੜ੍ਹ ਕੇ ਕੱਢ ਜਾਂਦੇ ਆ, ਕਈ ਸਮਝਦਾਰ ਹੁੰਦੇ ਹੁੰਦੇ ਨਾ ਸਾਰਾ ਕੁਝ ਹੀ ਛੱਡ ਜਾਂਦੇ ਆ, ਮੈਂ ਅੱਗੇ ਬਹੁਤ ਵਾਰ ਕਿਹਾ ਵੀ ਅਵਾਰਾ ਹੋਣਾ ਚਾਹੁੰਦੇ ਆ ਕਈ, ਆਜ਼ਾਦ ਨਹੀਂ, ਤੇ ਬਹੁਤ ਦੁੱਖ ਦੀ ਗੱਲ ਹੈ ਵੀ ਵਿਗੜਨਾ ਚਾਹੁੰਦਾ ਸੀ ਸਾਡੇ ਮੋਢੇ ਤੇ ਸਿੱਟਦਾ, ਉਹਨੂੰ ਸਹਾਰਾ ਮਿਲ ਗਿਆ, ਆਪ ਵਿਗੜਨਾ ਚਾਹੁੰਦਾ, ਗਲਤ ਹੋਣਾ ਚਾਹੁੰਦਾ, ਵਾਲ ਕਟਾਉਣਾ ਚਾਹੁੰਦਾ, ਉਹਦਾ ਜੀ ਨਹੀਂ ਕਰਦਾ ਕਰਨ ਨੂੰ, ਤੇ ਫਿਰ ਸਾਡੇ ਵਰਗਿਆਂ ਦਾ ਮੋਢਾ ਵਰਤਦਾ, ਅਸੀਂ ਭਾਈ ਸਾਹਿਬ ਨੂੰ ਸੁਣਦੇ ਹਾਂ ਜੀ, ਅਵਾਰਾ ਹੋਣਾ ਚਾਹੁੰਦਾ, ਸਹਾਰਾ ਕਿਉਂ ਭਾਲਦਾ, ਅਗਲਾ ਕਹਿੰਦਾ ਭਾਈ ਸਾਹਿਬ ਨੂੰ ਸੁਣਦੇ ਆ, ਭਾਈ ਸਾਹਿਬ ਨੇ ਕਿੱਦਣ ਕਹਿਤਾ ਤੈਨੂੰ ਵੀ ਕੇਸ ਕੱਟਾ ਦੇ, ਭਾਈ ਸਾਹਿਬ ਨੇ ਕਿੱਦਣ ਕਹਿਤਾ ਵੀ ਤੂੰ ਬਾਣੀ ਨਾ ਪੜਿਆ ਕਰ, ਭਾਈ ਸਾਹਿਬ ਨੇ ਕਿੱਦਣ ਕਹਿਤਾ ਸਹਿਜ ਪਾਠ ਛੱਡ ਦੇ, ਇਹ ਕਿਹੜੇ ਵੇਲੇ ਹੋ ਗਈ ਗੱਲ, ਗੁਰਬਾਣੀ ਛੱਡ ਦੇ ਇਹ ਕਦੋਂ ਹੋ ਗਈ ਗੱਲ, ਪੁਜਾਰੀ ਛੱਡ ਦੇ ਤੇ ਸੌ ਵਾਰ ਕਹਿੰਦੇ ਆ, ਪਰ ਗੁਰਬਾਣੀ ਛੱਡ ਦੇ ਕਦੋਂ ਹੋ ਗਈ, ਦਸਤਾਰ ਛੱਡ ਦੇ ਕਦੋਂ ਹੋ ਗਈ, ਇਹ ਤੇ ਕਦੀ ਵੀ ਨਹੀਂ ਕਿਹਾ। ਤਾਂ ਕਰਕੇ ਕਈ ਅਵਾਰਾ ਹੋਣ ਲਈ ਮੋਢਾ ਭਾਲਦੇ ਹੁੰਦੇ ਆ, ਕਿਸੇ ਤੇ ਸਿੱਟਦੇ ਆ, ਅਗਲਾ ਕੱਲ ਨੂੰ ਪੁੱਛੂ ਨਾ, ਜਿਵੇਂ ਵੇਖਿਓ ਕਈ ਜੋੜਨ ਵਾਲਿਆਂ ਨੂੰ ਕਹਿ ਦੇ ਉਹ ਤੂੰ ਕਿਵੇਂ ਜੁੜ ਗਿਆ, ਫਲਾਣੇ ਨੇ ਜੋੜਿਆ ਮੈਨੂੰ, ਉਹਦੇ ਤੇ ਸਿੱਟਦੇ ਆ, ਤੇ ਕਈ ਵਿਗੜ ਗਏ, ਇਹ ਵਿਗੜਨ ਵਾਲੇ ਜਿਹੜੇ ਆ ਉਹ ਫਿਰ ਕਹਿੰਦੇ ਉਹਦੇ ਤੇ ਉਹਨੂੰ ਸਿੱਟ ਕੇ ਤੁਰ ਜਾ, ਬਸ ਫਿਰ ਇਹ ਤਰੀਕਾ ਹੈ ਬਚਣ ਦਾ, ਇਹ ਪਿਆਰ ਥੋੜਾ ਹੈ, ਇਹ ਤੇ ਸਗੋਂ ਤੂੰ ਆਪਣਾ ਸਹਾਰਾ ਭਾਲਦਾ ਸੀ ਸਿੱਟ ਕੇ ਨਿਕਲ ਗਿਆ, ਇਹ ਥੋੜਾ ਹੋ ਸਕਦਾ। ਆਓ ਸਮਝਦਾਰ ਬਣੋ, ਅਵਾਰਾ ਨਾ ਬਣੋ, ਆਜ਼ਾਦ ਹੋਵੋ, ਪੁਜਾਰੀ ਦੇ ਬੰਧਨਾਂ ਤੋਂ ਆਜ਼ਾਦ ਹੋਣਾ ਪਰ ਅਵਾਰਾ ਨਹੀਂ ਹੋਣਾ, ਗੁਰੂ ਨਾਨਕ ਦੇ ਦਾਇਰੇ 'ਚ ਤੇ ਰਹਿਣਾ ਹੀ ਹੈ ਨਾ, ਅਸੀਂ ਸਾਡਾ ਬਾਬਾ ਹੈ, ਸਾਡਾ ਬਾਬਾ ਹੈ, ਇਹ ਕਵਾਂਗੇ ਠੋਕ ਕੇ, ਉਹ ਕਹਿੰਦੇ ਟਕਸਾਲੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਾਡੇ ਹੈ, ਮਸ਼ੀਨਰੀ ਕਹਿੰਦੇ ਹੈ ਸਾਡੇ ਹੈ, ਅਖੰਡ ਕੀਰਤਨੀਏ ਕਹਿੰਦੇ ਸਾਡੇ ਹੈ, ਨਾਨਕ ਸਰੀਏ ਕਹਿੰਦੇ ਸਾਡੇ ਹੈ, ਅਸੀਂ ਫਿਰ ਛੱਡ ਕੇ ਪਰੇ ਕਿਉਂ ਜਾਈਏ? ਇਸ ਤੇ ਦਾਵਾ ਪੂਰਾ ਉਦੋਂ ਵੱਡਾ ਠੋਕ ਕੇ ਕਰੋ ਵੀ ਸਾਡੇ ਹੈ ਗੁਰੂ ਗ੍ਰੰਥ ਸਾਹਿਬ, ਛੱਡ ਕੇ ਨਾ ਜਾਓ, ਭੱਜੋ। ਬਾਬਾ ਸਾਡਾ ਗੁਰੂ ਨਾਨਕ ਨੂੰ ਅਸੀਂ ਏਦਾਂ ਸਮਝਦੇ ਹਾਂ, ਤੁਸੀਂ ਇਹ ਸਮਝਦੇ ਹੋ, ਸਮਝੀ ਚੱਲੋ, ਸਾਡਾ ਗੁਰੂ ਅਰਜਨ ਦੇਵ ਜੀ, ਏਦਾਂ ਸਮਝਣਾ। ਕਬੀਰ ਸਾਹਿਬ ਸਾਡੇ ਨੇ, ਬਾਬਾ ਨਾਮਦੇਵ ਜੀ ਸਾਡੇ ਨੇ, ਏਦਾਂ ਕਹੋ, ਮਾਣ ਕਰੋ ਇਹਨਾਂ ਦੇ ਉੱਤੇ, ਉਹਨਾਂ ਦੇ ਨਾਲ ਲੱਗ ਕੇ ਤੁਰੇ ਚੱਲੀਏ। ਆਓ ਗੱਜ ਕੇ ਅਨੰਦ ਸਾਹਿਬ ਪੜ੍ਹੀਏ, ਅਰਦਾਸ ਹੁਕਮਨਾਮੇ ਸੁਣ ਕੇ ਫਿਰ ਸਾਰਿਆਂ ਨੇ ਘਰੋ ਘਰੀ ਚਾਲਾ ਪਾਉਣਾ ਹੈ। ਲੰਗਰ ਚ ਬਹਿ ਕੇ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਇਓ, ਬਣਿਆ ਹੁੰਦਾ ਸਾਰੀ ਸੰਗਤ ਲਈ, ਤੇ ਕਾਲ ਨਾ ਕਰਿਆ ਕਰੋ, ਪ੍ਰਸ਼ਾਦਾ ਜ਼ਰੂਰ ਛੱਕ ਲਿਆ ਕਰੋ, ਥੋੜਾ ਬਹੁਤ ਪ੍ਰਸ਼ਾਦਾ ਲੰਗਰ ਚ ਬਹਿ ਕੇ ਛੱਕ ਕੇ ਫਿਰ ਭਾਈ ਘਰੋ ਘਰੀ ਚਾਲਾ ਪਾਇਓ। ਕੱਲ ਐਤਵਾਰ ਹੈ ਤੇ ਐਤਵਾਰ ਦਾ ਜਿਹੜਾ ਪ੍ਰੋਗਰਾਮ ਹੈ ਉਹ ਤਕਰੀਬਨ 11:30 ਤੋਂ 1:30 ਵਜੇ ਤੱਕ ਹੁੰਦਾ ਹੀ ਹੈ। ਜਿਹੜੇ ਪਹੁੰਚ ਸਕਦੇ ਆ ਪਹੁੰਚ ਜਾਣ, ਤੇ ਜਿਹੜੇ ਘਰਾਂ ਵਿੱਚ ਬਹਿ ਕੇ ਸੁਣਨਾ ਚਾਹੁੰਦੇ ਆ ਉਹ ਘਰਾਂ ਵਿੱਚ ਵੀ ਸੁਣ ਸਕਦੇ ਆ। ਗੱਜ ਕੇ ਪੜ੍ਹੀਏ, ਕੋਈ ਰਸਨਾ ਵਾਜੀ ਨਾ ਰਵੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਸਾਹਿਬ ਜੀ, ਧੰਨ ਹੈ ਧੰਨ ਹੈ ਗੱਜ ਕੇ ਗੱਜ ਕੇ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਸਾਹਿਬ ਜੀ, ਧੰਨ ਹੈ
ਅਰਦਾਸ ਓ ਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਖਜਾਏ ਤੇਗ ਬਹਾਦਰ ਸਿਮਰਿਐ ਕਰਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੀ ਚਲਾਈ ਤੇ ਗਵਾਹੀ ਦੇ ਕੰਡੇਟ ਕੀਤਾ ਜਿਨ੍ਹਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਚਿਤਿਆ ਬਣਕਾ ਸਦੁਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰੱਖਿਆ ਰਿਆਇਤ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਦਾਨ ਵਿਵੇਕਦਾਨ ਵਿਸਾਹਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਰਾਤਰੀ ਦੇ ਦੀਵਾਨ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸਜਾਏ ਗਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਬੀਬੀ ਗੁਰਮੀਤ ਕੌਰ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤ ਦੀ ਸੋਝੀ ਬਖਸ਼ਣੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਜਿਤਾਵੇ ਜੀ ਨਾਨਕ ਨਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੌ ਕਹੁ ਟਲ ਗੁਰੂ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ ਜੁਗ ਚਾਰੇ ਭਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ ਜੁਗ ਚਾਰੇ ਭਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ ਰਹਾਉ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮਿਠਾ ਸ਼ਬਦੇ ਪਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾ ਪੈਸੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾ ਪੈਸੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।